ਧੰਨ ਵਾਹਿਗੁਰੂ ਧੰਨ ਵਾਹਿਗੁਰੂ ਸਜਣ ਤੇਰੇ ਚਰਨ ਕੀ ਸਦੂਰ ਸਜਣ ਤੇ ਚਰਨ ਕੀ ਹੋਏ ਰਮਾ ਹੋਏ ਰਮਾ ਸਦੂਰ
ਚਰਨ ਕੀ ਹੋਏ ਰਮਾ
ਸਤੂਰ ਹੋਏ ਰਮਾ ਸਤੂਰ ਹੋਏ ਰਮਾ ਸਤੂਰ ਹੋਏ ਰਮਾ ਸਜਣ ਤੇ ਚਰਨ ਕੀ ਹੋਏ ਰਮਾ ਹੋਏ ਰਮਾ ਸਤੂਰ
ਸਜਣ ਤੇ ਚਰਨ ਕੀ
ਪੜੋ ਭੈਣੋ ਪੜੋ ਸਤੂਰ ਨਾਨਕ ਸ਼ਰਨ ਤੁਹਾਰੀਆ ਨਾਨਕ ਸ਼ਰਨ ਨਾਨਕ ਸ਼ਰਨ ਤੁਹਾਰੀਆ ਤੇਰੇ ਹੋ ਸਦਾ ਦੂਰ ਸਜਣ ਤੇਰੇ ਚਰਨ ਕੀ ਹੋਏ ਰਮਾ ਸਦੂਰ ਸਜਣ ਤੇਰੇ ਸਤੂਰ
सूर होए रमा सत सूर मोहे नाम साधो मैं जान तेरा मोहे नाम साधो मैं जान तेरा गज के भैनो गज के जी मोहे ना सादो मोहे नाम सारो मैं जान तेरा तेरा जी मोहे नाम सारो मोहे नाम सारो तेरा मैं जान तेरा मैं जान तेरा मैं जान तेरा पढ़ो पढ़ो भाई मैं जान तेरा मैं जान तेरा मैं मोहे नाम साधो मोहे नाम मोहे नाम साधो मोहे नाम साधो मोहे नाम साधो पढ़ो पढ़ो मोहे नाम साधो मोहे नाम साधो जी मोहे नाम साधो मोहे नाम सारो मैं जान तेरा मोहे नाम सारो मैं जान तेरा मैं जान तेरा मोहे नाम सारो संगत पोत सोच दिन राती मेरा कर्म कुटिल ता जनम को भाती राम सैया जी के जीवना मोहे नाम सारो मैं जन तेरा मेरी हर हो विपत जन करो हो सुभाई चरण न छाड़ो शरीर कल जाए कह रविदास परम तेरी संभा बेग मिलो जन करना बिलंबा मोहे नाम साधो मैं जान मोहे नाम सारो मैं जान तेरा
मोहे नाम सारो मैं जान तेरा
मोहे नाम
सारो मैं जान तेरा
मोहे नाम मैं जान तेरा परम सत्कार सतगुरां दी ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ
ਕੀ ਫਤਿਹ।
ਦੂਰੋਂ ਨੇੜਿਓਂ ਚੱਲ ਕੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਸਤਿਗੁਰ ਜੀ ਦੇ ਪਾਵਨ ਦਰਬਾਰ ਵਿੱਚ ਆਪਾਂ ਸਾਰੇ ਪਹੁੰਚੇ ਹਾਂ। ਕੁਝ ਸਮਾਂ ਹਾਜ਼ਰੀ ਭਰਨੀ ਹੈ, ਕੁਛ ਮਿੰਟ ਇਕਾਗਰਤਾ ਬਖਸ਼ਣੀ। ਕਾਫੀ ਲੰਬੇ ਸਮੇਂ ਤੋਂ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਨਾਲ ਨਾਲ ਸਿਮਰਨ ਵਿੱਚ ਹਾਜ਼ਰੀ ਭਰੀ ਹੈ, ਕਿਉਂਕਿ ਗੁਰੂ ਜੀ ਦੀ ਬਾਣੀ ਵੀ ਜਦੋਂ ਪੜ੍ਹਦੇ ਹਾਂ ਉਦੋਂ ਵੀ ਰੱਬ ਜੀ ਦੀ ਯਾਦ ਆਉਂਦੀ ਹੈ, ਕਿਉਂਕਿ ਗੁਰਬਾਣੀ ਦਾ ਹਰ ਸ਼ਬਦ ਪਰਮਾਤਮਾ ਦੀ ਯਾਦ ਦਿਵਾਉਂਦਾ ਹੈ, ਰੱਬ ਨੂੰ ਚੇਤੇ ਕਰਵਾਉਂਦਾ ਹੈ। ਜਦੋਂ ਅਸੀਂ ਗੁਰਬਾਣੀ ਗਾਉਂਦੇ ਹਾਂ ਸਮਝਦੇ ਹਾਂ ਉਦੋਂ ਵੀ ਅਸੀਂ ਮਨ ਕਰਕੇ ਰੱਬ ਦਾ ਸਿਮਰਨ ਹੀ ਕਰ ਰਹੇ ਹੁੰਦੇ ਹਾਂ, ਕਿਉਂਕਿ ਪਰਮਾਤਮਾ ਦੀ ਯਾਦ ਆਉਂਦੀ ਹੈ ਜਦੋਂ ਗੁਰਬਾਣੀ ਗਾਇਨ ਹੁੰਦੀ ਹੈ, ਰੱਬ ਜੀ ਦੀ ਗੱਲ ਹੁੰਦੀ ਹੈ, ਵਿਚਾਰ ਹੁੰਦੀ ਹੈ, ਉਸ ਵੇਲੇ ਵੀ ਪਰਮਾਤਮਾ ਦਾ ਸਿਮਰਨ ਹੀ ਹੋ ਰਿਹਾ ਹੁੰਦਾ। ਗੁਰਬਾਣੀ ਗਾਇਨ ਕਰਨੀ, ਪੜ੍ਹਨੀ, ਸਮਝਣੀ, ਵਿਚਾਰਨੀ, ਇਹ ਵੀ ਰੱਬ ਜੀ ਦਾ, ਮਾਲਕ ਜੀ ਦਾ ਸਿਮਰਨ ਹੀ ਹੈ। ਤੇ ਇਹ ਤਾਂ ਪੜ੍ਹੀ ਸੁਣੀ ਸਮਝੀ ਜਾਂਦੀ ਹੈ ਵੀ ਸਾਡੇ ਮਨ ਵਿੱਚ ਇਹ ਗਹਿਰੇ ਤਲ ਦੇ ਉੱਤੇ ਵਸੇ ਤੇ ਮਨ ਸਦਾ ਵਾਸਤੇ ਰੱਬ ਨੂੰ ਯਾਦ ਰੱਖੇ, ਪਰਮਾਤਮਾ ਨੂੰ ਯਾਦ ਰੱਖੇ। ਜਦੋਂ ਗੁਰਬਾਣੀ ਗਾਇਨ ਕਰਨੀ, ਪੜ੍ਹਨੀ, ਸੁਣਨੀ ਹੈ ਉਦੋਂ ਤੇ ਮਨ ਸਿਮਰਨ ਕਰਦਾ ਹੀ ਹੈ, ਰੱਬ ਦੀ ਯਾਦ ਆਉਂਦੀ ਹੋਈ ਹੈ। ਯਾਦ ਕਹਿ ਲਓ, ਸਿਮਰਨ ਕਹਿ ਲਓ, ਚੇਤਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਉਦੋਂ ਤੇ ਯਾਦ ਆਉਂਦੀ ਹੋਈ ਹੈ। ਪਰ ਗੁਰਬਾਣੀ ਦੀ ਵਿਚਾਰ ਕਰਦਿਆਂ ਕਰਦਿਆਂ, ਬਾਣੀ ਗਾਇਨ ਕਰਦਿਆਂ ਸੁਣਦਿਆਂ ਪੜ੍ਹਦਿਆਂ, ਹੌਲੀ 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 ਇਹ ਯਾਦ ਪੱਕ ਜਾਂਦੀ ਹੈ, ਇਹ ਸਿਮਰਨ ਪੱਕ ਜਾਂਦਾ ਹੈ, ਚੇਤਾ ਪੱਕ ਜਾਂਦਾ ਹੈ। ਫਿਰ ਹਰ ਵੇਲੇ ਯਾਦ ਰਹਿੰਦਾ ਮਨ ਦੇ ਤਲ ਤੇ, ਮਨ ਹਰ ਵੇਲੇ ਯਾਦ ਰੱਖਦਾ ਮੇਰਾ ਰੱਬ ਹੈ, ਏਦਾਂ ਇੱਕ ਯਾਦ ਬਣ ਜਾਂਦੀ ਹੈ। ਪਰ ਪ੍ਰੋਬਲਮ ਵੇਖੋ ਕੀ ਹੈ, ਰੱਬ ਦੀ ਯਾਦ ਬਣਾਉਣ ਵਾਸਤੇ ਕਿੰਨਾ ਜ਼ੋਰ ਲਾਉਣਾ ਪੈਂਦਾ ਹੈ। ਸਿੱਧੀ ਜੀ ਗੱਲ ਹੈ, ਜਦੋਂ ਹੁਣ ਮੰਨ ਲਓ ਨਿੱਕੇ ਜਿਹੇ ਬੱਚੇ ਨੂੰ, 5 ਸਾਲ ਦੇ ਬੱਚੇ ਨੂੰ ਸਮਝ ਆ ਜਾਂਦੀ ਹੈ ਵੀ ਆਹ ਮੇਰਾ ਪਿਤਾ ਹੈ, ਡੈਡੀ ਮੇਰਾ, ਉਦੋਂ ਬਾਅਦ ਉਹਦੀ ਸਾਰੀ ਜ਼ਿੰਦਗੀ ਯਾਦ ਆਪ ਹੀ ਬਣੀ ਰਹਿੰਦੀ ਹੈ ਵੀ ਮੇਰਾ ਪਿਓ ਹੈ। ਹੁਣ ਜਿਹੜੇ ਮੇਰੇ ਵੀਰ ਇੱਥੇ ਬੈਠੇ ਹੋ ਤੁਸੀਂ, ਤੁਹਾਨੂੰ ਏਦਾਂ ਕਹਿਣ ਦੀ ਲੋੜ ਨਹੀਂ ਜੇ ਪਿਓ ਦਾ ਨਾਮ ਮਲੂਕ ਸਿੰਘ ਹੈ, ਏਦਾਂ ਕਹਿਣ ਦੀ ਲੋੜ ਨਹੀਂ ਮਲੂਕ ਸਿੰਘ ਮਲੂਕ ਸਿੰਘ ਮਲੂਕ, ਕਹਿਣ ਦੀ ਲੋੜ ਨਹੀਂ ਪੈਣੀ। ਅੰਦਰ ਕਿਤੇ ਨਾ ਕਿਤੇ ਬੈਠਾ ਹੀ ਹੋਇਆ ਵੀ ਜੇ ਕੋਈ ਗਲਤੀ ਕਰਾਂਗੇ, ਕਰਤੂਤ ਕਰਾਂਗੇ, ਮਲੂਕ ਸਿੰਘ ਨੂੰ ਉਲਾਂਭਾ ਚਲੇ ਜਾਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਯਾਦ ਬਣੀ ਹੋਈ ਹੋਈ ਹੈ ਪਿਓ ਦੀ ਕਿ ਯਾਦ ਕਰਨਾ ਪੈਣਾ, ਆਪੇ ਯਾਦ ਹੈ ਇੱਕ ਪਿਤਾ ਦੀ ਯਾਦ ਹੈ, ਏਦਾਂ ਹੀ ਘਰ ਵਾਲੀ ਦੀ ਵੀ ਅੰਦਰ ਇੱਕ ਯਾਦ ਬਣੀ ਹੁੰਦੀ ਹੈ ਵੀ ਉਹ ਮੇਰੇ ਘਰ ਵਾਲੀ ਹੈ, ਹੋਰ ਕਿਸੇ ਦੀ ਮੈਂ ਬਾਹ ਨਹੀਂ ਫੜ ਸਕਦਾ, ਹੋਰ ਕਿਸੇ ਨੂੰ ਮੈਂ ਮਾੜੀ ਨਜ਼ਰ ਨਾਲ ਨਹੀਂ ਵੇਖ ਸਕਦਾ। ਅੰਦਰ ਇੱਕ ਯਾਦ ਬਣੀ ਹੈ ਤੇ ਯਾਦ ਬਣਾਉਣ ਤੇ ਕਿੰਨਾ ਕੁ ਟਾਈਮ ਲੱਗਿਆ ਸੀ ਵੀ ਗੁਰਮੁਖ ਦੱਸਿਓ ਜਰਾ, ਘਰ ਵਾਲੀ ਹੈ ਇਹ ਯਾਦ ਬਣਾਉਣ ਤੇ ਦਿਮਾਗ 'ਚ ਬੈਠੀ ਹੋਈ ਹੈ ਵੀ ਉਹ ਮੇਰੇ ਘਰ ਵਾਲੀ ਹੈ, ਉਹਦੇ ਤੋਂ ਬਿਨਾਂ ਹੋਰ ਮੇਰੇ ਨਾਲ ਕਿਸੇ ਨਾਲ ਸੰਬੰਧ ਨਹੀਂ ਹੋਣਾ ਚਾਹੀਦਾ, ਘਰ ਵਾਲੀ ਦੇ ਦਿਮਾਗ 'ਚ ਘਰ ਵਾਲਾ ਬੈਠਾ, ਇਹ ਬਾਣ ਤੇ ਕਿੰਨਾ ਕੁ ਟਾਈਮ ਲੱਗਦਾ। ਆਨੰਦ ਕਾਰਜਾਂ ਤੇ ਜਿੱਦਣ ਨਾਲ ਬੈਠੀ ਸੀ ਉਦਣ ਤੋਂ ਹੀ ਚੇਤਾ ਆ, ਆਖੋ
ਸਤਨਾਮ,
ਮੱਥਾ ਥੋੜਾ ਮਾਰਨਾ ਪੈਂਦਾ, ਇੰਨੇ ਨਾਲ ਹੀ ਬੈਠ ਜਾਂਦਾ ਦਿਮਾਗ 'ਚ। ਤੇ ਮੁੜ ਕੇ ਭਲਾ ਉਹ ਬੰਦਾ ਦੁਬਾਰਾ ਘਰ ਵਾਲਾ ਇਹ ਕਹਿੰਦਾ ਕਿ ਮੈਨੂੰ ਸਾਲ ਕੁ ਬਾਅਦ ਚੇਤਾ ਕਰਾਓ, ਹੁਣ ਮੈਨੂੰ ਫੇਰ ਦੱਸੋ ਲੋਕੋ ਆ ਕੇ ਮੈਨੂੰ ਭੁੱਲ ਗਿਆ, ਯਾਦ ਹੀ ਬਣ ਜਾਂਦੀ ਹੈ। ਇਸੇ ਤਰ੍ਹਾਂ ਰੱਬ ਦੀ ਯਾਦ ਇੱਕ ਵਾਰੀ ਜਿਹੜੇ ਬੰਦੇ ਦੇ ਅੰਦਰ ਬਣ ਜਾਂਦੀ ਹੈ, ਪਰਮਾਤਮਾ ਨੂੰ ਜਿਹੜਾ ਦਿਲੋਂ ਚੇਤਾ ਕਰਨ ਲੱਗ ਜਾਂਦਾ, ਜਿਹਦਾ ਇੱਕ ਵਾਰੀ ਸੰਬੰਧ ਬਣ ਜਾਂਦਾ, ਇੱਕ ਵਾਰੀ ਰਿਸ਼ਤਾ ਬਣ ਜਾਂਦਾ, ਮੁੜ ਕੇ ਨਹੀਂ ਟੁੱਟਦਾ। ਮੂਲ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ
ਖਿੰਚ
ਤਣੀ। ਪਿਆਰ ਪੈ ਜਾਂਦਾ ਮੁੜ ਕੇ ਨਹੀਂ, ਤੇ ਕਿਵੇਂ ਪੈਂਦਾ ਭਾਈ ਗੁਰਬਾਣੀ ਨੂੰ ਆਪਾਂ ਵਿਚਾਰ ਵਿਚਾਰ ਕੇ ਏਦਾਂ ਸਤ ਸੰਗਤ ਵਿੱਚ ਬੈਠ ਕੇ ਪੜਾ ਸੋਣਾ ਸਮਝਾਂਗੇ, ਇੱਥੋਂ ਫਿਰ ਸਾਡੇ ਅੰਦਰ ਪਰਮਾਤਮਾ ਦੀ ਯਾਦ ਬਣਨੀ ਸ਼ੁਰੂ ਹੋ ਜਾਂਦੀ ਹੈ, ਰੱਬ ਦਾ ਪਰਮਾਤਮਾ ਨਾਲ ਸਾਡਾ ਕਨੈਕਸ਼ਨ ਬਣਨਾ ਸ਼ੁਰੂ ਹੋ ਜਾਂਦਾ, ਰੱਬ ਦੀ ਪਛਾਣ ਆ ਜਾਂਦੀ ਹੈ। ਰੱਬ ਦੀ ਪਛਾਣ ਅਸਲ ਵਿੱਚ ਆਪੇ ਦੀ ਪਛਾਣ ਹੈ, ਰੱਬ ਦੇ ਦਰਸ਼ਨ ਆਪੇ ਦੇ ਦਰਸ਼ਨ ਨੇ, ਕਿਉਂਕਿ ਪਰਮਾਤਮਾ ਸਾਡੇ ਵਿੱਚ ਹੈ। ਆਪਣੇ ਆਪ ਨੂੰ ਪ੍ਰਗਟ ਕਰ ਲੈਣਾ ਹੀ ਰੱਬ ਨੂੰ ਪ੍ਰਗਟ ਕਰਨਾ ਹੁੰਦਾ ਹੈ। ਆਪਣੇ ਆਪ ਨੂੰ ਖੋਲਣਾ ਹੀ ਰੱਬ ਦੇ ਦਰਸ਼ਨ। ਪਰਮਾਤਮਾ ਦੇ ਬੀਜ ਅਸੀਂ ਹੀ ਹਾਂ, ਅਸੀਂ ਰੱਬ ਦੇ ਬੀਜ ਹਾਂ। ਜਿਵੇਂ ਬੀਜ ਨੂੰ ਧਰਤੀ ਵਿੱਚ ਬੀਜ ਦਿੱਤਾ ਜਾਵੇ ਤੇ ਵਿੱਚੋਂ ਕਿੱਡਾ ਵੱਡਾ ਦਰਖਤ ਪ੍ਰਗਟ ਹੋ ਸਕਦਾ ਹੈ। ਸਾਨੂੰ ਆਪਣੇ ਆਪ ਨੂੰ ਹੀ ਬੀਜਣਾ ਪੈਣਾ ਹੈ। ਆਖੋ
ਸਤਨਾ,
ਅਸੀਂ ਹਰ ਇੱਕ ਮਨੁੱਖ ਜਿਹੜਾ ਹੈ ਪਰਮਾਤਮਾ ਦਾ ਬੀਜ ਹੈ। ਆਪਣੇ ਆਪ ਨੂੰ ਹੀ ਬੀਜਣਾ ਪੈਣਾ, ਸਾਡੇ ਵਿੱਚੋਂ ਹੀ ਰੱਬ ਜੀ ਨੇ, ਮਾਲਕ ਜੀ ਨੇ, ਪਰਮਾਤਮਾ ਨੇ ਪ੍ਰਗਟ ਹੋਣਾ। ਸੋ ਗੁਰੂ ਸਾਹਿਬ ਕਹਿੰਦੇ ਕਿ ਤੇ ਪਰਮਾਤਮਾ ਦਾ ਰੂਪ ਹੈ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਪਛਾਣ ਲੈ। ਪਰ ਪ੍ਰੋਬਲਮ ਸਾਡੀ ਵੱਡੀ ਪ੍ਰੋਬਲਮ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਉਹ ਮੰਨਦੇ ਹਾਂ ਜੋ ਦੁਨੀਆ ਕਹਿੰਦੀ ਹੈ। ਜਿਵੇਂ ਹੁਣ ਮੰਨ ਲਓ ਸਾਰੀ ਦੁਨੀਆ ਮੈਨੂੰ ਇਹ ਕਵੇ ਵੀ ਇਹ ਤੇ ਨਾ ਜੀ ਬਸ ਰੱਬ ਦਾ ਹੀ ਰੂਪ ਹੈ, ਤੇ ਮੈਂ ਕਿਤੇ ਨਾ ਕਿਤੇ ਭੁਲੇਖੇ ਚ ਪੈ ਸਕਦਾ ਵੀ ਸੱਚੀ ਮੈਂ ਇਹੋ ਹੀ। ਅਸਲ ਚ ਸਾਡੀ ਪ੍ਰੋਬਲਮ ਇਹ ਹੈ, ਅਸੀਂ ਇਹ ਮੰਨਦੇ ਹਾਂ, ਵੇਖਣਾ ਇਹ ਹੈ ਕਿ ਮੈਂ ਹੈ ਕੀ ਹਾਂ। ਆਪਣੇ ਆਪ ਨੂੰ ਜਿਹੜਾ ਇਹ ਸ਼ਬਦ ਆਉਂਦਾ ਨਾ, ਨਾਨਕ ਸੇ ਅੱਖੜੀਆਂ ਵਿਆਨ ਜਿੰਨੀ ਦਸੰਦੋ ਮਾਂ ਪਿਰੀ, ਉਹ ਅੱਖਾਂ ਹੋਰ ਨੇ ਜਿਹਦੇ ਨਾਲ ਪਰਮਾਤਮਾ ਦਿਸਦਾ ਹੈ। ਹੁਣ ਪਰਮਾਤਮਾ ਕਿੱਥੇ ਹੈ ਭਲਾ? ਪਰਮਾਤਮਾ ਸਾਡੇ ਵਿੱਚ ਹੈ। ਆਪਣੇ ਆਪ ਨੂੰ ਪਛਾਣਨਾ, ਆਪਣੇ ਆਪ ਨੂੰ ਵੇਖਣਾ, ਉਹਨੂੰ ਮੰਨਣਾ, ਇਹ ਨਹੀਂ ਵੀ ਲੋਕੀ ਮੈਨੂੰ ਕੀ ਕਹਿੰਦੇ ਆ। ਹੁਣ ਲੋਕੀ ਤੇ ਕਹਿੰਦੇ ਆ ਤੁਰੇ ਜਾਂਦੇ ਨੂੰ ਵੇਖ ਕੇ ਬੜਾ ਗੁਰਸਿੱਖ ਹੈ ਜੀ, ਬੜੀ ਗੁਰਮੁਖ ਰੂਹ ਹੈ ਜੀ, ਇਹ ਤੇ ਬਹੁਤ ਭਗਤ ਹੈ ਜੀ, ਇਹ ਤੇ ਬਹੁਤ ਚੰਗਾ ਹੈ ਜੀ। ਅਸੀਂ ਆਪਣੇ ਆਪ ਨੂੰ ਮੰਨ ਲੈਂਦੇ ਹਾਂ ਵੀ ਹਾਂ ਸ਼ਾਇਦ ਮੈਂ ਚੰਗਾ ਹੀ ਹਾਂ, ਮੈਂ ਗੁਰਮੁਖੀ ਹਾਂ। ਅਸਲ ਵਿੱਚ ਵਿਚਾਰਨਾ ਹੈ ਆਪਣੀ, ਆਪਣੇ ਆਪ ਨੂੰ ਵੇਖਣਾ ਹੈ, ਹੈ ਮੈਂ ਕੀ ਸੀ, ਮੈਂ ਕੀ ਬਣਿਆ ਹੋਇਆ, ਲੋਕੀ ਮੈਨੂੰ ਕੀ ਕਹਿੰਦੇ ਹੈ, ਇਹ ਨਹੀਂ ਵੀ ਲੋਕ ਮੈਨੂੰ ਕੀ ਕਹਿੰਦੇ ਹੈ। ਬਹੁਤੇ ਲੋਕ ਆਪਣਾ ਏਦਾਂ ਇੱਕ ਓਪੀਨੀਅਨ ਬਣਾ ਲੈਂਦੇ ਆ, ਇੱਕ ਨਜ਼ਰੀਆ ਬਣਾ ਲੈਂਦੇ ਆ, ਜਦੋਂ ਲੋਕ ਕਹਿੰਦੇ ਆ ਤੇ ਉਹ ਆਪਣੇ ਆਪ ਨੂੰ, ਸਾਡਾ ਸੁਭਾਅ ਇਹ ਹੈ ਵੀ ਅਸੀਂ ਆਪਣੇ ਆਪ ਨੂੰ ਉਹੀ ਕੁਛ ਮੰਨਣ ਲੱਗ ਜਾਂਦੇ ਹਾਂ। ਬਸ ਉਸੇ ਸਮੋਹਣ ਦੇ ਵਿੱਚ ਹੀ ਅਸੀਂ ਤੁਰੇ ਫਿਰਦੇ ਹਾਂ ਸਾਰੀ ਜ਼ਿੰਦਗੀ, ਅਸੀਂ ਉਸੇ ਸਮੋਹਣ ਦੇ ਵਿੱਚ ਵੀ ਮੈਂ ਤੇ ਆਹ ਬਣ ਗਿਆ, ਮੈਂ ਤੇ ਆਹ ਬਣ ਗਿਆ, ਮੈਂ ਤੇ ਆਹ ਬਣ ਗਿਆ। ਹੈ ਬੜਾ ਵੱਡਾ ਭੁਲੇਖਾ। ਲੋਕ ਜੋ ਕਹਿੰਦੇ ਆ, ਇੱਕ ਦੋ ਪ੍ਰੋਫੈਸਰ ਨੇ, ਦੋ ਪ੍ਰੋਫੈਸਰ, ਇੱਕ ਨੇ ਇਹ ਗੱਲ ਕੀਤੀ ਵੀ ਬਹੁਤੇ ਲੋਕ ਜਿਹੜੇ ਆ ਨਾ, ਬਸ ਉਹ ਸਮਝਦੇ ਆਪਣੇ ਆਪ ਨੂੰ ਜੋ ਦੁਨੀਆ ਕਹਿੰਦੀ ਹੈ। ਉਹ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਮੈਂ ਅਸਲ ਵਿੱਚ ਹੈ ਕੀ ਆ, ਉਹ ਇਹ ਨਹੀਂ ਪਤਾ। ਪਰ ਲੋਕੀ ਜੋ ਕਹੀ ਜਾਂਦੇ ਆਪਣੇ ਆਪ ਨੂੰ ਬੰਦਾ ਸਮਝੀ ਜਾਂਦਾ। ਦੂਜਾ ਪ੍ਰੋਫੈਸਰ ਜਿਹੜਾ ਸੀ ਨਾ, ਦੂਸਰੇ ਜਿਹੜੇ ਸੀ, ਉਹਨਾਂ ਨੇ ਕਿਹਾ ਵੀ ਨਹੀਂ ਏਦਾਂ ਨਹੀਂ, ਏਦਾਂ ਨਹੀਂ ਹੁੰਦਾ। ਕਹਿੰਦੇ ਨਹੀਂ, ਜਿੱਦਾਂ ਲੋਕ ਸਮਝਦੇ ਅਸੀਂ ਏਦਾਂ ਹੀ ਸੋਚਦੇ ਹਾਂ। ਉਹ ਕਹਿੰਦਾ ਵੀ ਏਦਾਂ ਕਿਵੇਂ? ਕਹਿੰਦੇ ਮੈਂ ਤੈਨੂੰ ਕੱਲ੍ਹ ਨੂੰ ਜਵਾਬ ਦਿਆਂਗਾ, ਅੱਜ ਨਹੀਂ ਮੈਂ ਤੈਨੂੰ ਜਵਾਬ ਦੇਣਾ, ਮੈਂ ਤੈਨੂੰ ਕੱਲ੍ਹ ਨੂੰ ਜੇ ਇਸ ਗੱਲ ਦਾ ਜਵਾਬ ਦਿਆਂਗਾ ਵੀ ਜਿੱਦਾਂ ਲੋਕ ਕਹਿੰਦੇ ਅਸੀਂ ਉਸੇ ਤਰੀਕੇ ਸਿਰ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਹਾਂ, ਇਹ ਅਸਲ ਗੱਲ ਹੈ। ਚਲੋ, ਉਹ ਬੰਦਾ ਕਹਿੰਦਾ ਕੱਲ ਨੂੰ ਜਵਾਬ ਦੇ ਦੀ। ਹੁਣ ਅਗਲਾ ਦਿਨ ਹੋਇਆ, ਉਹ ਸ਼ਾਮ ਨੂੰ ਪ੍ਰੋਫੈਸਰ ਉਹਦੀ ਘਰ ਵਾਲੀ ਨੂੰ ਮਿਲਿਆ, ਜਾ ਘਰ ਵਾਲੀ ਨੂੰ ਮਿਲਿਆ, ਘਰ ਵਾਲੀ ਨੂੰ ਮਿਲ ਕੇ ਕਿਹਾ ਵੀ ਬੀਬੀ ਸਵੇਰੇ ਜਦੋਂ ਇਹ ਪ੍ਰੋਫੈਸਰ ਨੇ ਉੱਠਣਾ ਹੈ ਨਾ, ਤੇ ਤੂੰ ਉੱਠਣ ਸਾਰ ਹੀ ਇਹ ਕਹਿ ਦੀ ਵੀ ਤੁਹਾਡਾ ਰੰਗ ਪੀਲਾ ਜਿਹਾ ਪੈ ਗਿਆ, ਮੈਨੂੰ ਲੱਗਦਾ ਤੁਹਾਨੂੰ ਰਾਤ ਬੁਖਾਰ ਚੜਿਆ ਸੀ। ਘਰ ਵਾਲੀ ਨੂੰ ਕਹਿ, ਤੂੰ ਇੱਦਾਂ ਕਹਿ ਦੀ ਵੀ ਮੈਨੂੰ ਲੱਗਦਾ ਜੀ ਤੁਹਾਨੂੰ ਰਾਤ ਬਹੁਤ ਬੁਖਾਰ ਚੜਿਆ ਸੀ, ਰੰਗ ਪੀਲਾ ਹੋਇਆ ਪਿਆ, ਉਹਨੂੰ ਕਹਿਤਾ। ਉਦੋਂ ਬਾਅਦ ਉਹਦਾ ਇੱਕ ਨੌਕਰ ਹੈ ਜਿਹੜਾ ਘਰ ਦੀ ਸਫਾਈ ਕਰਦਾ, ਉਹਨੂੰ ਮਿਲਿਆ। ਉਹ ਕਹਿੰਦੇ ਵੀ ਇੱਦਾਂ ਕਿਉਂ ਕਹਿਣਾ? ਕਹਿੰਦਾ ਮੈਂ ਬਸ ਇੱਕ ਤਜਰਬਾ ਕਰਨਾ ਹੈ ਵੀ ਇਹਦੇ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ, ਬਸ ਤੁਸੀਂ ਇੰਨਾ ਇੰਨਾ ਮੇਰੇ ਕਹੇ ਤੇ ਕਹਿ ਦਿਓ। ਘਰ ਵਾਲੀ ਵੀ ਮੰਨ ਗਈ, ਕਹਿੰਦੀ ਚੱਲ ਮੈਂ ਕਹਿ ਦਿਆਂਗੀ। ਨੌਕਰ ਨਾਲ ਗੱਲ ਕੀਤੀ, ਉਹਨੂੰ ਕਹਿੰਦੇ ਵੀ ਤੂੰ ਸਫਾਈ ਕਰਨ ਜਦੋਂ ਅੰਦਰ ਜਾਏਗਾ ਤੇ ਤੂੰ ਇੱਕਦਮ ਵੇਖ ਕੇ ਹੀ ਕਹੀ ਵੀ ਜੀ ਤੁਸੀਂ ਤਾਂ ਬਸ ਬਹੁਤ ਅੱਜ ਤੇ ਪੀਲਾ ਰੰਗ ਬੁਰਾ ਹਾਲ ਹੋਇਆ ਪਿਆ, ਤੁਸੀਂ ਤੇ ਚੱਲੇ ਹੋ, ਤੁਸੀਂ ਡਿਊਟੀ ਤੇ ਚੱਲੇ ਹੋ ਵੀ ਅੱਜ ਤੇ ਛੁੱਟੀ ਹੋਈ ਲੈ ਲਓ। ਉਹ ਕਹਿੰਦਾ ਜੀ ਚਲੋ, ਕਹਿੰਦਾ ਮੈਂ ਵੀ ਕਹਿ ਦਿਆਂਗਾ। ਬਾਹਰ ਮਾਲੀ ਸੀ, ਮਾਲੀ ਨੂੰ ਮਿਲਿਆ, ਮਾਲੀ ਨੂੰ ਵੀ ਕਹਿਤਾ ਵੀ ਜਦੋਂ ਤੇਰਾ ਪ੍ਰੋਫੈਸਰ ਬਾਹਰ ਆਏਗਾ ਨਾ ਤੇ ਤੂੰ ਕਹੀ ਦੇ ਵੀ ਤੁਸੀਂ ਡਿੱਗਣਾ ਜੀ ਪਿਓ ਕਿਤੇ, ਤੁਹਾਡਾ ਤਾਂ ਸਰੀਰ ਜਮਾ ਹੀ ਅੱਜ ਐਂ ਲੱਗਦਾ ਵੀ ਬਸ ਤੁਸੀਂ ਅੱਜ ਤੁਰ ਕੇ ਨਾ ਜਾਓ, ਗੱਡੀ ਤੇ ਜਾਓ, तुर के ना जाओ, ये भी कहता चलो जी तीन हो गए। चौथे बंदे जेड़ा बार एक पोस्ट बार एक पोस्टमैन सी बार उहदे नाल गल कीती, कहिंदे तू भी यह कहना भी तुहाडा ते तुसीं तुर के नहीं जाना, गड्डी मैं मंगा देना गड्डी उहदे नाल गल हो। चलो जी चार बंदियां नाल गल हो गई, पढ़ाण उहने भी उत्थे जाना जिथे उह प्रोफेसर खुद पढ़ाउंदा है। उत्थे अगे भी उहने कह रख्या सी एक बंदे नूं जिहड़ा उत्थे जिथे उतरना सी उहने गड्डी चों, उहनूं भी कहता भी जदों उह गड्डी चों उतरे ते तूं उहदी बांह फड़ ली, वेख्यो जी किते डिग ना पियो, अज ते रंग पीला पिया पिया, भी तुसीं ते कमजोर बहुत लगदे, उहनूं भी कहता। कहिंदे अगे फिर कहिंदे अगे बस तूं इस कमरे च लै आई, अगे मैं बैठा ही होवांगा। चलो गलबात सारी हो गई। सवेरे उह प्रोफेसर उठदा है, उठण सार उहदी घर वाली कहिंदी जी रंग पीला पै गया रातों रात, मैनूं लगदा तुहानूं रात बुखार चढ़िया। कहिंदा मैं ते चंगा पला, मैनूं ते कुछ भी नहीं होया। उहनूं नहीं पता भी सारा प्लैन चल रिहा जिहड़ा उठिया। कहिंदा मैनूं ते पता भी नहीं, मैं ते चंगा पला, मैनूं ते कुछ भी नहीं होया। अच्छा जी, थोड़ा जिहा इहने मन च सोचिया भी घर वाली ने एकदम मैनूं वेख के क्यों किया। नहा के बाहर निकलिया, इन्हें नौकर कमरा साफ करन आ गया, कहिंदा जी अज ते बिल्कुल ही पीले भी गल की हो गई। कहिंदा रात बुखार चढ़िया होया सी। दूजे ने जदों कहता कहिंदा रात बुखार चढ़ गया सी इस करके। घर वाली ने जदों सुनिया वह कहिंदी मैं जदों इहनूं जाके पुछिया तां उदों ते कहिंदा सी मैनूं कुछ भी नहीं चंगा भला। हुण जदों तक नौकर तक गल गई, नौकर ने कहा ते कहिंदा हां, क्योंकि घर वाली ने कहा सी बुखार चढ़िया होना तुहानूं, ते वो माइंड ने सेव कर लिया, माइंड ने सेव कर लिया उस वेले। कहिंदा हां मैनूं तां बुखार चढ़िया सी रात। जदों तैयार हो के बाहर निकलिया, बागबान जिहड़ा माली सी वह कहण लगा जी अज ते हद हो गई, तुसीं पहुंच जाओ पैदल चलने हो तुसीं। कहिंदा मैनूं रात चढ़िया ही बुखार बहुत ज्यादा, मेरा शरीर टुट रहा, जाण नूं जी नहीं करदा पर जाना पैणा, ड्यूटी है चलो। उहने वी कहता नाल होर गल हो गई। जदों बाहर निकलिया एक बंदा जिहड़ा बाहर बैठा सी, उहने वी कहता कि टैक्सी मंगा लो, तुहाडे तों नहीं पहुंचिया जाणा, तुसीं तां डिग सकदे हो। जदों उहने टैक्सी च पाता, जदों उत्थे उतरिया उह अगे खड़े ही सी, उहने इदां बांह तों फड़ लिया, डिग ना पियो। कहिंदा हां फड़ लै मैनूं, किते मैं डिग ही ना पवां। कहिंदा फड़ लै यार, किते डिग ही ना पवां, उहने इदां कहता। जदों अगे लै के गए ते उह गेट खोलिया, अगे वह जो साथी सी गेट खोलिया, उन्होंने फड़ के लेके आने अगो बैठा। कहिंदे की हो गया? कहिंदा अज तक 104 बुखार, सारी रात मैं नहीं सुता, मेरा बुरा हाल, मेरा शरीर टुट रहा, मैं हद हो गई। टैक्सी च भाया, उहदे नाल दे साथी ने ले आंदा, डॉक्टर दे नाल गल कीती, डॉक्टर नूं बुला लिया। जदों डॉक्टर ने चैक किया उही गल भी, उन्होंने 104 बुखार। ਉਹਦਾ ਮਨ ਮਨੋਦਸ਼ਾ ਉਹਦੀ ਇੱਦਾਂ ਦੀ ਕਿ ਲੋਕਾਂ ਨੇ ਜੋ ਕਹਿਤਾ, ਐਸਾ ਗਹਿਰਾ ਪ੍ਰਭਾਵ ਉਹਦੇ ਮਨ ਤੇ ਪੈ ਗਿਆ, 104 ਬੁਖਾਰ ਹੋ ਗਿਆ। ਡਾਕਟਰ ਹੈਰਾਨ, ਘਰ ਵਾਲੀ ਹੈਰਾਨ, ਨੌਕਰ ਹੈਰਾਨ ਵੀ ਇਹ ਬਣਿਆ ਕੀ, ਇਹ ਤੇ ਸੱਚਮੁੱਚ ਬਿਮਾਰ ਹੋ ਗਿਆ, ਇਹ ਬਣਿਆ ਕੀ। ਉਸ ਵੇਲੇ ਫਿਰ ਉਹ ਬੰਦੇ ਨੇ ਜਦੋਂ ਵੇਖਿਆ ਵੀ ਡਾਕਟਰ ਨੂੰ ਕਿਹਾ ਤੂੰ ਜਾ, ਉਹਨੂੰ ਕਹਿੰਦੇ ਖੜਾ ਹੋ ਤੈਨੂੰ ਕੋਈ ਬੁਖਾਰ ਨਹੀਂ। ਉਹ ਕਹਿੰਦੇ ਇਹ ਕਿਵੇਂ? ਕਹਿੰਦੇ ਆਹ ਸਾਰਾ ਸਾਡਾ ਪਲੈਨ ਕੀਤਾ ਹੋਇਆ ਸੀ, ਏਦਾਂ ਏਦਾਂ ਹੋਈ ਸੀ, ਆਹ ਵੇਖ ਹੁਣ ਤੈਨੂੰ ਬੁਖਾਰ, ਪਰ ਤੈਨੂੰ ਕੋਈ ਬੁਖਾਰ ਨਹੀਂ, ਤੂੰ ਸੋਚ ਲਿਆ ਤੈਨੂੰ ਬੁਖਾਰ, ਤੇਰੇ ਸਰੀਰ ਨੇ ਉਸੇ ਤਰ੍ਹਾਂ ਐਕਸ਼ਨ ਕੀਤਾ, ਤੇਰਾ ਸਰੀਰ ਉਵੇਂ ਉਵੇਂ ਕਰਦਾ, ਜੇ ਸਟਰੋਂਗ ਹੋ ਕੁਛ ਨੀ ਤੈਨੂੰ ਹੋਇਆ, ਬਿਲਕੁਲ ਤੂੰ ਠੀਕ ਹੈ। ਜਦੋਂ ਏਦਾਂ ਗੱਲ ਕੀਤੀ, ਪੰਜਾਂ ਦਸਾਂ ਮਿੰਟਾਂ ਬਾਅਦ ਆਪਣੇ ਆਪ ਉਹਦਾ ਬੁਖਾਰ ਲੈ ਗਿਆ, ਕਿਉਂਕਿ ਉਹਨੂੰ ਮੈਸੇਜ ਏਦਾਂ ਦਾ ਦਿੱਤਾ। ਉਹ ਸਮਝੀ ਇਹ ਲੱਗ ਗਿਆ ਵੀ ਮੈਂ ਬਹੁਤ ਬਿਮਾਰ ਹਾਂ, ਲੋਕ ਕਹਿ ਰਹੇ 5-10-20 ਨੇ ਕਹਿਤਾ ਤੂੰ ਬਹੁਤ ਬਿਮਾਰ ਹੈ, ਤੇ ਬੰਦਾ ਆਪਣੇ ਆਪ ਨੂੰ ਬਿਮਾਰ ਸਮਝਣ ਲੱਗ ਪੈਂਦਾ। ਬੰਦਾ ਲੋਕੀ ਕਹਿੰਦੇ ਤੂੰ ਠੀਕ ਹੈ, ਮਨ ਕਹਿੰਦਾ। ਇਸੇ ਕਰਕੇ ਕਈ ਵਾਰੀ ਮੈਂ ਇੱਥੇ ਕਈ ਮਿਲਣ ਵਾਲੇ ਆਉਣਗੇ, ਬੱਚੇ ਨੂੰ ਮਿਲਾਣਗੇ, ਇਹ ਤੇ ਜੀ ਬਿਮਾਰ ਹੀ ਰਹਿੰਦਾ। ਮੈਂ ਉਸੇ ਵੇਲੇ ਟੋਕਣਾ, ਜਦੋਂ ਵੀ ਮੇਰੇ ਸਾਹਮਣੇ ਕੋਈ ਇਹ ਕਹਿ ਦੇ ਵੀ ਆਹ ਬੱਚਾ ਸਾਡਾ ਢਿੱਲਾ ਹੀ ਰਹਿੰਦਾ, ਮੈਂ ਉਸੇ ਵੇਲੇ ਕਹਿੰਦਾ ਇਹਦੇ ਕੰਨਾਂ ਤੱਕ ਇਹ ਆਵਾਜ਼ ਨਾ ਜਾਣ ਦੇ। ਜਦੋਂ ਤੂੰ ਇਹ ਲਫ਼ਜ਼ ਕਹਿ ਰਿਹਾ ਨਾ ਮਾਂ ਪਿਓ, ਕਈ ਵਾਰੀ ਆਪਾਂ ਆਪਾਂ ਅਸਲ ਵਿੱਚ ਅਨਪੜ੍ਹ ਮਾਪੇ ਆ, ਮਾਫ਼ ਕਰਨਾ, ਆਪਾਂ ਜਿਹੜੇ ਲੋਕ ਹਨ ਆਪਾਂ ਅਨਪੜ੍ਹ ਮਾਪੇ ਆ, ਸਾਨੂੰ ਇਸ ਟੌਪਿਕ ਦੇ ਉੱਤੇ ਸੋਚਣ ਦਾ, ਸਾਨੂੰ ਬਾਹਰਲੇ ਦੇਸ਼ਾਂ ਚ ਲੋਕ ਸੋਚਦੇ, ਬਾਹਰਲੇ ਦੇਸ਼ਾਂ ਦੇ ਵਿੱਚ ਮਾਪੇ ਬੱਚੇ ਸਾਹਮਣੇ ਨਹੀਂ ਕਹਿੰਦੇ ਵੀ ਇਹ ਬਿਮਾਰ ਹੈ, ਇਹ ਠੀਕ ਨਹੀਂ ਰਹਿੰਦਾ ਇਹ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹਦੇ ਮਾਈਂਡ ਨੇ ਸੇਵ ਕਰ ਲੈਣੇ ਨੇ ਆ ਲਫ਼ਜ਼ ਤੁਸੀਂ ਜਿਹੜੇ ਬੱਚੇ ਨੂੰ ਹਰ ਵੇਲੇ ਇਦਾਂ ਕਹਿ ਰਹਿਣਾ ਢਿੱਲਾ ਹੀ ਰਹਿੰਦਾ ਜਦੋਂ ਦਾ ਜੰਮਿਆ ਨਾ ਢਿੱਲਾ ਹੀ ਹੈ ਜਦੋਂ ਦਾ ਜੰਮ ਮਾਂ ਕਹੀ ਜਾਂਦੀ ਹੈ ਪਿਓ ਉਹ ਬੱਚੇ ਨੂੰ ਕੋਈ ਦੁਨੀਆ ਦਾ ਡਾਕਟਰ ਠੀਕ ਨਹੀਂ ਕਰ ਸਕਦਾ ਉਹਨੇ ਢਿੱਲਾ ਹੀ ਰਹਿਣਾ ਉਹਨੂੰ ਕੋਈ ਨਹੀਂ ਠੀਕ ਕਰ ਸਕਦਾ ਜਿਹੜੇ ਬੱਚੇ ਤੁਸੀਂ ਇਹ ਲਫ਼ਜ਼ ਕਹਿਣਾ ਬੱਚੇ ਦੇ ਕੋਲ ਛੱਡੋ ਵੀ ਇਹ ਬੱਚਾ ਬਿਮਾਰ ਰਹਿੰਦਾ ਹੈ ਇੱਕ ਲਫ਼ਜ਼ ਕਿਹਾ ਕਰੋ ਇਹਨੂੰ ਤੇ ਕਦੇ ਕੁਛ ਨਹੀਂ ਘੋੜੇ ਵਰਗਾ ਫਿਰ ਸਾਡੇ ਵਾਲਾ ਹੋਰ ਕਿਤੇ ਨਜ਼ਰ ਹੀ ਨਾ ਲੱਗ ਜਾਵੇ ਆ ਪੁੱਠਾ ਜੇ ਐ ਕਹਿ ਦਿੱਤਾ ਚੰਗੇ ਭਲੇ ਨੂੰ ਇਹ ਨਹੀਂ ਕਹਿਣਾ ਵੀ ਨਾ 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 ਨਜ਼ਰ ਲੱਗ ਜਾਂਦੀ ਭਾਈ ਇਹ ਨਹੀਂ ਕਹਿਣਾ ਚੰਗਾ ਭਲਾ ਵੀ ਹੋਵੇ ਤਾਂ ਵੀ ਫਿਰ ਆਪਾਂ ਇੱਦਾਂ ਹੀ ਪਰ ਬੱਚੇ ਦਾ ਮਾਇੰਡ ਸੇਵ ਕਰਦਾ ਪਿਆਰੇ ਤੁਸੀਂ ਕਿਸੇ ਬੱਚੇ ਨੂੰ ਨਾ ਆਮ ਇਹਨਾਂ ਦਿਨਾਂ 'ਚ ਹੀ ਬਿਮਾਰ ਹੁੰਦਾ ਹੈ ਇਹ ਨਾ ਪੱਕਾ ਹੈ ਵੀ ਜੂਨ ਦੇ ਮਹੀਨੇ ਨਾ ਇਹ ਬਿਮਾਰ ਹੀ ਹੋ ਜਾਂਦਾ ਤੇ ਤੁਸੀਂ ਵੇਖੋਗੇ ਦੋ ਚਾਰ ਸਾਲਾਂ ਬਾਅਦ ਉਹ ਹਰ ਸਾਲ ਉਹਨਾਂ ਡੇਟਾਂ 'ਚ ਹੀ ਬਿਮਾਰ ਹੁੰਦਾ ਉਹਦਾ ਮਾਇੰਡ ਸੇਵ ਕਰਦਾ ਹੈ ਜਿਹੜੇ ਅਸੀਂ ਸ਼ਬਦ ਬੋਲਦੇ ਹਾਂ ਆਲੇ ਦੁਆਲੇ ਅਸੀਂ ਉਹ ਚੀਜ਼ਾਂ ਸੇਵ ਕਰਨ ਲੱਗ ਜਾਂਦੇ ਹਾਂ ਤੇ ਆਪਣੇ ਆਪ ਨੂੰ ਉਹੀ ਸਮਝਣ ਲੱਗ ਜਾਂਦੇ ਹਾਂ ਗੱਲ ਇਹ ਕਹਿ ਰਹੇ ਸੂਰੀ ਤੋਂ ਉਦਾਹਰਣ ਦੇ ਰਿਹਾ ਬਿਮਾਰ ਹੈ ਜੀ ਬਿਮਾਰ ਹੈ ਅੱਜ ਪ੍ਰੋਫੈਸਰ ਸਾਹਿਬ ਬਿਮਾਰ ਨੇ ਪ੍ਰੋਫੈਸਰ ਸਾਹਿਬ ਬਿਮਾਰ ਨੇ ਪ੍ਰੋਫੈਸਰ ਸਾਹਿਬ ਸੱਚਮੁੱਚ ਹੀ ਸਮਝਣ ਲੱਗ ਗਏ ਵੀ ਮੈਂ ਬਿਮਾਰ ਹਾਂ ਤੇ ਬੋਡੀ ਵੀ ਉਹਦੀ ਉੱਧਰ ਹੀ ਚੱਲ ਪਈ ਤੇ ਜਦੋਂ ਸਾਡੇ ਵਰਗਿਆਂ ਨੂੰ ਕਹਿੰਦਾ ਗੁਰਮੁਖ ਰੂਹ ਹੈ ਬਹੁਤ ਗੁਰਮੁਖ ਰੂਹ ਹੈ ਬਹੁਤ ਗੁਰਮੁਖ ਰੂਹ ਹੈ ਤੇ ਸਾਡੇ ਵਰਗੇ ਕਮਲੇ ਆਪਣੇ ਆਪ ਨੂੰ ਗੁਰਮੁਖ ਸਮਝਣ ਲੱਗ ਜਾਂਦੇ ਹੈ ਵੇਖਣਾ ਕੀ ਸੀ ਰਿਐਲਿਟੀ ਅਸਲ ਨਾਨਕ ਸੇ ਅੱਖੜੀਆਂ ਵਿਅਨ ਅਸੀਂ ਲੋਕਾਂ ਦੀਆਂ ਅੱਖਾਂ ਨਾਲ ਆਪਣੇ ਆਪ ਨੂੰ ਵੇਖ ਲੈ ਲੋਕਾਂ ਦੀਆਂ ਅੱਖਾਂ ਨਾਲ ਵੀ ਲੋਕੀ ਕੀ ਵੇਖਦੇ ਹੈ ਲੋਕੀ ਕੀ ਸੋਚਦੇ ਹੈ ਜਿੱਦਾਂ ਦੇ ਲੋਕੀ ਮੈਨੂੰ ਵੇਖਦੇ ਹੈ ਸ਼ਾਇਦ ਮੈਂ ਉਦਾਂ ਦਾ ਹੀ ਹਾਂ ਸੰਸਾਰ ਮੈਨੂੰ ਕਿਹੜੀਆਂ ਨਜ਼ਰਾਂ ਨਾਲ ਵੇਖਦਾ ਸ਼ਾਇਦ ਮੈਂ ਉਦਾਂ ਦਾ ਹੀ ਹਾਂ ਇਹ ਭਰਮ ਪਾਲ ਲਿਆ ਤੇ ਵੇਖਣਾ ਇਹ ਸੀ ਸੁਰਤ ਦੀ ਅੱਖ ਨਾਲ ਪਰ ਉਹ ਵਿਚਾਰਵਾਨ ਹੋਵੇ ਉਹ ਜਿਹੜੀ ਅੱਖ ਨੇ ਵੇਖਣਾ ਨਾ ਉਹ ਅੱਖ ਤੇਰੀ ਦੀ ਤੇਰਾ ਅੱਖ ਚ ਮੋਤੀਆ ਨਾ ਹੋਵੇ ਤੇਰੀ ਸੁਰਤ ਮਾਇੰਡ ਡਿਵੈਲਪ ਹੋਇਆ ਹੋਵੇ ਉਹ ਅਕਲ ਵਾਲੀ ਹੋਵੇ ਉਹਨੇ ਫਿਰ ਦੱਸਣਾ ਹੈ ਵੀ ਤੂੰ ਹੈ ਕੀ ਇਹ ਤੇ ਕਬੀਰ ਸਾਹਿਬ ਵਰਗੇ ਕਿੱਥੇ ਪਹੁੰਚੇ ਹੋਏ ਕਬੀਰ ਸਾਹਿਬ ਤੇ ਹਮ ਬੁਰੇ ਇਹ ਗੱਲ ਕਿਤੇ ਸੌਖੀ ਹੈ
ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ
ਡੱਜ ਕੇ ਬਈ
ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ
ਵਾਰੀ ਫਿਰ ਬਈ
ਤੂੰ ਤਾਂ ਸਾਰਿਆਂ ਤੋਂ ਮਾੜਾ ਓਏ ਮਾੜਾ ਮਨਾ ਮੇਰਿਆ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਨੇ ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਮਾੜਾ ਮਨਾ ਮੇਰਿਆ ਸਤਿਗੁਰ ਸਿੰਘ ਤੇਰੇ ਨਾਲੋਂ ਸਾਰੇ ਚੰਗੇ ਰਾਣੀ ਕਹਿੰਦੀ ਤੇਰੇ ਨਾਲੋਂ ਸਾਰੇ ਚੰਗੇ ਨੇ ਸਤਿਗੁਰ ਸਿੰਘ ਤੇਰੇ ਨਾਲੋਂ ਸਾਰੇ ਚੰਗੇ ਨੇ ਰਾਣੀ ਕਹਿੰਦੀ ਤੇਰੇ ਨਾਲੋਂ ਸਾਰੇ ਚੰਗੇ ਨੇ ਤੇਰੇ ਨਾਲੋਂ ਸਾਰੇ ਚੰਗੇ
ਨਿਮਰਤਾ ਕੋਈ ਸ਼ਬਦਾਂ ਦੀ ਨਹੀਂ ਹੁੰਦੀ, ਬੜੀ ਦੁਨੀਆ ਸ਼ਬਦ ਬੜੇ ਸੋਹਣੇ, ਅਸੀਂ ਤੇ ਜੀ ਧੂੜਾ, ਅਸੀਂ ਤੇ ਜੀ ਪਾਪੀਆਂ, ਅਸੀਂ ਤੇ ਜੀ ਮੂਰਖਾਂ, ਇਹ ਸ਼ਬਦ ਹੁੰਦੇ ਹੈ, ਪਰ ਅਸਲ ਗੱਲ ਹੈ ਵੀ ਗਹਿਰੇ ਤਲ ਦੇ ਉੱਤੇ ਅਸੀਂ ਇਸ ਭਾਵ ਨੂੰ ਸਮਝੀਏ। ਇਹ ਸਾਡੇ ਅੰਦਰ ਹੋਣਾ ਚਾਹੀਦਾ, ਸਭ ਕੁਝ ਜਾਣ ਕੇ ਵੀ ਆਪਣੇ ਆਪ ਨੂੰ ਅਣਜਾਣ ਰਹਿਣਾ, ਜੋ ਰਿਐਲਿਟੀ ਹੈ ਜੋ ਸੱਚਾਈ ਹੈ ਉੱਥੇ ਆਉਣਾ। ਜਿੰਨਾ ਮਰਜ਼ੀ ਕੋਈ ਜਾਣ ਲਵੇ ਉਹ ਤੇ ਫਿਰ ਵੀ ਕਹੇਗਾ ਅਣਜਾਣ, ਕਿਉਂਕਿ ਜਾਣਨ ਨੂੰ ਅਜੇ ਬਹੁਤ ਕੁਛ ਪਿਆ ਜੇ ਤੇ ਕੁਛ ਵੀ ਨਹੀਂ ਜਾਣਿਆ, ਵੱਡੇ ਤੋਂ ਵੱਡੇ ਜਿੰਨੇ ਵੀ। ਸੋ ਇਸ ਕਰਕੇ ਆਪਣੇ ਆਪ ਨੂੰ, ਕਿਉਂਕਿ ਪਤਾ ਇੱਕ ਨਾ ਇੱਕ ਦਿਨ ਲੱਗ ਜਾਂਦਾ ਬੰਦਾ ਅਸਲ ਵਿੱਚ ਹੈ। ਇਤਿਹਾਸ ਆਪਾਂ ਪੜ੍ਹਦੇ ਹਾਂ ਨਾ, ਵੇਖੋ, ਇੱਕ ਨੇ ਗੁਰੂ ਅਰਜਨ ਦੇਵ ਮਹਾਰਾਜ, ਇੱਕ ਰਾਮਾ ਭਾਈ ਰਾਮਾ, ਗੁਰੂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮਾਫ ਕਰਦਾ, ਭਾਈ ਜੇਠਾ ਜੀ ਤੇ ਭਾਈ ਰਾਮਾ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਆਂ ਦੋ ਸਪੁੱਤਰੀਆਂ, ਇੱਕ ਬੀਬੀ ਦਾਨੀ ਇੱਕ ਬੀਬੀ ਭਾਨੀ। ਬੀਬੀ ਦਾਨੀ ਦਾ ਵਿਆਹ ਹੋਇਆ ਭਾਈ ਰਾਮਾ ਜੀ ਦੇ ਨਾਲ, ਤੇ ਛੋਟੀ ਸਪੁੱਤਰੀ ਦਾ ਵਿਆਹ ਹੋਇਆ ਭਾਈ ਜੇਠਾ ਜੀ ਦੇ ਨਾਲ। ਬਾਅਦ ਵਿੱਚ ਕੌਣ ਬਣੇ? ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਹੁਣ ਭਾਈ ਜੇਠਾ ਜੀ ਦੇ ਨਾਲ ਸ਼ਾਦੀ ਹੋਈ, ਦੋਵੇਂ ਦਾਮਾਦ ਨੇ ਗੁਰੂ ਘਰ ਦੇ ਦਾਮਾਦ, ਤੇ ਭਾਈ ਰਾਮਾ ਜੀ ਪਹਿਲਾਂ ਦੇ ਵਿਆਹੇ ਹੋਏ ਹੈ, ਭਾਈ ਜੇਠਾ ਜੀ ਦੀ ਸ਼ਾਦੀ ਬਾਅਦ ਚ ਹੋਈ ਹੈ। ਭਾਈ ਜੇਠਾ ਜੀ ਜਦੋਂ ਸੇਵਾ ਕਰਦੇ ਹੈ ਨਾ, ਭੱਜ ਭੱਜ ਕੇ ਸੇਵਾ ਕਰਦੇ ਹੈ, ਤੇ ਭਾਈ ਜੇਠਾ ਜੀ ਦੀ ਸਾਰੀ ਸੰਗਤ ਸਿਫਤ ਕਰਦੀ ਹੈ। ਕਿਉਂਕਿ ਇੱਕ ਗੱਲ ਅੱਗੇ ਵੀ ਦੀਵਾਨ ਵਿੱਚ ਕਹੀ ਸੀ ਵੀ ਜਿਹੜਾ ਬੰਦਾ ਵਲੰਟੀਅਰ ਬਣ ਜਾਂਦਾ ਨਾ, ਉਹ ਬੰਦੇ ਦੀ ਸਿਫਤ ਬਹੁਤ ਹੋਏ, ਕੁਦਰਤੀ ਗੱਲ। ਇੱਕ ਬੰਦੇ ਸਾਡੇ ਚੋਂ ਆ, ਆਮ ਤੁਸੀਂ ਇਹ ਨੋਟ ਕਰਕੇ ਵੇਖੋ, ਵੈਸੇ ਦੀਵਾਨ ਚ ਗੱਲ ਹੋਈ ਹੈ ਪਹਿਲਾਂ, ਕਲਿੱਪ ਵੀ ਆਇਆ ਹੈ, ਵੀ ਕਈ ਬੰਦੇ ਇੱਦਾਂ ਦੇ ਹੁੰਦੇ ਆ ਜਿਹੜੇ ਨਾ ਸੇਵਾ ਕਰਾਉਣੀ ਚਾਹੁੰਦੇ ਆ। ਕਿਸੇ ਵੀ ਰਿਸ਼ਤੇਦਾਰੀ ਚ ਜਾਇਓ ਤੁਸੀਂ, ਅੱਜ ਹੀ ਕਿਸੇ ਰਿਸ਼ਤੇਦਾਰੀ ਚ ਜਾਓ ਤੇ ਜਾ ਕੇ ਨਾ ਬਸ ਮੰਜੇ ਤੇ ਬੈਠੇ ਰਹੋ, ਅਗਲਾ ਇੱਕ ਤੇ ਵਿਆਹ ਵਿੱਚ ਬਿਜੀ ਹੈ, ਇੱਕ ਫਿਰ ਅਗਲਾ ਕਹਿੰਦਾ ਹਾਂ ਬਈ ਸਾਨੂੰ ਲਿਆਓ ਇੱਥੇ ਚਾਹ ਪਾਣੀ, ਆਹ ਨੀ ਸੇਵਾ ਮੇਰੀ, ਆਹ ਨੀ ਕੀਤੀ, ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਮੈਨੂੰ ਆਹ ਖਵਾਓ, ਆਹ ਕਰੋ, ਸਾਡਾ ਧਿਆਨ ਦਿਓ। ਇੱਕ ਬੰਦੇ ਉਹ ਹੁੰਦੇ ਆ ਕਿ ਚਾਹ ਪਾਣੀ ਇੱਕ ਵਾਰੀ ਪੀ ਲਿਆ, ਮੁੜ ਕੇ ਕਹਿੰਦੇ ਪਰੇ ਹਟੋ ਯਾਰ, ਆਪਣਾ ਘਰ ਹੈ, ਅਸੀਂ ਇੱਥੇ ਬਗਾਨੇ ਆ, ਸਾਨੂੰ ਤੁਸੀਂ ਸੇਵਾ, ਸਾਡੀ ਕਾਹਦੀ ਸੇਵਾ ਕਰਨੀ, ਅਸੀਂ ਕਰਦੇ ਹਾਂ, ਅਸੀਂ ਕਿਸੇ ਦੇ ਵਿਆਹ ਵਿੱਚ ਆਏ ਆ, ਅਸੀਂ ਭੱਜ ਭੱਜ ਕੇ ਆਪ ਸਾਰਾ ਕੰਮ ਕਰੀਏ, ਸੇਵਾ ਕਰੀਏ, ਸਾਰੇ ਵਿਆਹਾਂ ਵਿਆਹ ਚ ਆਏ ਬੰਦੇ ਭੁੱਲ ਜਾਣਗੇ, ਪਰ ਜਿਹੜੇ ਬੰਦੇ ਨੇ ਚਾਰ ਦਿਨ ਆਪਣੀ ਭੈਣ ਦੇ ਵਿਆਹ ਵਾਂਗੂ ਕੰਮ ਕੀਤਾ ਹੈ, ਵੀ ਮੇਰੇ ਮੇਰੇ ਘਰ ਚ ਜਿੱਦਾਂ ਕਾਰਜ ਹੈ, ਉਸ ਬੰਦੇ ਨੂੰ ਕੋਈ ਨੀ ਭੁੱਲਦਾ, ਕੋਈ ਨੀ ਭੁੱਲਦਾ। ਇੱਥੇ ਤੁਸੀਂ ਲੰਗਰ ਚ ਆਏ ਹੋ, ਸੇਵਾ ਕਰਦੇ ਹੋ, ਤੁਹਾਡੇ ਚ ਕਈ ਬੰਦੇ ਇੱਦਾਂ ਦੇ ਆਏ ਜਿਹੜੇ ਹਰ ਐਤਵਾਰ ਆਉਂਦੇ ਆ, ਨੋਟ ਕਰਿਓ ਵੇਖਿਓ, ਹਰ ਐਤਵਾਰ ਆਉਂਦੇ ਆ, ਐਤਵਾਰ ਆ ਕੇ ਇੱਥੇ ਦੀਵਾਨ ਸੁਣ ਲਿਆ, ਜਾ ਕੇ ਉਹਨਾਂ ਨੇ ਘੰਟਾ ਲੰਗਰ ਚ ਸੇਵਾ ਕਰਨੀ ਹੈ, ਜਾਂ ਕੋਈ ਸਫਾਈ ਕਰਨ ਲੱਗ ਜਾਂਦੇ ਆ, ਵੀ ਘੰਟਾ ਟਾਈਮ ਹੈ ਯਾਰ, ਆਏ ਆ ਤਾਂ ਚਲੋ ਸੇਵਾ ਭਾਂਡੇ ਮਾਂਜੀ ਜਾਣਗੇ। ਤੁਸੀਂ ਨੋਟ ਕਰਕੇ ਵੇਖਿਓ ਕਿ ਇੱਥੋਂ ਦੇ ਕਈ ਬੰਦੇ ਉਹਨਾਂ ਬੰਦਿਆਂ ਨੂੰ ਜਾਣਦੇ ਹੋਣਗੇ ਵੀ ਆਹ ਬੰਦਾ ਬਹੁਤ ਚੰਗਾ, ਆ ਕੇ ਝਾੜੂ ਚੱਕ ਲੈਂਦਾ, ਸੇਵਾ ਕਰਦਾ। ਇੱਕ ਉਹ ਹੈ, ਇੱਦਾਂ ਦੇ ਵੀ ਆਉਂਦੇ ਆ ਵੀ ਜਿੱਥੇ ਬਹਿ ਗਿਆ ਉੱਥੇ ਉਹਨੇ ਪੱਖਾ ਛੱਡ ਲੈਣਾ ਹੈ, ਪੱਖਾ ਚਲਾ ਲਿਆ, ਮੁੜ ਕੇ ਉਹਨੇ ਸੁੱਚ ਨਹੀਂ ਬੰਦ ਕਰਕੇ ਜਾਣੀ। ਸਾਰੇ ਸਾਰਿਆਂ ਨੂੰ ਪਤਾ ਵੀ ਇਹ ਵਿਹਲੜ ਬੰਦਾ, ਬਸ ਇਹ ਇੱਥੇ ਬੈਠੂ, ਇੱਥੇ ਪੰਜ ਚਾਰ ਨੂੰ ਹੋਰ ਵਾਲੂ ਗੱਲਾਂ ਬਾਤਾਂ ਜੀਆਂ ਕਰਕੇ, ਉਹ ਗਿਆ ਉਹ ਗਿਆ, ਉਹਦਾ ਵੀ ਪਤਾ ਲੱਗ ਜਾਂਦਾ। ਜਿਹੜਾ ਬੰਦਾ ਜ਼ਿੰਮੇਵਾਰੀ ਨਿਭਾਉਂਦਾ ਨਾ, ਆਪਣੇ ਆਪ ਸਮਝਦਾ ਵੀ ਇੱਥੇ ਬੈਠ ਕੇ, ਮੈਂ ਤੇ ਐਗਜ਼ੈਂਪਲ ਦੇ ਰਿਹਾ, ਤੇ ਤੁਸੀਂ ਹੁਣ ਇਹ ਕਹੋ ਵੀ ਹੁਣ ਅਸੀਂ ਜੀ ਝਾੜੂ ਚੱਕ ਲਈ, ਪਤਾ ਨੀ ਸਾਨੂੰ ਇਹ ਕਹਿ ਰਹੇ ਨੇ, ਇੰਨਿਆਂ ਨੂੰ ਝਾੜੂ ਚੱਕਣ ਦੀ ਲੋੜ ਨਹੀਂ, ਝਾੜੂ ਇੰਨਿਆਂ ਦਾ ਤਾਂ ਝਾੜੂ ਹੀ ਨਹੀਂ ਹੋਣਾ ਵੀ ਉਹ ਤੇ ਇੰਨਿਆਂ ਨੂੰ ਠੇਰਨ ਦੀ ਲੋੜ ਨਹੀਂ। ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਕਿਤੇ ਵੀ ਜਾ ਕੇ ਘਰ ਦਾ ਕੰਮ ਕਾਰ ਸਾਂਭੋ ਕਰੋ, ਜਿਹੜੀ ਘਰ ਵਾਲੀ ਦੇ ਨਾਲ ਘਰ ਵਾਲਾ ਕੰਮ ਕਰਾਉਂਦਾ ਹੈ, ਸੋਚਿਓ ਜਿਹੜੀ ਘਰ ਵਾਲੀ ਦੇ ਨਾਲ ਉਹਦੇ ਘਰ ਵਾਲਾ ਕਹਿੰਦਾ ਵੀ ਤੂੰ ਐਂ ਕਰ, ਨਿਆਣੇ ਨੂੰ ਕੱਪੜੇ ਕੁੱਪੜੇ ਲਾ, ਤੂੰ ਇਹਨੂੰ ਸਾਂਭ ਦੇ, ਇਹਦੇ ਚ ਲੂਣ ਮਿਰਚ ਪਾ ਜਾ, ਕੜਛੀ ਮੈਂ ਆਪੇ ਮਾਰ ਲੈਂਦਾ, ਤੂੰ ਲੂਣ ਮਿਰਚ ਪਾ ਦੇ, ਮੈਂ ਬੈਠਾ ਖੜਾ ਹੀ ਆ, ਮੈਂ ਵਿਹਲਾ ਹੀ ਖੜਾ, ਮੈਂ ਕੜਛੀ ਮਾਰ ਦਿੰਦਾ, ਤੂੰ ਆਪਣਾ ਕਰ ਲੈ, ਤੂੰ ਬੱਚੇ ਨੂੰ ਸਾਂਭ ਲੈ, ਜਾਂ ਤੂੰ ਐਂ ਕਰ, ਤੂੰ ਕੜਛੀ ਮਾਰੀ, ਚੱਲ ਮੈਂ ਨਿਆਣੇ ਨੂੰ ਮੈਂ ਕੱਪੜੇ ਦੇ ਲਵਾਉਣੇ ਨੇ, ਮੈਂ ਲਵਾ ਕੇ ਚੇਂਜ ਮੈਂ ਕਰਾ ਦਿੰਦਾ, ਮੈਂ ਵਿਹਲਾ ਹੀ ਬੈਠਾ। ਤੁਸੀਂ ਇਹ ਵੇਖਿਓ, ਉਹ ਘਰ ਵਾਲੀ ਕਹਿੰਦੀ ਵੀ ਇਹੋ ਜਿਹਾ ਤੇ ਮੈਨੂੰ ਹਰੇਕ ਜਨਮ ਚ ਮਿਲੇ, ਤੇ ਸਾਡੇ ਵਾਲੇ ਹੁਣ ਪਤਾ ਕੀ ਕਹਿਣਗੇ, ਲੈ ਹੁਣ ਰਸੋਈ ਚ ਕੜਛੀ ਫੇਰੀਏ ਅਸੀਂ, ਨਾ ਜਨਾਨੀਆਂ ਵਾਲੇ ਕੰਮ ਕਰੀਏ, ਤੇ ਜਨਾਨੀਆਂ ਜਦੋਂ ਬੰਦਿਆਂ ਵਾਲੇ ਕੰਮ ਕਰਦੀਆਂ ਨੇ ਉਦੋਂ ਵੀ, ਜਦੋਂ ਜਨਾਨੀਆਂ ਮੱਝਾਂ ਧਾਰਾਂ ਕੱਢਦੀਆਂ ਨੇ ਉਦੋਂ ਸੋਚ ਵੇਖੋ ਕਿੱਦਾਂ ਦੀ ਹੈ, ਜਦੋਂ ਬੀਬੀ ਧਾਰ ਕੱਢ ਸਕਦੀ ਹੈ, ਬੀਬੀਆਂ ਬੰਦਿਆਂ ਵਾਲੇ ਕਿੰਨੇ ਕੰਮ ਕਰਦੀਆਂ ਨੇ, ਸਾਡੇ ਆਮ ਘਰਾਂ ਦੇ ਵਿੱਚ ਬੀਬੀਆਂ ਮੱਝਾਂ ਦੇ ਕੰਮ ਵੀ ਕਰ ਲੈਂਦੀਆਂ, ਆਟਾ ਆਟੇ ਵਾਲਾ ਵੀ ਸਾਰਾ ਆਪ ਸਮਾਨ ਖਰੀਦ ਕੇ ਵੀ ਲੈ ਆਉਂਦੀਆਂ, ਜਦੋਂ ਬੀਬੀਆਂ ਬੰਦਿਆਂ ਵਾਲਾ ਕੰਮ ਕਰ ਸਕਦੀਆਂ, ਭਾਵ ਇਹ ਮੇਰੀ ਗੱਲ ਨੂੰ ਸਮਝਿਓ ਵੀ ਉਸ ਭੈਣ ਨੇ ਕਹਿਣਾ ਹੈ। ਇੱਕ ਉਹ ਹੈ, ਉਧਰੋਂ ਦੇ ਮੁੰਡਾ ਆ ਜਾਂਦਾ, ਉਧਰੋਂ ਘਰ ਵਾਲਾ ਆ ਜਾਂਦਾ, ਉਧਰੋਂ ਬੇਬੇ ਬਾਪੂ ਆ ਜਾਂਦੇ ਨੇ, ਉਹ ਕਹਿੰਦੇ ਚਾਹ ਲਿਆ ਦੇ, ਉਹ ਕਹਿੰਦੇ ਮੈਨੂੰ ਵੀ ਕੱਪੜੇ ਲਾ ਦੇ, ਉਹ ਕਹੀ ਜਾਂਦਾ ਮੈਨੂੰ ਕਿਉਂ ਨੀ ਹੁਣ ਤੱਕ ਨਿੰਬੂ ਵਾਲਾ ਪਾਣੀ ਲਿਆ ਕੇ, ਉਹ ਅੱਡ ਰੋਹ ਮਾਰਦਾ ਹੁੰਦਾ, ਉਹ ਫਿਰ ਬੀਬੀ ਵਿਚਾਰੀ ਫਸੀ ਹੋਈ ਹੈ ਉੱਥੇ ਟੱਬਰ ਦੇ ਵਿੱਚ, ਇਹ ਕਹਿੰਦੀ ਵੀ ਕਿੱਥੇ ਟੱਕਰ ਗਏ ਮੈਨੂੰ, ਸਾਰੇ ਦੂਤ ਚੰਬੜ ਗਏ ਮੈਨੂੰ, ਉਧਰੋਂ ਸੱਸ ਸਹੁਰਾ ਕਹਿੰਦੇ ਆਹ ਲਿਆ ਕੇ ਦੇ, ਉਧਰੋਂ ਘਰ ਵਾਲਾ ਕਹਿੰਦਾ ਤੂੰ ਆਹ ਲਿਆ ਕੇ ਦੇ, ਉਧਰੋਂ ਨਿੱਕਾ ਜਿਹਾ ਨਹੀਂ ਠੱਕਤੇ ਕਰਨ ਦਿੰਦਾ, ਏਡਾ ਕੀ ਹਜੇ ਹੁਣੀ ਤੰਗ ਕਰਦਾ ਨਿੱਕੇ ਨਿੱਕੇ ਬੱਚੇ। ਤੇ ਜਦੋਂ ਅਸੀਂ ਇੱਕ ਗੱਲ ਧਿਆਨ ਨਾਲ ਸਮਝਿਓ ਕਿਰਪਾ ਕਰਕੇ, ਜਦੋਂ ਅਸੀਂ ਘਰ ਦੇ ਵਿੱਚ ਇੱਦਾਂ ਸਮਝਦੇ ਹਾਂ ਨਾ ਵੀ ਮੈਂ ਇੱਥੇ ਪ੍ਰਾਹੁਣਾ ਨਹੀਂ ਆਇਆ, ਮੈਂ ਰਿਸ਼ਤੇਦਾਰਾਂ ਵਾਂਗੂ ਇੱਥੇ ਕੁਰਸੀ ਤੇ ਬਹਿ ਗਿਆ, ਅੱਗੇ ਟੀਵੀ ਲਾ ਲਿਆ ਸਾਹਮਣੇ, ਆਪ ਇੱਥੇ ਬੈਠੇ ਹੁਕਮ ਚਾੜੀ ਜਾਂਦਾ, ਚਾਹ ਆ ਜੇ, ਆਹ ਲੈ ਕੇ ਆਓ, ਆਹ ਕਰ ਲਓ, ਵੀ ਇਹ ਹੁਕਮ ਚਾੜੀ ਜਾਂਦਾ ਮੈਂ, ਵੀ ਮੇਰੇ ਕਿਹੜਾ ਟੁੱਟੇ ਨੇ, ਖੜਾ ਹੋਵਾਂ 2 ਮਿੰਟ ਚ ਪੱਤੀ ਮਿੱਠਾ ਪਾ ਕੇ ਚਾਹ, ਮੈਂ ਨਾਲੇ ਆਪਣੇ ਲਈ ਗਲਾਸ ਲੈ ਆਵਾਂ, ਨਾਲੇ ਘਰ ਵਾਲੀ ਨੂੰ ਵੀ ਸਵੇਰ ਦੀ ਲੱਗੀ ਆ ਕੱਪ ਚਾਹ ਦਾ, ਤੂੰ ਕੀ ਫਰਕ ਪੈਣਾ, 5 ਮਿੰਟ ਲੱਗਣੇ ਨੇ। ਜ਼ਿੰਮੇਵਾਰੀ ਨਿਭਾ ਕੇ ਵੇਖਿਓ, ਉਹ ਘਰ ਵਾਲੀ ਹਾਂਜੀ ਹਾਂਜੀ ਕਰ, ਕਿਆ ਬਾਤ, ਇਹੋ ਜਿਹਾ ਬੰਦਾ ਜੇ ਬਣਾਉਣ ਲੱਗਿਆ 2 ਕੱਪ ਬਣਾ ਲਏ ਵੀ ਇੱਕ ਮੈਂ ਪੀ ਲੈਂਦਾ, ਲਾ ਤੂੰ ਸਵੇਰ ਦੀ ਲੱਗੀ ਹੈ, ਵੇਖੋ ਤੇ ਸੀ ਕਰਕੇ। ਜ਼ਿੰਮੇਵਾਰੀ ਜਦੋਂ ਬੰਦਾ ਨਿਭਾਉਂਦਾ ਨਾ, ਉਹਦਾ ਸਤਿਕਾਰ ਹੁੰਦਾ ਹੀ। ਕਈ ਬੰਦੇ ਇੱਦਾਂ ਦੇ ਦੁਨੀਆ ਵਿੱਚ ਹੁੰਦੇ ਆ ਜਿਹੜੇ ਸਤਿਕਾਰ ਖੋਹ ਕੇ ਲੈ ਜਾਂਦੇ ਆ, ਸਤਿਕਾਰ ਖੋਹ ਲਈ ਜੀ ਕਰੇਗਾ ਤੁਹਾਡਾ ਵੀ ਇਹਦਾ ਸਤਿਕਾਰ ਕਰੀਏ, ਭਾਵੇਂ ਉਹ ਦੁਸ਼ਮਣੀ ਹੋਵੇ ਤਾਂ ਵੀ ਮਨ ਕਰੇਗਾ ਵੀ ਯਾਰ ਬੰਦਾ ਯੋਗ ਹੈ, ਇਹ ਸਤਿਕਾਰ ਦੇ ਯੋਗ ਹੈ। ਤੁਸੀਂ ਚਾਹ ਕੇ ਵੀ ਉਸ ਬੰਦੇ ਦਾ ਵਿਰੋਧ ਨਹੀਂ ਕਰ ਸਕਦੇ, ਇੱਦਾਂ ਦੇ ਬੰਦੇ ਹੁੰਦੇ ਆ। ਮਾੜਾ ਜਿਹਾ ਬਸ ਇਹ ਖਿਆਲ ਕਰਨਾ ਸ਼ੁਰੂ ਕਰੋ, ਆਪਣੇ ਆਪ ਹੀ ਵੇਖਿਓ ਆਲੇ ਦੁਆਲੇ ਤੁਹਾਡੇ ਪਰਿਵਾਰ ਵਿੱਚ, ਰਿਸ਼ਤੇਦਾਰੀ ਵਿੱਚ, ਜਿੱਥੇ ਵੀ ਕਈ ਬੰਦੇ ਹੈ ਜੀ ਇੱਦਾਂ। ਸਾਡੇ ਨਾਲ ਹੁਣ ਕਈ ਵਾਰੀ ਆਪਣੇ ਜਥੇ ਚ ਸਿੰਘ ਹੈ, ਮੰਨ ਲਓ ਸਾਡੇ ਕਈ ਇੱਦਾਂ ਦੇ ਆ ਜਿਹੜੇ ਭਾਂਡੇ ਰੱਖਣ ਵਾਲੇ, ਪਰ ਕਈ ਸਭ ਤੋਂ ਪਹਿਲਾਂ ਅਸੀਂ ਹੁਣ ਕਿਸੇ ਦੇ ਘਰ ਜਾਂਦੇ ਹਾਂ ਤੇ ਕਮਰ ਕੱਸਾ ਕਰ ਲੈਂਦੇ ਹਾਂ, ਚੱਲ ਮੈਂ ਪ੍ਰਸ਼ਾਦਾ ਨਾਲ ਲੱਗ ਕੇ ਵਰਤਾ ਦਿੰਦਾ, ਤੂੰ ਖਾ ਲੈ ਬਹਿ ਜਾ ਲੇਟ ਹੁੰਦੇ ਆ, ਮੈਂ ਬਾਅਦ ਚ ਖਾ ਲੂ, ਮੈਂ ਉੱਥੇ ਜਾ ਕੇ ਛੱਕ ਲੂ, ਮੈਨੂੰ ਨੀ ਲੋੜ। ਕਈ ਇੱਦਾਂ ਦੇ ਬੰਦੇ, ਉਹੋ ਜਿਹੇ ਬੰਦੇ ਜਿਹੜੇ ਨੇ ਜਿਹੜੇ ਆਪਣੇ ਆਪ ਸਤਿਕਾਰ ਖੋ ਕੇ ਲੈ ਜਾਂਦੇ। ਏਦਾਂ ਨੋਟ ਕਰਕੇ ਵੇਖੋ, ਇੱਥੇ ਕਈ ਬੰਦੇ ਇੱਦਾਂ ਦੇ ਆਏ, ਮੰਨ ਲਓ ਵੀ ਇੱਕ ਬੰਦੇ ਨੂੰ ਤੁਸੀਂ ਇੱਕ ਕੰਮ ਵਾਸਤੇ ਰੱਖਿਆ, ਉਹ ਇੱਕ ਕੰਮ ਆਪਣਾ ਹੀ ਨਹੀਂ ਕਰਦਾ, ਕਈ ਤੇ ਆਪਣਾ ਵੀ ਨਹੀਂ ਕਰਦੇ, ਮੈਨੂੰ 10,000 ਤਨਖਾਹ ਮਿਲਦੀ, ਮੈਂ ਘੱਟ ਤੋਂ ਘੱਟ ਆਪਣੀ ਡਿਊਟੀ ਤੇ ਕਰਾਂ, ਪਰ ਕਈ ਬੰਦੇ ਉਹ ਆ ਆਪਣੀ ਡਿਊਟੀ ਦੇ ਨਾਲ ਚਾਰ ਕੰਮ ਹੋਰ ਕਰਦੇ ਆ, ਚਾਰ ਡਿਊਟੀਆਂ ਕਰਦੇ ਆ, ਤੇ ਇਹੋ ਜਿਹੇ ਬੰਦਿਆਂ ਨੂੰ ਆਪਾਂ ਪਤਾ, ਕਈ ਵਾਰੀ ਮੈਂ ਜਦੋਂ ਮੀਟਿੰਗ ਕਰਦਾ ਤੇ ਮੈਂ ਕਹਿੰਦਾ ਹੁੰਦਾ ਆਹ ਬੰਦਾ ਜਾਨ ਨਹੀਂ ਦੇਣਾ, ਭਾਵੇਂ ਦੁੱਗਣੀ ਤਨਖਾਹ ਦੇਣੀ ਪਵੇ, ਇਹਨੂੰ ਨਾ ਛੱਡਿਓ। ਕਿਉਂ? ਕਿਉਂਕਿ ਉਹ ਆਪਣੇ ਆਪਣਾ ਕੰਮ ਤੇ ਕਰਦਾ ਹੀ ਹੈ, ਚਾਰ ਬੰਦਿਆਂ ਦਾ ਹੋਰ ਕਰਦਾ, ਚਾਰ ਬੰਦਿਆਂ ਦਾ ਇਦਾਂ ਦੀ ਡਿਊਟੀ ਕਰਦਾ। ਇੰਨੇ ਚੰਗੇ ਨੇ ਕਿ ਜੀ ਕਰਦਾ ਯਾਰ ਤੇਰੇ ਵਰਗੇ ਬੰਦੇ ਸਾਰੇ ਕਿਉਂ ਨਹੀਂ, ਜੋ ਤੈਨੂੰ ਤੈਨੂੰ ਪ੍ਰੋਬਲਮ ਦਿਸਦੀ ਹੈ ਸਾਰਿਆਂ ਨੂੰ ਕਿਉਂ ਨਹੀਂ ਦਿਸਦੀ, ਜਿਹੜੀ ਚੀਜ਼ ਟੁੱਟੀ ਤੈਨੂੰ ਦਿਸਦੀ ਹੈ ਸਾਰਿਆਂ ਨੂੰ ਕਿਉਂ ਨਹੀਂ ਦਿਸਦੀ, ਆਹ ਬਲਬ ਫਿਊਜ਼ ਤੈਨੂੰ ਦਿਸਦਾ ਬਾਕੀਆਂ ਨੂੰ ਕਿਉਂ ਨਹੀਂ ਦਿਸਦਾ, ਆਹ ਨੁਕਸਾਨ ਹੋ ਰਿਹਾ ਸੀ ਪਾਣੀ ਜਾ ਰਿਹਾ ਸੀ ਬਾਕੀਆਂ ਨੂੰ ਕਿਉਂ ਨਹੀਂ ਦਿਸਦਾ, ਤੈਨੂੰ ਦਿਸਦਾ ਵੀ ਆਹ ਪਾਣੀ ਖਰਾਬ ਹੋ ਰਿਹਾ, ਚੀਜ਼ ਖਰਾਬ ਹੋ ਰਹੀ ਹੈ ਸਾਡੀ, ਤੈਨੂੰ ਦਿਸਦੀ ਹੈ ਬਾਕੀਆਂ ਨੂੰ ਨਹੀਂ ਦਿਸਦੀ। ਚੰਗਾ ਬੰਦਾ ਹੈ ਨਾ ਜਿਹੜਾ, ਜੇ ਮੈਂ ਅੱਗੇ ਵੀ ਦੁਆਂਚ ਵੀ ਕਿਹਾ ਸੀ ਨਾ ਵੀ ਕੋਈ ਨੂੰਹ ਭੈਣ ਚੰਗੀ ਆ ਜਾਏ, ਭੈਣ ਕੋਈ ਕਿਸੇ ਦੇ ਘਰ ਨੂੰਹ ਬਣ ਕੇ ਗਈ, ਇੰਨੀ ਚੰਗੀ ਹੈ ਨਾ ਉਹ, ਤੇ ਗੁਆਂਢਣਾ ਵੀ ਆ ਕੇ ਕਹਿੰਦੀਆਂ ਕੁੜੀਏ ਤੇਰੀ ਕੋਈ ਹੋਰ ਭੈਣ ਨਹੀਂ, ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਦੇ, ਤੇਰੇ ਵਰਗੀ ਸਾਡੇ ਘਰ ਇੱਕ ਹੋਰ ਆ ਜਾ। ਮੈਂ ਕਹਿੰਦਾ ਉਹਦੀ ਸੱਸ ਹੀ ਲੈ ਆਉਂਦੀ ਹੈ ਵੀ ਮੇਰਾ ਇੱਕ ਮੁੰਡਾ ਹੋਰ ਹੈ, ਦੋ ਭੈਣਾਂ ਇੱਕ ਘਰ ਚ ਆ ਜਾਓ, ਤੇਰੇ ਵਰਗੀ ਚਾਹੀਦੀ ਹੈ ਸੱਸਣਾ।
ਸ੍ਰੀ ਵਾਹਿਗੁਰੂ।
ਤੇ ਕਈ ਜਵਾਈ ਭਾਈ ਇੱਦਾਂ ਦੇ ਹੈ, ਇੰਨੇ ਚੰਗੇ ਹੈ, ਉਹਨਾਂ ਦਾ ਇਹ ਪਤਾ ਨਹੀਂ ਲੱਗਦਾ ਵੀ ਜਵਾਈ ਆਇਆ ਹੈ, ਕਈ ਦੇ ਤਿੰਨ ਪਿੰਡਾਂ ਚ ਪਤਾ ਲੱਗ ਜਾਂਦਾ ਵੀ ਫਲਾਣੇ ਘਰ ਜਵਾਈ ਆਇਆ ਹੈ। ਉੱਥੇ ਕਈ ਇੱਦਾਂ ਦੇ ਹੈ ਵੀ ਪੁੱਤ ਬਣ ਕੇ ਰਹਿੰਦੇ ਆ, ਬੱਚੇ ਬਣ ਕੇ ਰਹਿੰਦੇ ਆ, ਪੁੱਤ ਬਣ ਕੇ ਰਹਿੰਦੇ ਆ, ਤੇ ਸੱਸਾਂ ਨੂੰ ਮੈਂ ਸੁਣਿਆ ਜੀ, ਮੈਂ ਹਜ਼ਾਰਾਂ ਲੋਕਾਂ ਨੂੰ ਮਿਲਦਾ, ਸੱਸਾਂ ਕਹਿੰਦੀਆਂ ਸਾਨੂੰ ਤੇ ਪੁੱਤ ਮਿਲ ਗਿਆ, ਪੁੱਤ ਤੋਂ ਵੱਧ ਕੇ ਸਾਡੇ ਲਈ ਧੀ, ਸਾਨੂੰ ਧੀ ਨੂੰ ਨਹੀਂ ਮਿਲੀ, ਸਾਨੂੰ ਧੀ ਮਿਲੀ ਹੈ। ਸੱਸ ਨੂੰ ਨੂੰ ਕਹਿੰਦੀ ਹੈ ਮੈਨੂੰ ਮਾਂ ਆਪਣੀ ਤੋਂ ਵੱਧ ਕੇ ਇਹ ਮਾਂ ਪਿਆ ਗਿਆ। ਸਵਾਦ ਉਦਣ ਸੱਸ ਬਣਨ ਦਾ ਮਾਂ ਬਣਨ ਦਾ ਆਉਣਾ ਹੈ, ਚੇਤਾ ਰੱਖਿਓ ਬਈ, ਏਦਾਂ ਧਿਆਨ ਰੱਖਿਓ, ਨੂੰ ਏਦਾਂ ਦੀ ਬਣੇ ਵੀ ਜੇ ਸੱਸ ਨੇ ਧੀ ਆਪਣੀ ਨੂੰ ਕੁਛ ਦੇਣਾ ਹੋਵੇ ਨਾ, ਨਨਾਣ ਨੂੰ, ਸੱਸ ਨੇ ਜੇ ਆਪਣੀ ਧੀ ਨੂੰ ਕੁਛ ਦੇਣਾ ਹੋਵੇ, ਆਪਣੀ ਨੂੰਹ ਨੂੰ ਪੁੱਛ ਕੇ ਦੇਵੇ ਵੀ ਆਹ ਦੇ ਦੇ, ਮਤਲਬ ਕੀ ਹੋਇਆ ਇਹਦਾ ਵੀ ਨੂੰ ਉਹਨੂੰ ਆਪਣੀ ਧੀ ਤੋਂ ਵੀ ਵੱਧ ਕੇ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨੂੰ ਆਪਣੀ ਧੀ ਤੋਂ ਵੱਧ ਕੇ ਇੰਨੀ ਚੰਗੀ, ਤੇ ਕਈ ਬੱਚੇ ਇਦਾਂ ਦੇ ਹੁੰਦੇ ਹੈ, ਇਹ ਸੱਚ ਹੈ, ਕਈ ਬੰਦੇ ਇਦਾਂ ਦੇ ਹੁੰਦੇ ਹੈ ਕਿ ਉਹ ਸਤਿਕਾਰ ਖੋ ਕੇ ਲੈ ਜਾਂਦੇ ਹੈ। ਮੰਨਣਾ ਪਏਗਾ ਤੁਹਾਨੂੰ ਵੀ ਭਾਈ ਜੇਠਾ ਜੀ ਗੁਰੂ ਨਾਨਕ ਦੇ ਘਰ ਦਾ ਸਾਰਾ ਕੁਝ ਖੋ ਕੇ ਲੈ ਗਏ।
ਸਾਹਿਬ ਸ੍ਰੀ ਅਕਾਲ।
ਸੁਣਿਓ ਜਰਾ ਗੱਲ ਪੂਰੀ ਕਰਾਂ, ਜਰਾ ਧਿਆਨ ਨਾਲ ਸੁਣਿਓ। ਭਾਈ ਜੇਠਾ ਜੀ ਤੇ ਇੱਕ ਭਾਈ ਰਾਮਾ ਜੀ, ਭਾਈ ਜੇਠਾ ਜੀ ਇੰਨੀ ਸੇਵਾ ਕਰਦੇ, ਉਹਨਾਂ ਨੇ ਜਵਾਈਆਂ ਵਾਲੀ ਗੱਲ ਨਹੀਂ ਕੋਈ, ਉਹਨਾਂ ਨੂੰ ਸਾਰਿਆਂ ਨੇ ਕਹਿਣਾ ਵੀ ਅਸੀਂ ਸੇਵਾ ਕਰ ਲੈਂਦੇ ਹਾਂ, ਭਾਈ ਜੇਠਾ ਜੀ ਲਿਆਓ, ਉਹਨਾਂ ਨੇ ਕਹਿਣਾ ਨਾ, ਜੋ ਸੇਵਾ ਕਰਨ ਵਿੱਚ ਆਨੰਦ ਹੈ ਉਹ ਸੇਵਾ ਕਰਾਉਣ ਵਿੱਚ ਨਹੀਂ। ਉਹਨਾਂ ਨੇ ਭੱਜ ਭੱਜ ਕੇ ਸੇਵਾ ਕਰਨੀ, ਗੁਰੂ ਦੇ ਸਿੱਖ ਤੇ ਮੰਗਦੇ ਹੀ ਇਹ ਨੇ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਵਿੱਚ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ, ਕੀ ਬਖਸ਼ੀ ਗੁਰ ਮੇਰਿਆ।
ਪੜੋ 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 ਬਈ, ਸੇਵਾ ਸੇਵਾ ਸਿਮਰਨ ਮੈਨੂੰ, ਸੇਵਾ ਸਿਮਰਨ ਬਬਲੋ,
ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ
ਸੇਵਾ ਤੇ ਸਿਮਰਨ ਮੈਨੂੰ
ਅੱਜ ਕੇ ਬਈ ਮੰਗੋ ਸੇਵਾ ਤੇ ਸੇਵਾ ਗੁਰਦੁਆਰਿਆਂ ਦੀ ਮੰਗ ਰਹੇ ਸੇਵਾ ਲੰਗਰਾਂ ਦੀ ਮੰਗ ਰਹੇ ਜਿੱਥੇ ਵੀ ਕਿਤੇ ਸੇਵਾ ਮਿਲੇ ਉਹ ਰਿਸ਼ਤੇਦਾਰੀ 'ਚ ਗਏ ਹੋਈਏ ਦਫ਼ਤਰ 'ਚ ਗਏ ਹੋਈਏ ਡਿਊਟੀ 'ਤੇ ਗਏ ਹੋਈਏ ਜਿੱਥੇ ਵੀ ਮਿਲੇ ਉਹ ਮੰਗ ਰਹੇ ਹਾਂ ਵੀ ਮੈਂ ਕਦੇ ਵੀ ਸੇਵਾ ਕਰਾਉਣ ਵਾਲਾ ਨਾ ਬਣਾ ਮੈਂ ਸੇਵਾ ਕਰਨ ਵਾਲਾ ਬਣਾ ਇਹਦਾ ਅਰਥ ਇਹ ਕਹਿ ਰਹੇ ਹਾਂ ਵੀ ਮੈਂ ਜੇ ਜਿੱਥੇ ਵੀ ਜਾਂਦਾ ਮੈਂ ਆਪ ਹੀ ਸੇਵਾ ਆਪ ਹੀ ਚੱਕ ਲਾਂ ਪੜ ਲੈ ਆਪ ਹੀ ਵਰਤਾ ਲਾਂ ਆਪ ਹੀ ਲੱਗ ਜਾਂ ਇਹ ਮੰਗ ਰਹੇ ਹਾਂ ਅਸੀਂ ਕਰਾਉਣ ਵਾਲਿਆਂ ਚ ਨਹੀਂ ਸੱਸ ਵੀ ਇਹ ਮੰਗੇ ਮੰਗ ਰਹੀ ਹੈ ਇਹ ਨਹੀਂ ਵੀ ਮੈਂ ਕਰਾਉਣ ਵਾਲੀ ਹਾਂ ਚੱਲ ਇਹ ਵੇਖੋ ਸੱਸ ਇੱਥੇ ਕਵੇ ਗੁਰਦੁਆਰੇ ਤੇ ਮੈਂ ਸੇਵਾ ਕਰਨੀ ਮੰਗ ਰਹੀ ਹਾਂ ਪਰ ਨੂੰਹ ਮੇਰੀ ਕਰੇ ਨਹੀਂ ਉਹ ਇਹ ਵੀ ਮੰਗ ਰਹੀ ਹੈ ਵੀ ਗੁਰਦੁਆਰੇ ਵੀ ਸੇਵਾ ਕਰਾਂ ਤੇ ਜਿੱਦਣ ਮੇਰੀ ਨੂੰਹ ਬਿਮਾਰ ਪੈ ਗਈ ਉੱਤੇ ਮੈਂ ਵੀ ਹੱਥ ਹਿਲਾ ਲਾਂ ਮੈਨੂੰ ਕੀ ਫਰਕ ਪੈਣਾ ਮੈਂ ਉੱਥੇ ਵੀ ਕਰਾਂ ਮੈਂ ਨੂੰਹ ਦੀ ਸੇਵਾ ਵੀ ਕਰਾਂ ਹਰੇਕ ਹੀ ਮੰਗੇ ਨੂੰਹ ਕਵੇ ਮੈਂ ਸੱਸ ਦੀ ਸੇਵਾ ਕਰਾਂ ਸੱਸ ਕਵੇ ਮੈਂ ਨੂੰਹ ਦੀ ਸੇਵਾ ਕਰਾਂ ਇਹ ਸਾਰੇ ਹੀ ਮੰਗਦੇ ਹਾਂ ਆਪਾਂ ਇਕੱਲਾ ਗੁਰਦੁਆਰੇ ਸਾਡੇ ਵਾਲਿਆਂ ਨੇ ਦਿਮਾਗ 'ਚ ਇਹ ਵਾੜਤਾ ਵੀ ਗੁਰਦੁਆਰਿਆਂ ਦੀ ਸੇਵਾ ਹੀ ਮੰਗਣੀ ਹੈ ਉਹ ਘਰ ਡੱਕਾ ਨਹੀਂ ਤੋੜਦੇ ਇੱਥੇ ਆ ਕਈ ਬੀਬੀਆਂ ਇੱਥਾਂ ਦੀਆਂ ਹੈ ਨੇ ਘਰ ਦੀ ਕੋਈ ਸਫਾਈ ਨਹੀਂ ਕਰਨਗੀਆਂ ਇੱਥੇ ਝਾੜੂ ਚੱਕੀ ਫਿਰਦੀਆਂ ਗੁਰਦੁਆਰਾ ਕਹਿੰਦੇ ਲਿਸ਼ਕਾ ਦੇਣਾ ਨਿਸ਼ਾਨ ਸਾਹਿਬ ਚਿੱਟਾ ਕੱਢ ਦੇਣਾ ਪੱਥਰ ਰਗੜ ਰਗੜ ਕੇ ਤੇ ਘਰ ਤੇ ਉਹਨਾਂ ਦੇ ਘਰ ਜਾ ਕੇ ਵੇਖ ਲਓ ਉਹਨਾਂ ਨੇ ਕਦੇ ਪੋਚਾ ਨਹੀਂ ਲਾਇਆ ਘਰ ਨਹੀਂ ਡੱਕਾ ਤੋੜਦੀਆਂ ਇੱਥੇ ਸੇਵਾ ਕਰਦੀਆਂ ਆਪਾਂ ਸਾਰੀ ਸੇਵਾ ਮੰਗ ਰਹੇ ਸਾਰੀ ਘਰ ਦੀ ਵੀ ਰਿਸ਼ਤੇਦਾਰੀ 'ਚ ਗਏ ਜਿੱਥੇ ਗਏ ਦਫ਼ਤਰ 'ਚ ਕੋਈ ਗੰਦ ਪਿਆ ਉੱਥੇ ਵੀ ਜਿੱਥੇ ਵੀ ਕੋਈ ਮਿਲ ਪਿਆ ਕੋਈ ਗਰੀਬ ਕੋਈ ਕੋਈ ਮਿਲ ਪਿਆ ਵੀ ਅਸੀਂ ਵਲੰਟੀਅਰ ਬਣ ਕੇ ਰਹਿਣਾ ਸੇਵਾ ਇਹ ਮੰਗ ਰਹੇ ਸੇਵਾ ਤੇ ਸਿਮਰਨ ਸੇਵਾ ਤੇ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਬਖਸ਼ੋ
ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ
ਅੜੋ
ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ
ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ
ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ ਸੇਵਾ ਤੇ ਸਿਮਰਨ ਮੈਨੂੰ
ਸੇਵਾ ਤੇ
ਸਿਮਰਨ ਮੈਨੂੰ
ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ
ਮੈਨੂੰ
ਬਖਸ਼ੀ ਗੁਰ ਮੇਰਿਆ
ਸੇਵਾ ਤੇ ਸਿਮਰਨ ਮੈਨੂੰ
ਦੇਖੋ ਪਿਆਰਿਓ ਧਿਆਨ ਨਾਲ ਸੁਣੋ ਜੇ ਆਪਾਂ ਇੱਥੇ ਮੇਰੇ ਨੌਜਵਾਨ ਵੀਰੋ ਜਰਾ ਸੁਣੋ ਜਦੋਂ ਐ ਕਹਿ ਰਹੇ ਹੋ ਨਾ ਬਖਸ਼ੀ ਸੇਵਾ ਬਖਸ਼ੋ ਮਾਰਗ ਸੇਵਾ ਘਰ ਜਾ ਕੇ ਵੀ ਇਹ ਵੇਖਣਾ ਵੀ ਪੈਂਟ ਭਗਾ ਕੇ ਨਾ ਮਾਰਾਂ ਮੇਰੀ ਮਾਂ ਨੂੰ ਚੁੱਕਣੀ ਪਵੇ ਮੈਂ ਦਸਤਾਰ ਜੁੱਤੇ ਭਗਾ ਕੇ ਨਾ ਸਿੱਟ ਦਿਆਂ ਮਾਂ ਮੇਰੀ ਸਾਂਭੇ ਤੂੰ ਤੇ ਸੇਵਾ ਮੰਗਦਾ ਤੂੰ ਤੇ ਸੇਵਾ ਕਰਾਈ ਜਾਂਦਾ ਆਖੋ
ਸਤਨਾਮ
ਤੂੰ ਤੇ ਕਹਿੰਦਾ ਮਾਂ ਮੇਰੀ ਚੱਕੀ ਬਾਅਦ ਚ ਜੁੱਤੇ ਲਾ ਕੇ ਸਿੱਟ ਦੇਣਾ ਹੁਣ ਮੇਰੀ ਘਰ ਵਾਲੀ ਚੱਕੀ ਮੁੜ ਕੇ ਜਦੋਂ ਬੁੱਢਾ ਹੋ ਜਾਏਗਾ ਤੇ ਕਹਿੰਦਾ ਹੁਣ ਨੂੰ ਚੱਕੇ ਆਪਾਂ ਤੇ ਕਰਾਉਣ ਵਾਲੇ ਆ ਮੰਗੀ ਜਾਂਦੇ ਹਾਂ ਵੀ ਸੇਵਾ ਬਖਸ਼ੋ ਸੇਵਾ ਮਤਲਬ ਇਹ ਹੈ ਵੀ ਮੈਂ ਆਪਣੀ ਜ਼ਿੰਦਗੀ ਚ ਸੇਵਾ ਕਰਾਂ ਕਿਸੇ ਤੋਂ ਵੀ ਸੇਵਾ ਕਰਵਾਵਾਂ। ਅਰਥੇ ਦਾ ਇਹ ਹੈ ਸਹੀ ਢੰਗ ਨਾਲ, ਤੇ ਜਦੋਂ ਆਪਾਂ ਇਹ ਸ਼ੁਰੂ ਕਰਕੇ ਵੇਖੋ ਵਿੱਚ ਦੁਨੀਆ ਸੇਵ, ਇਹ ਨਹੀਂ ਕਿਹਾ ਇੱਥੇ ਗੁਰਦੁਆਰੇ, ਦੁਨੀਆ ਵਿੱਚ ਦੁਨੀਆ ਸੇਵ ਕਮਾਈ ਹੈ, ਫਿਰ ਕੀ ਹੋਏਗਾ ਜੀ? ਤਾਂ ਦਰਗਾਹ, ਦਰਗਾਹ ਚ ਬੈਸਣ ਦਾ ਅਰਥ ਇਹ ਹੈ ਵੀ ਸੁਰਤ ਕਰਕੇ ਆਨੰਦ ਚ ਹੀ ਰਹੇਗਾ ਅੰਦਰੋਂ ਤੇਰੇ, ਦਰਗਾਹ ਏਦਾਂ ਹੀ ਫੀਲ ਹੋਏਗਾ ਵੀ ਦਰਗਾਹ ਚ ਹੀ ਤੁਰੇ ਫਿਰਦੇ। ਕਿਉਂ ਭਲਾ, ਆਪਣਾ ਕੰਮ ਹੱਥੀ ਕਰਾਂਗੇ, ਸਿਹਤ ਤੰਦਰੁਸਤ ਰਹੇਗੀ, ਸਰੀਰ ਠੀਕ ਰਹੇਗਾ, ਤੇ ਬਾਕੀ ਸਾਰਿਆਂ ਨੇ ਚੰਗਾ ਹੀ ਕਹਿਣਾ ਵੀ ਡੱਕਾ ਨੀ ਕਦੇ ਤੋੜਨ ਦਿੱਤਾ, ਆਪਣੇ ਕੰਮ ਆਪ ਹੀ ਕਰ ਲੈਂਦਾ ਆਖੋ
ਸਤਨਾ।
ਨਿਆਣੇ, ਕਈ ਨਿਆਣੇ ਏਦਾਂ ਦੇ ਨੇ, ਮਾਵਾਂ ਕਹਿੰਦੀਆਂ ਮੈਨੂੰ ਕਦੇ ਤੰਗ ਨੀ ਕੀਤਾ, ਚੁੱਪ ਕਰਕੇ ਉੱਠਦਾ ਚਾਹ ਬਣਾ ਕੇ ਪੀ ਲੈਂਦਾ, ਸਗੋਂ ਮੈਨੂੰ ਵੀ ਕੱਪ ਦੇ ਜਾਂਦਾ, ਮੇਰੇ ਇਹੋ ਜਿਹੇ ਆਹ ਪੁੱਤ ਹੈ ਮੇਰਾ, ਏਦਾਂ ਕਹਿਣਾ। ਤੇ ਸੁਰਤ ਤੇਰੀ ਐ ਖਿੜੀ ਖਿੜੀ, ਤੇ ਵਿਦੇਸ਼ਾਂ ਚ ਵੇਖੋ ਇਹ ਗੱਲਾਂ ਸਾਨੂੰ ਧਰਮ ਵਾਲੇ ਪਾਸਿਓਂ ਸਿਖਾਈਆਂ ਜਾਂਦੀਆਂ ਨੇ, ਇਹ ਗੱਲਾਂ ਸਾਨੂੰ ਕਿੱਥੋਂ ਸਿਖਾਈਆਂ ਗਈਆਂ? ਗੁਰੂ ਗ੍ਰੰਥ ਸਾਹਿਬ ਤੋਂ। ਇਹ ਗੱਲਾਂ ਜਿਹੜੀਆਂ ਨੇ ਆਪਾਂ ਨੂੰ ਧਰਮ ਵਾਲੇ ਪਾਸਿਓਂ ਮਿਲ ਰਹੀ, ਕਿਉਂਕਿ ਦੁਨੀਆਂ ਚ ਨਹੀਂ ਨਾ ਮਿਲਦੀਆਂ ਸਾਨੂੰ ਇਹ ਗੱਲਾਂ, ਸਾਨੂੰ ਸਮਾਜ ਨੇ ਇਹ ਕੁਛ ਦਿੱਤਾ ਨਹੀਂ, ਸਾਨੂੰ ਧਰਮ ਵਾਲੇ ਪਾਸੋਂ ਇਹ ਚੀਜ਼ਾਂ ਸਿਖਾਈਆਂ ਜਾ ਰਹੀਆਂ ਨੇ। ਪਰ ਵਿਦੇਸ਼ਾਂ ਵਿੱਚ ਤੁਸੀਂ ਵੇਖਿਓ, ਨੋਟ ਕਰਿਓ, ਵਿਦੇਸ਼ਾਂ ਵਿੱਚ ਇਹੀ ਗੱਲਾਂ ਉਹਨਾਂ ਦੇ ਮਾਂ ਪਿਓ, ਉੱਥੋਂ ਦਾ ਸਿਸਟਮ ਹੀ ਇੱਦਾਂ ਦਾ ਸਿਖਾਇਆ ਜਾਂਦਾ। 4-5 ਸਾਲ ਦਾ ਬੱਚਾ ਆਪਣਾ ਬੈਗ ਆਪ ਚੁੱਕਦਾ ਹੈ, 5 ਸਾਲ ਦਾ ਬੱਚਾ ਉਹਨੂੰ ਕਹਿਣਗੇ ਆਪੇ ਕੱਪੜੇ ਲਾ, ਆਪੇ ਸ਼ੂ ਉੱਥੇ ਸਾਂਭ, ਏਦਾਂ ਨਹੀਂ ਵੀ ਮਾਂ ਭਾਂਡੇ ਚੱਕਦੀ ਹੈ, ਬੱਚਾ ਰੋਟੀ ਖਾ ਲੈਂਦਾ ਤੇ ਮਾਂ ਪਿਓ ਕਹਿਣਗੇ ਰੋਟੀ ਖਾ ਲਈ, ਆਪਣੀ ਪਲੇਟ ਚੱਕ ਉੱਥੇ ਰੱਖ ਗਿਆ, ਆਪਣੀ ਪਲੇਟ ਬੱਚਾ ਆਪ ਚੁੱਕਦਾ, ਆਪਣਾ ਬੈਗ ਬੱਚਾ ਆਪ ਚੁੱਕਦਾ, ਆਪਣਾ ਬਿਸਤਰਾ ਆਪ ਤਹਿ ਲਾਉਂਦਾ, ਮੁੜ ਕੇ ਭਾਵੇਂ ਠੀਕ ਕਰਕੇ ਮਾਂ ਹੀ ਰੱਖੇ, ਪਰ ਇੱਕ ਵਾਰੀ ਬੱਚੇ ਨੂੰ ਕਹਿੰਦੇ ਵੀ ਤੂੰ ਸੁੱਤਾ ਸੀ ਨਾ ਇੱਥੇ, ਚੱਕ ਤਹਿ ਲੈ, ਚੱਕ ਪਲੇਟ ਆਪਣੀ, ਚੱਕ ਆਪਣਾ ਕੰਮ ਕਰ, ਆਪਣੇ ਪੈਰਾਂ ਤੇ ਆਪ ਖੜੇ ਹੋ ਜਾਂਦੇ ਨੇ, ਆਪਣੀ ਤਾਕਤ ਬਾਹਰ ਆ ਜਾਂਦੀ ਹੈ, ਆਪਣੇ ਆਪ ਦੀ ਪਛਾਣ ਆਪੇ ਕਰੀਦੀ ਹੈ। ਆਖੋ
ਸਤਨਾਮ।
ਦੁਨੀਆਂ ਦੀਆਂ ਨਜ਼ਰਾਂ ਨਾਲ ਨਹੀਂ ਆਪਣੇ ਆਪ ਨੂੰ ਵੇਖੀਦਾ, ਆਪਣੇ ਆਪ ਨੂੰ ਖੋਲਣਾ ਪੈਂਦਾ ਹੈ। ਜੋ ਬਾਹਰਲਿਆਂ ਦੇਸ਼ਾਂ ਵਿੱਚ ਸਮਾਜ ਵੱਲੋਂ ਆ ਰਿਹਾ ਹੈ, ਸ਼ੁਕਰ ਕਰੋ ਸਾਨੂੰ ਉਹ ਚੀਜ਼ਾਂ ਸਮਾਜ ਵਿੱਚੋਂ ਤੇ ਨਹੀਂ ਮਿਲ ਰਹੀਆਂ, ਇੱਥੇ ਤੇ ਬਾਹਰ ਦਾ ਸਿਸਟਮ ਬਹੁਤ ਗੰਦਾ ਹੈ, ਸਾਨੂੰ ਇਹ ਸਾਰੀਆਂ ਚੀਜ਼ਾਂ ਕਿੱਥੋਂ ਮਿਲਦੀਆਂ ਨੇ? ਧਰਮ ਵਾਲੇ ਪਾਸੇ, ਗੁਰੂ ਗ੍ਰੰਥ ਸਾਹਿਬ। ਪਰ ਪ੍ਰੋਬਲਮ ਇਹ ਹੈ ਵੀ ਸਮਝ ਨਹੀਂ ਲੱਗੀ, ਗੁਰੂ ਜੀ ਸਾਨੂੰ ਚੰਗੇ ਨਾਗਰਿਕ ਬਣਾ ਰਹੇ ਹੈ, ਸਿਸਟਮ ਬਦਲ ਰਹੇ ਹੈ, ਸਾਡਾ ਸਾਡੀ ਸੋਚ ਬਦਲ ਰਹੀ ਹੈ। ਤੁਸੀਂ ਅੱਜ ਤੋਂ ਤਜਰਬਾ ਕਰਕੇ ਵੇਖੋ ਮੇਰਿਓ ਵੀਰੋ ਭਾਈਓ ਭੈਣੋ, ਅੱਜ ਤੋਂ ਤਜਰਬਾ ਕਰਕੇ ਵੇਖ ਲਓ, ਸ਼ੁਰੂ ਕਰ ਲਓ ਪਿਆਰੇ, ਸਾਰੇ ਸਤਿਕਾਰ ਹੋਣਾ ਸ਼ੁਰੂ ਹੋ ਜਾਂਦਾ। ਮੈਂ ਰਾੜਾ ਸਾਹਿਬ ਤੋਂ ਆ ਗਿਆ ਸੀ ਘਰ, ਤੇ ਇੱਕ ਦਿਨ ਨਾ ਉੱਥੇ ਬੈਠੇ ਘਰ ਆਪਣੇ ਮੈਂ ਬੈਠਾ, ਕਿਸੇ ਬਾਬਿਆਂ ਦੀ ਗੱਲ ਚੱਲ ਪਈ, ਉਹ ਬਾਬੇ ਇੱਦਾਂ ਨੇ, ਉਹ ਬੜੇ ਵਧੀਆ ਇੱਦਾਂ ਗੱਲ ਚੱਲ ਰਹੀ, ਸਾਡੇ ਰਿਸ਼ਤੇਦਾਰ ਆਏ ਹੋਏ ਸੀ, ਤੇ ਮੈਂ ਉੱਥੋਂ ਆ ਗਿਆ ਸੀ, ਕਰਦਾ ਕੁਝ ਹੈ ਨਹੀਂ ਸੀ, ਘਰ ਦਾ ਕੰਮ ਕਾਰ ਨਹੀਂ ਸੀ ਕਰਦਾ, ਤੇ ਮੈਂ ਰੋਜ਼ ਹੀ ਨੋਟ ਕਰਦਾ ਸੀ ਵੀ ਜਿਵੇਂ ਘਰ ਚ ਤੰਗ ਜੇ ਨਹੀਂ ਹੋ ਜਾਂਦੇ ਹੁੰਦੇ, ਬੰਦੇ ਕਹਿੰਦੇ ਵੀ ਨਹੀਂ ਹੁੰਦੇ, ਐ ਜੇ ਕਹੀ ਜਾਣਾ ਵੀ ਵਿਹਲਾ ਹੀ ਬੈਠਾ ਰਹਿੰਦਾ, ਵਿਹਲਾ ਹੀ ਰਹਿੰਦਾ, ਉੱਥੋਂ ਆ ਗਿਆ ਵਿਹਲਾ ਹੀ। ਉਹ ਮੈਂ ਉਹ ਗੱਲ ਕਰਨ ਵੀ ਬਾਬਿਆਂ ਦੀ ਬੜੀ ਚੜ੍ਹਾਈ ਹੈ ਵੀ ਬੜੀ ਦੁਨੀਆ, ਉਹ ਛੋਟੀ ਉਮਰ ਦੇ ਏਦਾਂ ਗੱਲਾਂ ਚੱਲਣ, ਮੈਂ ਵਿੱਚ ਬੈਠਾ ਨਾ ਵੈਸੇ ਬੈਠਾ, ਮੈਂ ਉਦਾਂ ਹੀ ਰਿਸ਼ਤੇਦਾਰੀ ਗੱਲ, ਸਾਰਾ ਪਰਿਵਾਰ ਸਾਡਾ ਬੈਠਾ, ਮੈਂ ਵਿੱਚ ਹੀ ਕਹਿਤਾ, ਮੈਂ ਕਿਹਾ ਕੀਰਤਨ ਬੇਸੁਰਾ ਕਰਦੇ ਆ, ਉਹ ਬਾਬੇ ਦਾ ਕੀਰਤਨ ਸੁਰ ਚ ਨਹੀਂ ਸੀ, ਹੁਣ ਉਹਨਾਂ ਨੂੰ ਤੇ ਘਰਦਿਆਂ ਨੂੰ ਤੇ ਪਤਾ ਨਹੀਂ ਜਿਹੜਾ ਰਿਸ਼ਤੇਦਾਰ ਸਾਡੇ ਆਏ ਸੀ, ਉਹ ਕੀਰਤਨ, ਮੈਂ ਕਿਹਾ ਕੀਰਤਨ ਬੇਸੁਰਾ ਕਰਦੇ, ਮੇਰੇ ਪਿਤਾ ਬੈਠੇ ਸੀ ਦੂਰ, ਮੈਨੂੰ ਕਦੇ ਝਿੜਕਿਆ ਨਹੀਂ, ਉਦਣ ਪਤਾ ਨਹੀਂ ਉਹਨੂੰ ਕੀ ਹੋਇਆ, ਜੁੱਤੀ ਲਾਈ ਵਗਾਤੀ ਮਾਰੀ ਮੇਰੇ, ਉੱਥੋਂ ਆਈ ਜੁੱਤੀ ਸਿੱਧੀ, ਮੈਂ ਕਿਹਾ ਕੀ ਹੋ ਗਿਆ ਵੀ, ਮੈਂ ਤੇ ਕਿਹਾ ਹੀ ਕੁਛ, ਮੈਂ ਤੇ ਇੰਨਾ ਹੀ ਕਿਹਾ ਵੀ ਉਹ ਕੀਰਤਨ ਬੇਸੁਰਾ ਕਰਦੇ ਆ, ਬਾਬਿਆਂ ਦੀ ਸਿਫਤ ਕਰਦੇ ਸੀ, ਤੇ ਮੈਂ ਕਿਹਾ ਵੀ ਹੋ ਵਧੀਆ ਨੇ ਪਰ ਕੀਰਤਨ ਨੀ ਵਧੀਆ ਕਰਦੇ, ਉਹ ਕਰਦੇ ਵੀ ਬੇਸੁਰੇ ਸੀ, ਤੇ ਚਲੋ ਉਹ ਮੈਂ ਸੋਚਾ ਵੀ ਇਹ ਜੁੱਤੀ ਕਿੱਥੋਂ ਆ ਗਈ, ਅੱਗੇ ਤੇ ਕਦੇ ਨੀ ਮਾਰੀ, ਪਰ ਮੈਂ ਸਮਝ ਗਿਆ ਸੀ, ਮੈਨੂੰ ਪਤਾ ਕੀ ਕਿਹਾ ਫਿਰ ਨਾਲ ਲਫ਼ਜ਼ ਕਹਿ ਦਿੱਤੇ, ਕਹਿੰਦੇ ਇਹ ਨਾ ਤੂੰ ਕੀ ਮਰਦਾ ਗੱਲ ਕਰਨ, ਉੱਥੋਂ ਤੂੰ ਆ ਗਿਆ ਵਿਹਲਾ ਬੈਠਾ, ਉਹ ਕੀਰਤਨ ਕਰਦਾ, ਉਹ ਦੁਨੀਆਂ ਚ ਉਹਨੂੰ ਸੁਣਦੇ ਨੇ, ਤੂੰ ਬਣਿਆ ਫਿਰਦਾ ਬੜਾ, ਏਦਾਂ ਕਹਿ ਦਿੱਤਾ। ਮੈਂ ਹਿਸਾਬ ਲਾ ਲਿਆ, ਮੈਂ ਕਿਹਾ ਮਨਾ ਵਿਹਲੇ ਨੂੰ ਰੋਟੀ ਨਹੀਂ ਮਿਲਣੀ, ਇਸ਼ਾਰਾ ਹੀ ਹੈ, ਬਹਾਨਾ ਹੈ, ਤੇ ਗੁੱਸਾ ਸੀ ਨਿਕਲ ਗਿਆ, ਕੱਢਤਾ ਅੰਦਰੋਂ, ਉਹ ਸਾਡੇ ਭੂਆ ਫੁੱਫੜ ਆਏ ਹੋਏ ਸੀ, ਸੰਗਰੂਰ ਰਹਿੰਦੇ ਆ, ਉਹ ਆਏ ਸੀ ਸਾਡੇ ਘਰ ਮੈਨੂੰ ਮਿਲ, ਜਦੋਂ ਜੁੱਤੀ ਵੱਜੀ ਮੈਂ ਤੇ ਕਿਤੇ ਰਿਸ਼ਤੇਦਾਰੀ ਚ ਸਾਹਮਣੇ ਆਏ ਗਏ ਦੇ ਉੱਤੇ, ਕੱਲਿਆਂ ਨੂੰ ਬੰਦਾ ਕਹਿ ਦੇ ਉਸ ਆਏ ਗਏ ਦੇ ਸਾਹਮਣੇ ਜੁੱਤੀ ਪਹਿਲੀ ਵਾਰੀ ਵੱਜੀ। ਅਗਲੇ ਦਿਨ ਮੈਂ ਸਵੇਰੇ ਸਾਢੇ ਕੁ ਚਾਰ ਪੰਜ ਵਜੇ ਸਾਡੇ ਖੇਤ ਮੱਝਾਂ ਰੱਖੀਆਂ ਸੀ, ਤੇ ਦਿਮਾਗ ਚ ਆ ਗਈ ਗੱਲ ਸਮਝ ਆ ਗਈ ਨਾ ਠੀਕ ਹੈ ਇਹਦਾ ਮਤਲਬ ਇਹ ਹੈ ਵੀ ਵਿਹਲਾ ਤਾਂ ਕਰਕੇ ਹੋ ਰਿਹਾ ਸਾਰਾ। ਫਿਰ ਮੈਂ ਉਹ ਸਾਡਾ ਜਿਹੜਾ ਸਾਈਕਲ ਤੇ ਜਾਂਦਾ ਸੀ ਰੱਖਿਆ ਹੋਇਆ ਬੰਦਾ ਸੀ ਜਿਹੜਾ ਕੰਮ ਕਰਦਾ ਸੀ, ਸੀਰੀ ਕਹਿ ਦਿੰਦੇ ਆਪਾਂ, ਉਹ ਬੰਦਾ ਆਇਆ ਸਵੇਰੇ, ਮੈਂ ਉਹਦੇ ਨਾਲ ਗਿਆ, ਮੈਂ ਕਿਹਾ ਚੱਲ ਮੈਂ ਵੀ ਤੇਰੇ ਨਾਲ ਚੱਲਦਾ। ਖੇਤ ਚਲੇ ਗਏ, ਧਾਰ ਮੈਂ ਬਚਪਨ ਤੋਂ ਛੋਟਾ ਹੁੰਦਾ ਕੱਢਦਾ ਸੀ, ਮੈਂ ਕਿਹਾ ਚੱਲ ਮੈਂ ਧਾਰ ਕੱਢਦਾ, ਮੈਂ ਧਾਰਾਂ ਕੱਢੀਆਂ, ਉਹ ਸਾਰਾ ਬਾਕੀ ਦਾ ਕਰਦਾ ਰਿਹਾ। ਅੱਠ ਕੁ ਵਜੇ ਉਹ ਜਦੋਂ ਮੈਂ ਘਰ ਆਇਆ ਤੇ ਪਹਿਲੀ ਗੱਲ ਤੋਂ ਮਾਂ ਮੈਨੂੰ ਤਾਂ ਪਤਾ ਲੱਗ ਹੀ ਗਿਆ ਵੀ ਇਹ ਸਵੇਰੇ ਤੁਰ ਗਿਆ ਕਿਸੇ ਪਾਸੇ, ਵੀ ਇਹ ਮਾਵਾਂ ਦੇ ਹੁੰਦਾ ਦਿਲ ਛੋਟਾ ਹੀ ਹੁੰਦਾ। ਉਹ ਜਦੋਂ ਵੇਖਿਆ ਵੀ ਆ ਗਿਆ ਤੇ ਮੈਂ ਜਦੋਂ ਸਾਈਕਲ ਦੇ ਨਾਲ ਮੈਂ ਵੀ ਤੁਰਿਆ ਵਾਂ, ਮੈਂ ਕਿਹਾ ਵੀ ਅੱਜ ਮੈਂ ਦੋ ਧਾਰਾਂ ਦੋ ਮੱਝਾਂ ਦੀਆਂ ਧਾਰਾਂ ਕੱਢੀਆਂ। ਮੇਰੀ ਮਾਂ ਕਹਿੰਦੀ ਮੱਖਣ ਪਾ ਦਿਆ ਸਬਜ਼ੀ ਵਿੱਚ, ਮੱਖਣ ਪਾ ਦਿਆ, ਮੈਂ ਕਿਹਾ ਮੱਖਣ ਦੇ ਅੱਗੇ ਵੀ ਮਿਲਦਾ ਹੀ ਹੈ, ਮੈਂ ਹਿਸਾਬ ਲਾ ਲਿਆ ਵੀ ਅੱਜ ਹੀ ਸਤਿਕਾਰ ਸ਼ੁਰੂ ਹੋ ਗਿਆ। ਦਸ ਕੁ ਵਜੇ ਉਹ ਸਾਡਾ ਜਦੋਂ ਉਹ ਬੰਦਾ ਕੰਮ ਤੇ ਗਿਆ ਮੈਂ ਫੇਰ ਤੁਰ ਗਿਆ ਉਹਦੇ ਨਾਲ। ਲਓ ਮੈਂ ਸੱਚ ਗੁਰੂ ਸਾਹਿਬ ਦੀ ਹਜ਼ੂਰੀ 'ਚ ਗਿਆ, ਮੇਰੇ ਘਰ ਪੁੱਛ ਸਕਦੇ ਵੀ ਮੈਂ 15 ਦਿਨਾਂ ਬਾਅਦ ਉਹ ਬੰਦਾ ਹਟਾ ਦਿੱਤਾ, ਮੈਂ ਕਿਹਾ ਇਹਦੀ ਲੋੜ ਨਹੀਂ ਮੈਂ ਆਪੇ ਹੀ ਕਰ ਲੈਣਾ। ਹਾਲਾਂਕਿ ਮੈਂ ਛੋਟਾ ਜਿਹਾ ਸੀ, ਮੇਰੀ ਉਮਰ ਉਦੋਂ 15 ਕੁ ਸਾਲ ਦੀ ਹੁੰਦੀ, 15 ਕੁ ਸਾਲ ਦਾ ਸੀ, ਤੇ ਉਹ ਆਪੇ ਹੀ ਧਾਰਾਂ ਕੱਢਣ ਲੱਗਿਆ, ਆਪੇ ਹੀ ਉਹ ਸੁੱਕ ਪਾਉਣੀ। ਇੱਕ ਸਾਲ ਮੈਂ ਕਰਦਾ ਪੂਰਾ ਕੰਮ, ਮੈਂ ਉਹ ਨੋਟ ਕੀਤੀ, ਮੈਂ ਤਜਰਬਾ ਕੀਤਾ ਵੀ ਉਹੀ ਪਰਿਵਾਰ ਸੀ, ਉਹੀ ਘਰ ਵਾਲੇ ਸੀ, ਜਿਹੜਾ ਰਿਸ਼ਤੇਦਾਰ ਆਉਣਾ ਬੜਾ ਕੰਮ ਕਰਦਾ, ਇਹਦੇ ਇੰਨਾ ਹੈ ਨਹੀਂ ਜਿੰਨਾ ਇਹ ਲੱਗਾ ਰਹਿੰਦਾ, ਆਪੇ ਹੀ ਸ਼ੁਰੂ ਹੋ ਗਿਆ। ਫਿਰ ਜੁੱਤੀਆਂ ਕਿੱਥੇ ਪੈਣੀਆਂ ਸੀ, ਤੇ ਜੇ ਮੇਰੇ ਵਰਗਾ ਵਿਹਲੜ ਘਰ 'ਚ ਸਾਰਾ ਦਿਨ ਬੈਠਾ ਹੋਣਾ, ਅੱਜ ਕੱਲ੍ਹ ਫੇਸਬੁੱਕ ਉੱਤੇ ਐਂ ਫਿਰ ਛਿੱਤਰ ਹੀ ਪੈਣਗੇ, ਕਿੱਧਰੋਂ ਜੁੱਤੀ ਆਉਣੀ ਹੈ ਕਦੀ ਏਦਾਂ ਹੀ ਚੱਲਣਾ। ਅੱਜ ਕੱਲ ਆ ਹੀ ਰਹੀਆਂ ਨੇ ਸਾਰੇ, ਨੋਟ ਕਰ ਲਓ ਮੁੰਡਿਓ, ਵੇਖ ਲਓ ਤੁਸੀਂ ਪੈਂਦੀਆਂ ਨੇ, ਕਦੇ ਕੋਈ ਗਾਲਾਂ ਕੱਢਦਾ ਕਦੇ, ਕਿਉਂਕਿ ਆਪਾਂ ਇਹਦੇ 'ਚ ਫਸ ਜਾਂਦੇ ਹਾਂ, ਨਿਕਲਦੇ ਨਹੀਂ, ਫਿਰ ਆਪਾਂ ਦੋ ਦੋ ਵਜੇ ਤੱਕ ਸੌਂਦੇ ਨੇ, ਤੇ ਅੱਜ ਕੱਲ੍ਹ ਤਾਂ ਫਿਰ ਛਿੱਤਰ ਹੀ ਪੈਣੇ ਸੀ ਜੇ ਅੱਜ ਕੱਲ੍ਹ ਦਾ ਸਮਾਂ ਹੋਵੇ। ਅੱਜ ਕੱਲ੍ਹ ਬੱਚਿਆਂ ਨੂੰ ਆਦਤ, ਪਰ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰੋ ਕੋਈ ਵੀ ਕੰਮ ਨਹੀਂ ਨਾ ਮਿਲਦਾ, ਘਰ ਦਾ ਹੀ ਕਰੀ ਰਹੋ, ਧਾਰਾਂ ਕੱਢੀ ਜੋ ਮੱਝਾਂ ਸਾਰਾ ਦਿਨ ਲੱਗੇ ਰਹੋ, ਪੰਜ ਚਾਰ ਘੰਟੇ ਲਾ ਦਿਆ ਕਰੋ, ਮਾਂ ਨੂੰ ਰੋਟੀ ਦੇਏਗੀ ਖੁਸ਼ ਹੋ ਕੇ ਮੇਰਾ ਪੁੱਤ ਕੰਮ ਕਰਦਾ, ਪਿਓ ਵੇਖੇਗਾ ਵੀ ਚੱਲ ਜੇ ਨੌਕਰੀ ਨਹੀਂ ਮਿਲਦੀ ਕਰਦਾ ਕਰੀ, ਜਿੰਨਾ ਚਿਰ ਨੌਕਰੀ ਨਹੀਂ ਮਿਲਦੀ ਉਨਾ ਚਿਰ ਘਰ ਦਾ ਹੀ ਕਰ ਲੈਂਦਾ, ਘਰ ਦਾ ਹੀ ਸਾਰਾ ਲੱਗੇ ਰਹੋ ਲੱਗੇ ਰਹੋ, ਵਿਚਾਰਾ ਕੰਮ ਤੇ ਕਰਦਾ, ਜੇ ਜੋਬ ਨਹੀਂ ਮਿਲੀ ਤੇ ਕਰਦਾ ਕਰੀ ਜਾਂਦਾ। ਹੁਣ ਸਾਡੇ ਆਮ ਹੀ ਮੁੰਡਿਆਂ ਨੂੰ ਪੁੱਛ ਲਓ ਕੀ ਗੱਲ ਕੀ ਹਾਲ ਹੈ ਭਾਈ, ਬਸ ਵਿਹਲੇ ਜਿਹਨੂੰ ਮਰਜ਼ੀ, ਕੀ ਕਰਦਾ ਬਸ ਵਿਹਲੇ ਜਿਹਨੂੰ, ਤੇ ਮੈਂ ਉਹਨੂੰ ਪੁੱਛਦਾ ਵੀ ਘਰ ਦਾ ਕੰਮ, ਜੇ ਤੂੰ ਹੁਣ ਐ ਨੌਕਰੀ ਲੈਣ ਜਾਏ ਕਿਤੇ, ਅਗਲਾ ਨੌਕਰੀ ਲੈਣ ਜਾਵੇ ਤੇ ਫਿਰ ਅਗਲਾ ਪੁੱਛੇ ਵੀ ਕੀ ਕਰਦਾ, ਜਾ ਕੇ ਕਹਿ ਦੇ ਬਸ ਜੀ ਵਿਹਲੇ ਆ ਹੁਣ ਨੌਕਰੀ ਲੈਣ, ਅਗਲਾ ਕਹਿੰਦਾ ਵਿਹਲੜਾ ਨੂੰ ਕੀ ਕੰਮ ਲੈਣਾ, ਪਹਿਲਾਂ ਤੂੰ ਘਰ ਦਾ ਕਰਦਾ, ਅਗਲਾ ਅਗਲੇ ਕੰਮ ਤੇ ਕੰਮ ਲੈਣ ਗਿਆ, ਅਗਲਾ ਪੁੱਛਦਾ ਕਿਵੇਂ ਆਇਓ ਭਾਈ ਕੰਮ ਕਰਨਾ ਜੀ, ਕਰ ਹੁਣ ਕਰਦਾ ਕੀ ਹੈ, ਘਰ ਦਾ ਸਾਰਾ ਕਰਦੇ ਆ ਜੀ, ਮੱਝਾਂ ਦਾ ਕਰਦੇ ਆ, ਖੇਤੀ ਦਾ ਕਰਦੇ ਆ, ਸਾਰਾ ਘਰ ਦੀ ਜ਼ਿੰਮੇਵਾਰੀ ਮੇਰੇ ਤੇ ਹੈ, ਸਾਰਾ ਕੰਮ ਮੈਂ ਕਰਦਾ, ਸੋਚਿਆ ਨਾਲ ਜੇ ਨੌਕਰੀ ਵੀ ਮਿਲ ਜੇ। ਅਗਲਾ ਕਹਿੰਦਾ ਠੀਕ ਹੈ, ਕਰਨ ਵਾਲੇ ਨੂੰ ਅੱਗੇ ਵੀ ਮਿਲ ਜਾਣਾ, ਤੇ ਜਿਹੜੇ ਵਿਹਲੜ ਜੇ ਤੋਂ, ਅਗਲਾ ਕਹਿੰਦਾ ਵਿਹਲੇ ਨੇ ਕੀ ਕਰਨਾ, ਜਿਹੜਾ ਕਰਦਾ ਨਹੀਂ ਕਰਦਾ ਇੱਥੇ ਕੀ ਕਰੂ, ਇਹਨੇ ਕੀ ਕਰਨਾ। ਇਸ ਕਰਕੇ ਮੇਰੀ ਬੇਨਤੀ ਧਿਆਨ ਚ ਰੱਖਿਓ, ਮਿਹਨਤ ਕਰਨੀ ਸਿੱਖੀਏ, ਜ਼ਿੰਮੇਵਾਰੀਆਂ ਨਿਭਾਉਣੀਆਂ ਸਿੱਖੀਏ, ਭੱਜੀਏ ਨਾ ਆਪਣੀਆਂ ਜ਼ਿੰਮੇਵਾਰੀਆਂ ਤੋਂ, ਆਪਣੇ ਆਪ ਨੂੰ ਪਛਾਣੀਏ। ਗੱਲ ਕੀ ਚੱਲਦੀ ਸੀ, ਭਾਈ ਜੇਠਾ ਜੀ ਦਾ ਸਤਿਕਾਰ ਹੀ ਬਹੁਤ ਹੋ ਰਿਹਾ ਸਾਰੇ ਪਾਸੇ, ਕਹਿੰਦੇ ਭਾਈ ਜੇਠੇ ਵਰਗਾ ਕੋਈ ਨਹੀਂ, ਇੰਨਾ ਕੰਮ ਕਰਦਾ, ਕਹਿੰਦੇ ਦਾਮਾਦ ਤੇ ਬਣਿਆ ਹੀ ਨਹੀਂ, ਇਹ ਤੇ ਸੇਵਾਦਾਰ ਹੀ। ਭਾਈ ਰਾਮਾ ਕਹਿੰਦਾ ਵੀ ਬੱਲੇ ਬੱਲੇ ਦੇ ਸੇਰੀ ਹੋਈ ਹੋਈ ਜਾਂਦੀ ਹੈ, ਮੈਨੂੰ ਤੇ ਕੋਈ ਪੁੱਛਦਾ ਨਹੀਂ। ਭਾਈ ਜੇਠਾ ਜੀ ਨੇ ਵੀ ਸ਼ੁਰੂ ਕਰਤਾ ਕੰਮ, ਪਰ ਇੱਕ ਸੇਵਾ ਦਿਲੋਂ ਤੇ ਇੱਕ ਸੇਵਾ ਰੀਸ ਦੀ, ਰੀਸ ਰੀਸ ਕਰਦੇ ਆ ਵੀ ਮੈਂ ਮੇਰੇ ਮੇਰਾ ਵੀ ਸਤਿਕਾਰ ਹੋਵੇ। ਇੱਕ ਬੰਦਾ ਦਿਲੋਂ ਸੇਵਾ ਕਰਦਾ ਹੁੰਦਾ ਹੈ, ਕਈ ਫਿਰ ਉੱਤੋਂ ਉੱਤੋਂ ਲੱਗ ਜਾਂਦੇ ਆ, ਕਰ ਜਿਹੜਾ ਉੱਤੋਂ ਉੱਤੋਂ ਕਰਦਾ ਨਾ ਉਹਦਾ ਪਤਾ ਲੱਗ ਜਾਂਦਾ। ਟਾਈਮ ਤੇ ਵੈਸੇ 2 ਵੱਜਣ ਵਾਲੇ ਆ, ਘੰਟਾ ਹੋ ਗਿਆ, ਪਰ 5 ਕੁ ਮਿੰਟ ਚਲੋ ਗੱਲ ਸਮਝ ਲਿਓ, ਜਿਹੜੀ ਦਿਲੋਂ ਸੇਵਾ ਕਰਨੀ ਹੁੰਦੀ ਹੈ ਨਾ ਉਹਦਾ ਬੜਾ ਫਰਕ, ਜਿਹੜੀ ਦਿਲੋਂ ਤੁਸੀਂ ਗੱਲ ਕਰੋਗੇ ਸੇਵਾ ਕਰੋਗੇ ਇੱਕ ਰੀਸ ਲਈ ਵੀ ਲੋਕੀ ਸਤਿਕਾਰ ਲੈਣ ਲਈ ਉਹਦਾ ਬੜਾ ਫਰਕ ਹੈ। ਘਰ ਵਾਲਾ ਆਇਆ ਰਾਜੇ ਦੇ ਮਹਿਲ ਚੋਂ, ਰਾਜੇ ਦੇ ਮਹਿਲ ਚੋਂ ਕੰਮ ਕਰਕੇ ਆਇਆ, ਸਾਰਾ ਦਿਨ ਥੱਕਿਆ ਸੀ। ਘਰ ਵਾਲੀ ਨੂੰ ਕਹਿੰਦਾ ਪਾਣੀ ਲਿਆ, ਪਿਆਸ ਲੱਗੀ। ਘਰ ਵਾਲੀ ਪਾਣੀ ਲੈਣ ਚਲੀ, ਜਦੋਂ ਤੱਕ ਉਹ ਆਈ ਉਹ ਥੱਕਿਆ ਇੰਨਾ ਸੀ ਕਿ ਸੌਂ ਗਿਆ। ਘਰ ਵਾਲਾ ਸੌਂ ਗਿਆ, ਉਹ ਇੱਦਾਂ ਸੁੱਤਾ ਪਿਆ, ਉਹਨੇ ਵੇਖਿਆ ਕਿ ਤੇ ਸੌਂ ਗਿਆ, ਥਾਣਾ ਹੈ ਨੀ, ਥੱਕਿਆ ਆਇਆ, ਮਸਾਂ ਨੀਂਦ ਮੁੜ ਕੇ ਆਵੇ ਨਾ। ਉਹ ਪਾਣੀ ਲੈ ਕੇ ਖੜੀ, ਉਹ ਜਦੋਂ ਘਰ ਵਾਲਾ ਸਵੇਰੇ ਉੱਠਿਆ ਪਾਣੀ ਲੈ ਕੇ ਖੜੀ, ਉਹ ਕਹਿੰਦਾ ਹੱਥ ਹੋ ਗਈ ਬਈ ਤੂੰ ਪਾਣੀ ਲੈ ਕੇ ਖੜੀ। ਕਹਿੰਦੀ ਜੀ ਮੈਂ ਕਿਹਾ ਤੂੰ ਸਾਨੂੰ ਕਾਹਨੂੰ ਥਾਣਾ ਵੀ ਚਲੋ। ਉਹ ਬੜਾ ਹੈਰਾਨ, ਖੁਸ਼ ਵੀ ਚਲੋ ਹੋਇਆ ਵੀ ਕਮਾਲ ਹੈ ਵੀ ਦੇਖੋ ਇੱਦਾਂ ਦੀ ਘਰ ਵਾਲੀ ਹਰੇਕ ਜਨਮ ਚ ਮਿਲੇ, ਵੀ ਸਾਰੀ ਰਾਤ ਵਿਚਾਰੀ ਪਾਣੀ ਲੈ ਕੇ ਖੜੀ ਰਹੀ। ਗੱਲ ਨਿਬੇੜੀਏ, ਉਹਨੇ ਆਪਣੇ ਨਾਲ ਦੇ ਬੰਦਿਆਂ ਕੋਲ ਰਾਜੇ ਕੋਲ ਗੱਲ ਕਰ ਦਿੱਤੀ ਬਈ ਨਾਲਦਿਆਂ ਕੋਲ ਵੀ ਇੱਦਾਂ ਹੋਈ ਮੇਰੇ ਨਾਲ। ਸਿਪਾਹੀਆਂ ਨੇ ਅੱਗੇ ਗੱਲ ਵਜ਼ੀਰ ਤੱਕ ਪਹੁੰਚਾਤੀ, ਵਜ਼ੀਰ ਨੇ ਰਾਜੇ ਤੱਕ ਪਹੁੰਚਾਤੀ। ਰਾਜਾ ਕਹਿੰਦਾ ਮੇਰੇ ਰਾਜ ਚ ਇੱਦਾਂ ਦੀ ਬੀਬੀ ਰਹਿੰਦੀ ਹੈ? ਕਹਿੰਦੇ ਹਾਂ। ਕਹਿੰਦਾ ਮੈਂ ਤੇ ਉਹਦਾ ਸਨਮਾਨ ਕਰਨਾ। ਰਾਜਾ ਗਿਆ ਤੇ ਜਾ ਕੇ ਉਹਨੂੰ ਸਰੋਪੇ ਸਤਿਕਾਰ ਦਿੱਤਾ, ਹਾਰ ਪਾਏ ਵੀ ਕਮਾਲ ਹੈ ਬੀਬੀ ਤੈਨੂੰ ਵੇਖ ਕੇ ਸਿੱਖਿਆ ਲੈਣ ਸਾਰੀਆਂ ਬੀਬੀਆਂ ਵੀ ਇੱਦਾਂ ਦੀ ਇੱਦਾਂ ਵੀ ਹੋਣੀ ਚਾਹੀਦੀ। ਇੱਕ ਗੁਆਂਢਣ ਸੀ ਉਹ ਕਹਿੰਦੀ ਲੈ ਇਹ ਕਿਹੜੀ ਵੱਡੀ ਗੱਲ। ਘਰ ਵਾਲੇ ਨੂੰ ਕਹਿੰਦੀ ਕੰਜਰਾ ਲੇਟ ਆਈ ਅੱਜ, ਥੱਕ ਕੇ ਆਈ, ਥੱਕ ਕੇ। ਉਹ ਥੱਕ ਕੇ ਉਹ ਆਇਆ ਤੇ ਜਦੋਂ ਮੈਂ ਜਾਊਂ ਪਾਣੀ ਲੈਣ ਮੇਰੇ ਆਉਂਦਿਆਂ ਨੂੰ ਸੌਂ ਜੀ। ਹੁਣ ਇਹ ਤੇ ਰੀਸ ਹੋ ਗਈ ਨਾ ਮੇਰੇ, ਇਹ ਇਹ ਅਸਲੀ ਥੋੜੋ ਹੈ, ਇਹਦੇ ਰੀਸ ਹੈ। ਉਹ ਜਦੋਂ ਕਹਿੰਦੇ ਅੰਦਰ ਪਾਣੀ ਲੈਣ, ਉਹ ਜਦੋਂ ਵਾਪਸ ਆਈ ਤੇ ਆਉਂਦਿਆਂ ਨੂੰ ਉਹ ਸੌਂ ਗਿਆ, ਨੀਂਦ ਤੇ ਉਹਨੂੰ ਆਈ ਨਹੀਂ, ਉਹ ਤੇ ਐਵੇਂ ਸੌਂ ਗਿਆ। ਉਹ ਤੇ ਸਾਖੀ ਬਣਾਉਣੀ ਹੈ ਨਾ ਵੀ ਮੇਰੀ ਘਰ ਵਾਲੀ ਵੀ ਇੱਦਾਂ ਦੀ। ਉਹ ਪਾਣੀ ਲੈ ਕੇ ਇੱਦਾਂ ਖੜੀ ਰਹੀ, ਉਹਨੇ ਘੰਟਾ ਕੁ ਸੋਚਿਆ, ਕਹਿੰਦੀ ਇਹਨੇ ਤੇ ਸਵੇਰ ਤੱਕ ਉੱਠਣਾ ਨਹੀਂ ਤੇ ਮੈਂ ਖੜੀ ਰਹਾਂਗੀ, ਮੈਂ ਸੌਂ ਜਾਂਦੀ ਹਾਂ ਇਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਫੇਰ ਖੜ ਜਾ। ਉਹ ਸੌਂ ਗਈ, ਜਦੋਂ ਸਵੇਰੇ ਉੱਠਣ ਦਾ ਟਾਈਮ ਹੋਇਆ ਉਹ ਉੱਠ ਅੱਖ ਖੋਲਿਆ ਕਰੀ ਵੀ ਅਜੇ ਉਹ ਤੇ ਮਤਲਬ ਸੁੱਤੀ ਪਈ ਹੈ, ਕਦੋਂ ਇਹ ਉੱਠੇ? ਮੈਂ ਫਿਰ ਮੈਂ ਉੱਠਾ ਵੀ ਹਾਏ ਤੂੰ ਖੜੀ ਹੈ ਪਾਣੀ ਲੈ ਕੇ। ਤੇ ਉਹ ਉਹ ਸੁੱਤਾ ਸੁੱਤੀ ਹੋਈ ਉੱਠੀ, ਫਿਰ ਉਹਨੇ ਪਾਣੀ ਦਾ ਗਲਾਸ ਏਦਾਂ ਖੜ ਗਈ, ਫਿਰ ਇਹ ਜਾਗਦਾ ਤੇ ਪਹਿਲਾਂ ਦਾ ਹੀ ਸੀ, ਫਿਰ ਅੱਖਾਂ ਖੋਲੀਆਂ, ਅੱਛਾ ਤੂੰ ਸਾਰੀ ਰਾਤ ਖੜੀ ਰਹੀ ਹੈ, ਝੂਠ ਫਾਇਦਾ ਸਾਰਾ ਹੀ ਝੂਠ, ਤੂੰ ਸਾਰੀ ਰਾਤ ਦੀ ਖੜੀ। ਕਹਿੰਦੀ ਹਾਂ ਮੈਂ ਸਾਰੀ ਰਾਤ ਦੀ ਖੜੀ। ਚਲੋ ਪਾਣੀ ਪੀ ਕੇ ਨਾਲਦਿਆਂ ਨੂੰ ਕਹਿੰਦਾ ਰਾਤ ਮੇਰੇ ਨਾਲ ਇੱਦਾਂ ਬਣੀ। ਉਹ ਗੱਲ ਅੱਗੇ ਤੱਕ ਪਹੁੰਚ ਵੀ ਗਈ, ਰਾਜਾ ਕਹਿੰਦਾ ਰਹਿਣ ਦਿਓ ਹੁਣ ਸਭ ਪਖੰਡ ਹੋ ਰਿਹਾ, ਉਹ ਤੇ ਇੱਕ ਵਾਰੀ ਹੋਈ ਸੀ, ਹੁਣ ਤੇ ਨਕਲ ਹੋ ਰਹੀ ਹੈ, ਹੁਣ ਤੇ ਸਰੋਪਿਆਂ ਵਾਲੇ ਹੈ, ਹੁਣ ਤੇ ਹਾਰ ਚਾਹੁੰਦੇ ਆ ਅਗਲੇ। ਉਹ ਜੋ ਹੋਣਾ ਸੀ ਉਹ ਕੁਦਰਤੀ ਸੀ, ਆਪਣੇ ਆਪ ਸੀ, ਦਿਲੋਂ ਸੀ। ਇਹ ਹੁਣ ਫੋਰਮੈਲਿਟੀਆਂ ਨੇ, ਇਹ ਦਿਖਾਵੇ ਨੇ, ਦਿਖਾਵੇ ਹੈ। ਇੱਕ ਹੁਣ ਮੰਨ ਲਓ ਅੱਜ ਆਪਾਂ ਸਾਰਿਆਂ ਨੇ ਗੱਲ ਸੁਣ ਲਈ, ਸੁਣ ਲਈ ਜਾ ਕੇ ਹਰੇਕ ਹੀ ਲੰਗਰ ਚ ਕਵੇ ਮੈਂ ਤੇ ਵਰਤਾਵਾ ਬਣਨਾ ਹੈ, ਤੇ ਵਰਤ ਛਕੇਗਾ ਕੌਣ? ਹਰੇਕ ਹੀ ਬਾਲਟੀ ਚੱਕ ਚੱਕਣ। ਅੱਜ ਮੰਨ ਲਓ ਤੁਸੀਂ ਸਾਰੀਆਂ ਗੱਲਾਂ ਅੱਜ ਅੱਜ ਤਾਜ਼ੀਆਂ ਤਾਜ਼ੀਆਂ ਸੁਣੀਆਂ ਨੇ ਨਾ, ਤੇ ਆਪਾਂ ਆਪਾਂ ਜਾਣ ਸਰ ਕਹੀਏ ਮੈਂ ਤੇ ਬਾਲਟੀ ਚੱਕੂ, ਮੈਂ ਤੇ ਸੇਵਾ ਕਰ ਸੇਵਾਦਾਰ ਬਣਨਾ, ਮੈਂ ਥੋੜਾ ਇੱਦਾਂ ਬਹਿਣਾ ਵੀ ਮੈਨੂੰ ਲਿਆ ਕੇ ਦਿਓ, ਤੇ ਇੱਦਾਂ ਇੱਦਾਂ ਨਹੀਂ ਹੁੰਦਾ। ਭਾਵ ਇਸ ਚੀਜ਼ ਨੂੰ ਸਮਝਣਾ ਹੁੰਦਾ, ਫਿਰ ਨਕਲ ਲੱਗਦੀ ਹੈ ਜੀ, ਨਕਲ ਲੱਗਦੀ, ਫਿਰ ਹਾਸਾ ਹੈ। ਕਈ ਵਾਰੀ ਹੁਣ ਆਪਾਂ ਬਾਹਰ ਆਈਏ ਉੱਥੇ ਕੰਮ ਚੱਲਦਾ ਹੋਵੇ, ਜਦੋਂ ਮੈਂ ਖੜਾ ਕੋਲ ਫਿਰ ਹਰੇਕ ਹੀ ਆ ਜਾਂਦਾ ਮੈਂ ਵੀ ਲੱਗ ਜਾ, ਮੈਂ ਵੀ ਚੱਕ ਲਾਂ, ਜਦੋਂ ਮੈਂ ਮਾੜਾ ਜਿਹਾ ਅੰਦਰ ਗਿਆ ਉਹਨੇ ਫਿਰ ਸਿੱਟ ਦੇਣਾ ਸਾਰਾ ਕੁਝ, ਉੱਥੇ ਪਤਾ ਲੱਗ ਹੀ ਜਾਂਦਾ ਨਾ। ਜਿੱਦਾਂ ਹੁਣ ਮੰਨ ਲਓ ਆਹ ਕੰਮ ਕਰੋ ਫਟਾਫਟ, ਫਿਰ ਸਾਰੇ ਹੀ ਚੱਕ ਲਈ, ਮਾੜਾ ਜਿਹਾ ਅੰਦਰ ਜਾਓਗੇ ਤੁਸੀਂ ਫਿਰ। ਇਹ ਨਕਲੀ ਸੇਵਾ ਨਹੀਂ, ਜੋ ਵੀ ਕਰੀਏ ਦਿਲੋਂ ਕਰੋ, ਤੁਸੀਂ ਦਿਲ ਲਾ ਕੇ ਕਰਨਾ। ਧਰਮ ਦਾ ਮਾਰਗ ਬਸ ਦਿਲੋਂ ਮੁਹੱਬਤ ਸਹੀ, ਦਿਲੋਂ ਫਿਰ ਗੱਲ ਬਣੇ। ਇਹ ਨਹੀਂ ਵੀ ਕੋਈ ਮੈਨੂੰ ਵੇਖਦਾ ਹੈ, ਮੈਨੂੰ ਨਹੀਂ ਵੇਖਦਾ, ਮੇਰਾ ਸਤਿਕਾਰ ਕਰਦਾ ਹੈ ਨਹੀਂ ਕਰਦਾ, ਇਹ ਸੋਚ ਕੇ ਨਹੀਂ ਕਰਨਾ ਹੁੰਦਾ, ਕਰੀ ਜਾਈਦਾ। ਸਰੋਪਿਆਂ ਲਈ ਨਹੀਂ ਕਰਨਾ ਹੁੰਦਾ। ਚਲੋ ਜੀ, ਹੁਣ ਭਾਈ ਜੇਠਾ ਜੀ ਦਾ ਸਤਿਕਾਰ ਹੁੰਦਾ, ਰਾਮਾ ਜੀ ਵੀ ਲੱਗ ਪਏ ਕਰਨ ਸੇਵਾ, ਰਾਮਾ ਜੀ ਨੂੰ ਵੀ ਲੋਕੀ ਕਹਿਣ ਲੱਗ ਗਏ, ਕਿਉਂਕਿ ਹਰੇਕ ਬੰਦੇ ਨੂੰ ਪਰਖ ਨਹੀਂ ਹੁੰਦੀ। ਲੋਕੀ ਕਿਹਾ ਕਹਿੰਦੇ ਰਾਮਾ ਜੀ ਵੀ ਬੜੇ ਕਮਾਲ ਦੇ ਹੈ, ਜੇਠਾ ਜੀ ਤੇ ਸੇਵਾ ਪਹਿਲਾਂ ਹੀ ਕਰਦੇ ਸੀ, ਹੁਣ ਤੇ ਰਾਮਾ ਜੀ ਵੀ ਸੇਵਾ ਬਹੁਤ ਕਰਦੇ ਹੈ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਪੁੱਛਿਆ, ਕਹਿੰਦੇ ਗੁਰੂ ਜੀ ਇਹਨਾਂ ਚੋਂ ਦਿਲੋਂ ਕੌਣ ਕਰਦਾ ਹੈ? ਮਹਾਰਾਜ ਕਹਿੰਦੇ ਜਿਹੜਾ ਦਿਲੋਂ ਕਰਦਾ ਉਹਦਾ ਪਤਾ ਲੱਗ ਜਾਏਗਾ, ਆਪੇ ਸਮਾਂ ਦੱਸੋ ਨਹੀਂ ਸੱਚੇ ਪਾਤਸ਼ਾਹ ਦੱਸੋ। ਬਸ ਫਿਰ ਇੱਕ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ, ਕਹਿੰਦੇ ਥੜੇ ਬਣਾਉਣੇ ਆ ਭਾਈ, ਪੋਥੀਆਂ ਰੱਖਣ ਲਈ ਥੜਾ ਬਣਾਉਣਾ ਹੈ। ਰਾਮਾ ਜੀ ਆਓ ਬਣਾਓ ਥੜਾ, ਜੇਠਾ ਜੀ ਤੁਸੀਂ ਵੀ ਬਣਾਓ, ਜਿਹੜਾ ਵਧੀਆ ਥੜਾ ਬਣਾਏਗਾ ਉੱਥੇ ਪੋਥੀਆਂ ਰੱਖਾਂਗੇ। ਭਾਈ ਜੇਠਾ ਜੀ ਕਹਿੰਦੇ, ਰਾਮਾ ਜੀ ਕਹਿੰਦੇ ਕਿੰਨੀ ਉਚਾਈ, ਕਿੰਨੀ ਲੰਬਾਈ, ਕਿੰਨੀ ਚੌੜਾਈ ਦੱਸੋ। ਥੜੇ ਦੀ ਉਚਾਈ ਵੀ ਦੱਸੀ, ਚੌੜਾਈ ਵੀ ਦੱਸੀ ਤੇ ਲੰਬਾਈ ਸਾਰਾ ਦੱਸਤਾ, ਵੀ ਇੰਨਾ ਲੰਬਾ, ਇੰਨਾ ਚੌੜਾ, ਇੰਨਾ ਉੱਚਾ, ਉਚਾਈ ਲੰਬਾਈ ਸਭ ਦੱਸਤਾ। ਉਸ ਤੋਂ ਬਾਅਦ ਫਿਰ ਭਾਈ ਜੇਠਾ ਜੀ ਨੂੰ ਵੀ ਦੱਸਤੀ, ਭਾਈ ਰਾਮਾ ਜੀ ਨੂੰ। ਸ਼ਾਮ ਤੱਕ ਥੜੇ ਤਿਆਰ ਹੋ ਗਏ, ਗੁਰੂ ਅਮਰਦਾਸ ਜੀ ਆਉਣ ਸਾਰ ਸਾਰੀ ਸੰਗਤ ਵੇਖਦੀ ਹੈ, ਮਹਾਰਾਜ ਕਹਿੰਦੇ ਬਣੀ ਨਹੀਂ ਗੱਲ, ਰਾਮਾ ਜੀ ਥੜਾ ਠੀਕ ਨਹੀਂ। ਕਹਿੰਦੇ ਮਹਾਰਾਜ ਇਹ ਦੱਸੋ ਵੀ ਨੁਕਸ ਕੀ, ਠੀਕ ਨਹੀਂ, ਉਚਾਈ ਘੱਟ, ਲੰਬਾਈ ਘੱਟ ਕਿ ਚੌੜਾਈ ਘੱਟ ਹੈ। ਮਹਾਰਾਜ ਕਹਿੰਦੇ ਰਾਮਿਆ ਠੀਕ ਨਹੀਂ। ਰਾਮਾ ਕਹਿੰਦਾ ਹੈ ਤੇ ਠੀਕ ਹੈ ਜੀ, ਚਲੋ ਦੁਬਾਰਾ ਬਣਾ ਦਿੰਦੇ। ਜੇਠਾ ਜੀ ਕੋਲ ਗਏ, ਮਹਾਰਾਜ ਕਹਿੰਦੇ ਜੇਠਿਆ ਬਣੀ ਨਹੀਂ ਗੱਲ। ਕਹਿੰਦੇ ਸੱਚੇ ਪਾਤਸ਼ਾਹ ਬਸ ਕੋਈ ਨੀ, ਕੱਲ ਤੱਕ ਕਿਰਪਾ ਕਰੋ ਬਣ ਜਾਏ। ਉਹਨੇ ਦੁਬਾਰਾ ਨਹੀਂ ਕਿਹਾ, ਕੱਲ ਤੱਕ ਧਾਤਾ। ਅਗਲੇ ਦਿਨ ਥੜੇ ਫਿਰ ਸਾਰਾ ਦਿਨ ਤਿਆਰ ਹੁੰਦੇ ਰਹੇ, ਸ਼ਾਮ ਨੂੰ ਗੁਰੂ ਜੀ ਫੇਰ ਆਏ, ਹਾਂਜੀ ਰਾਮਾ ਜੀ ਥੜਾ ਨਾ ਬਣੀ ਨੀ ਗੱਲ। ਜਦੋਂ ਕਿਹਾ ਨਾ ਬਣੀ ਨੀ, ਕਹਿੰਦੇ ਮਹਾਰਾਜ ਕਿਸੇ ਵੈਦ ਨੂੰ ਵਿਖਾ ਲਓ, ਕਿਤੇ ਅੱਖਾਂ ਚ ਨਾ ਕੋਈ ਪ੍ਰੋਬਲਮ ਆ ਗਈ ਹੋਵੇ, ਵੀ ਹੈ ਤੇ ਠੀਕ ਹੈ, ਤੁਸੀਂ ਤੁਸੀਂ ਉਹੀ ਆ ਚੈੱਕ ਕਰਾਓ ਬਣੇ ਵਾਲੀਆਂ ਅੱਖਾਂ ਆਪਣੀਆਂ। ਗੁਰੂ ਸਾਹਿਬ ਨੂੰ ਕਹਿੰਦਾ, ਮਹਾਰਾਜ ਕਹਿੰਦੇ ਠੀਕ ਨੀ, ਦੱਸੋ ਤੇ ਸਿਰ ਨੁਕਸ ਕੀ ਹੈ ਇਹਦੇ ਚ। ਹੁਣ ਜੋ ਅੰਦਰ ਹੈ ਬਾਹਰ ਤੇ ਆਉਣਾ ਹੀ ਆਉਣਾ ਨਾ ਪਿਆਰੇ, ਕਿੰਨਾ ਚਿਰ ਪੜਦਾ ਜਾ ਪਾ ਕੇ ਗੁਰਮੁਖਤਾਈ ਦਾ ਢੋਂਗ ਜਿਹਾ ਕਰਦੇ ਰਹਾਂਗੇ ਵੀ ਬੜੇ ਗੁਰਮੁਖ ਆ, ਜੋ ਅੰਦਰ ਹੈ ਉਹ ਬਾਹਰ ਆ ਜਾਣਾ, ਕਿੰਨਾ ਚਿਰ ਆਪਾਂ ਪੜਦੇ ਪਾਈ ਰੱਖਣੇ। ਆ ਹੁਣ ਵੇਖੋ ਆ ਕਈ ਬਾਬੇ ਬਹੁਤ ਰੋ ਰੋ ਕੇ ਕੀਰਤਨ ਕਰਦੇ ਵੇਖੇ, ਇਹ ਲੱਗਦਾ ਵੀ ਕਿੰਨੀ ਵਿਰਾਗੀ ਰੂਹ ਹੈ। ਆ ਪਿੱਛੇ ਜੇ ਹਜ਼ੂਰ ਸਾਹਿਬ ਨੀ ਜਿਹਨਾਂ ਨੇ ਪੁਤਲਾ ਫੂਕਿਆ, ਤੇ ਉਹ ਬੰਦਾ ਹਜ਼ੂਰ ਸਾਹਿਬ ਵੀ ਬਾਬਾ ਬੋਲਿਆ ਸੀ, ਉਹ ਬਾਹਲਾ ਹੀ ਮੋਟਾ ਏਡੀਆਂ ਏਡੀਆਂ ਪਿੰਜਣੀਆਂ ਵਾਲਾ, ਤਿੰਨ ਚਾਰ ਬੰਦਿਆਂ ਦੀਆਂ ਪਿੰਜਣੀਆਂ ਰਲਾਓਗੇ ਤੇ ਉਹਦੀ ਇਕੱਲੇ ਦੀ ਪਿੰਜਣੀ ਬਣਦੀ ਹੈ। ਪੈਰ ਦੇ ਉੱਤੇ ਐ ਗਿੱਟਾ ਹੈ ਨੀ ਉਹਦਾ, ਐ ਲੱਗਦਾ ਵੀ ਸਿੱਧਾ ਹੀ ਫਿੱਟ ਗਿੱਟਾ। ਕਦੇ ਤੁਸੀਂ ਨੋਟ ਕਰਕੇ ਵੇਖਿਓ ਵੀ ਇੱਕ ਤੇ ਹੁੰਦਾ ਨਾ ਵੀ ਪਹਿਲਾਂ ਪੈਰ ਆਉਂਦਾ, ਫਿਰ ਗਿੱਟਾ ਆਉਂਦਾ, ਫਿਰ ਪਿੰਜਣੀ ਸ਼ੁਰੂ ਹੁੰਦੀ ਹੈ, ਉਹਦੇ ਗਿੱਟਾ ਦਿਸਦਾ ਹੀ ਨਹੀਂ, ਐ ਸਿੱਧੀ ਫਿੱਟ ਹੈ ਪਿੰਜਣੀ, ਗਿੱਟਾ ਨਹੀਂ ਵਿੱਚ ਦਿਸਦਾ, ਇੱਕੋ ਹੀ ਹੋਇਆ ਪਿਆ, ਇੰਨਾ ਮਾਸ ਚੜਿਆ ਹੋਇਆ ਐਡਾ ਵੀ ਝੋਟੇ ਵਾਲਾ ਮਾਸ ਹੈ ਐਡਾ ਮੋਟਾ, ਐ ਉਂਗਲੀ ਨਹੀਂ ਖੋਭ ਸਕਦੇ ਤੁਸੀਂ ਉਹਦੇ ਢਿੱਡ ਤੇ, ਐਡਾ ਫੁੱਲਿਆ ਤੇ ਉਹ ਬੜਾ ਰੋਂਦਾ, ਹਾਏ ਹੋਏ ਰੱਬਾ ਕਿੰਨਾ ਗੁਰਸਿੱਖ, ਕਿੰਨੀ ਗੁਰਮੁਖ ਰੂਹ। ਤੇ ਉਹ ਬੰਦਾ ਵੀ ਤੁਸੀਂ ਸੱਚੀ ਮੈਂ ਦੇਖਿਆ ਵੀ ਹੁਣ ਜਦੋਂ ਪਿੱਛੇ ਚੱਲਿਆ ਨਾ ਸਾਡਾ, ਐ ਕਰਤਾ ਇੰਦਰਾ ਨੂੰ ਛੱਡੀ ਸਿੰਘਾਂ ਨੇ, ਭਾਵ ਉਹ ਮੈਂ ਕਿਹਾ ਜੋ ਆਹ ਤੇਰੇ ਅੰਦਰ ਆਹ ਤੁਹਾਡੇ ਅੰਦਰ, ਚਿੱਟੇ ਚੋਲੇ ਜ਼ਰੂਰ ਪਾਏ ਆ ਪਰ ਅੱਜ ਆਹ ਅੱਗ ਹੈ ਨਾ ਜਿਹੜੀ ਇਹ ਤੁਹਾਡੇ ਅੰਦਰ ਭਰੀ, ਜੋ ਅੰਦਰ ਹੈ ਉਹ ਬਾਹਰ ਆ ਰਿਹਾ। ਵੀ ਬਾਬੇ ਸ਼ਾਂਤੀ ਦੇ ਸਮੁੰਦਰ ਨੀ ਇਹ, ਸ਼ਾਂਤੀ ਦਾਸ ਨੀ ਇਹ, ਭਾਂਬੜ ਦਾਸ ਨੇ। ਹੁਣ ਵੇਖੋ ਤੁਸੀਂ ਕਿਵੇਂ ਭਾਂਬੜ ਮੱਚਦੇ, ਕਿਵੇਂ ਤੜਫ ਰਹੇ ਆ ਸਾਰੇ, ਕਿਉਂਕਿ ਗੱਦੀਆਂ ਖੁਸਦੀਆਂ ਨਜ਼ਰ ਆਉਂਦੀਆਂ। ਆਖੋ
ਸਤਨਾ,
ਹੁਣ ਇਹਨਾਂ ਨੂੰ ਦਿਸਦਾ ਵੀ ਲੋਕ ਸਿਆਣੇ ਹੋ ਚੱਲੇ, ਨੌਜਵਾਨ ਸਿਆਣੇ ਹੋ ਚੱਲੇ ਆ ਯਾਰ, ਲੋਕੀ ਆਪੇ ਬਾਣੀ ਪੜ੍ਹਨ ਲੱਗ ਗਏ, ਆਪੇ ਘਰ ਘਰ ਪੋਥੀਆਂ ਲੈ ਕੇ ਆਪ ਸਮਝਣ ਲੱਗ ਪਏ, ਹੌਲੀ ਹੌਲੀ ਨੈੱਟ ਦੇ ਉੱਤੇ ਆ ਰਿਹਾ, ਕਥਾ ਚੱਲ ਰਹੀ ਹੈ, ਅੱਜ ਕੱਲ ਲੋਕ ਆਪ ਸਿਆਣੇ ਹੋ ਗਏ ਆ। ਗੱਦੀਆਂ ਜਦੋਂ ਖੁਸਦੀਆਂ ਦਿਸਦੀਆਂ ਨਾ ਤੇ ਏਦਾਂ ਬੈਠੇ ਸ਼ਾਂਤੀ ਦਾਸ, ਹੁਣ ਭਾਂਬੜ ਦਾਸ ਬਣ ਚੱਲੇ ਬਣਨਗੇ। ਤੁਸੀਂ ਵੇਖਿਓ ਜਿਹੜੇ ਤੇੜੇ ਐਂ ਕਹਿੰਦੇ ਨਾ ਵੀ ਅਸੀਂ ਬਹੁਤ ਸ਼ਾਂਤ ਹਾਂ, ਅਸੀਂ ਤੇ ਠੰਡੇ, ਜਿਹੜੇ 84 ਵੇਲੇ ਵੀ ਨਹੀਂ ਬੋਲੇ, ਹੁਣ ਤੁਸੀਂ ਇਹਨਾਂ ਨੂੰ ਬੋਲਦਿਆਂ ਨੂੰ ਵੇਖਿਓ, ਹੁਣ ਇਹਨਾਂ ਨੂੰ ਗੋਲੀਆਂ ਚਲਾਉਂਦਿਆਂ ਨੂੰ ਵੇਖਿਓ, ਹੁਣ ਇਹ ਭਟਕ ਭਟਕੇ ਹੋਏ ਕਿਉਂਕਿ ਗੱਦੀਆਂ ਖੁਸ ਰਹੀਆਂ। ਪਤਾ ਹੀ ਹੋਣ ਲੱਗਣਾ, ਪਤਾ ਹੀ ਹੋਣ ਲੱਗਣਾ ਵੀ ਕਿੰਨੀ ਕੁ ਸ਼ਾਂਤੀ ਹੈ, ਕਿੰਨਾ ਕੁ ਰਸ ਆਇਆ। ਹੁਣ ਦੂਜਾ ਦਿਨ ਹੋਇਆ ਥੜਾ ਬਣਿਆ, ਭਾਈ ਜੇਠਾ ਜੀ ਥੜਾ ਠੀਕ ਨਹੀਂ, ਕਹਿੰਦੇ ਮਹਾਰਾਜ ਇੱਕ ਮੌਕਾ ਹੋਰ ਦੇ ਦਿਓ ਨਾ, ਕਿਤੇ ਇੱਕ ਵਾਰੀ ਬਣਾ ਲਾਂ, ਕਿਰਪਾ ਵੀ ਰੱਖਿਓ ਮਹਾਰਾਜ, ਬਸ ਅਕਲ ਦਿਓ, ਮਿਹਰ ਕਰ ਦਿਓ, ਮੈਂ ਬਣਾ ਲਾਂ। ਚਲੋ ਜੀ, ਤੀਜੇ ਦਿਨ ਥੜਾ ਤਿਆਰ ਹੋ ਗਿਆ, ਕਹਿੰਦੇ ਜੇ ਰਾਮੇ ਥੜਾ ਠੀਕ ਨਹੀਂ ਬਣਿਆ, ਵਗਾ ਕੇ ਮਾਰਿਆ ਬੱਠਲ ਤਸਲਾ ਕਈ ਉਹ ਫਿਰ ਦੇ, ਕਹਿੰਦੇ ਮੇਰੇ ਤੋਂ ਤਾਂ ਇਹੋ ਜਿਹੀ ਬਣਦਾ, ਜੇ ਕੋਈ ਇਦੂ ਵਧੀਆ ਬਣਾਉਂਦਾ ਉੱਤੋਂ ਬਣਵਾ ਲਾ। ਤਿੰਨ ਦਿਨ ਹੋ ਗਏ, ਕਹਿੰਦਾ ਇਹੀ ਮੱਥਾ ਮਾਰੀ ਜਾਂਦੀ, ਚੰਗਾ ਬੜਾ ਥੜਾ ਹੈ, ਆ ਗਿਆ ਨਾ ਬਾਹਰ ਜੋ ਕੁਝ ਅੰਦਰ ਸੀ, ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲ ਆਇਆ। ਕਿਆ ਕੋਈ ਕਰੇ
ਵਿਚਾਰਾ
ਜੋ ਅੰਦਰ ਸੀ
ਬਾਹਰ ਆ
ਜਦੋਂ ਸਾਰੀ ਸੰਗਤ ਵੇਖਦੀ ਹੈ ਵੀ ਉਹ ਤਾਂ ਸਿੱਟ ਕੇ ਉਹ ਗਿਆ ਰਾਮਾ ਤੇ ਗਿਆ ਅੰਦਰ ਰੁੱਸ ਕੇ ਭੱਜ ਗਿਆ ਜਦੋਂ ਗਏ ਭਾਈ ਜੇਠਾ ਜੇਠਿਆ ਥੜਾ ਠੀਕ ਨਹੀਂ ਕਹਿੰਦੇ ਮਹਾਰਾਜ ਮੈਂ ਬਹੁਤ ਮੂਰਖ ਹਾਂ ਤੁਹਾਡੇ ਸਮਝਾਉਣ ਚ ਕਮੀ ਨਹੀਂ ਮੇਰੇ ਸਮਝਣ ਚ ਮੈਨੂੰ ਹਿਸਾਬ ਹੀ ਨਹੀਂ ਆਇਆ ਮੈਂ ਕਰਾਂ ਕੀ ਮਹਾਰਾਜ ਅਸੀਂ ਬਹਿ ਹੀ ਗਏ ਬਸ ਹੱਥ ਜੋੜ ਕੇ ਮੇਰੀਆਂ ਗਲਤੀਆਂ ਮੇਰੇ ਚ ਕਮੀਆਂ ਮੇਰੇ ਚ ਘਾਟਾਂ ਸੰਗਤ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਦਾਂ ਵੇਖ ਕੇ ਕਹਿੰਦੇ ਸੰਗਤੇ ਫਿਰ ਕੀ ਖਿਆਲ ਹੈ ਹੁਣ ਦੱਸੋ ਕੌਣ ਕਰਦਾ ਦਿਲੋਂ ਸੇਵਾ ਕਹਿੰਦੇ ਜੀ ਹੁਣ ਤੇ ਪੁੱਛਣ ਦੀ ਲੋੜ ਹੀ ਨਹੀਂ ਹੁਣ ਤੇ ਸਾਹਮਣੇ ਦੇਸੀ ਵੀ ਉਹ ਦਿਖਾਵਾ ਹੈ ਇਹ ਪਹਿਲਾਂ ਤੋਂ ਅੰਦਰੋਂ ਕਰਦਾ ਮਹਾਰਾਜ ਕਹਿੰਦੇ ਬਾਕੀ ਪਿਆਰਿਓ ਪੋਥੀਆਂ ਲਈ ਤੇ ਥੜਾ ਕੋਈ ਵੀ ਬਣਾ ਸਕਦਾ ਹੈ ਮੈਂ ਤੇ ਅੰਦਰ ਵਾਲਾ ਤੁਹਾਡਾ ਥੜਾ ਚੈੱਕ ਕਰਦਾ ਸੀ ਵੀ ਜਿਹਦੇ ਤੇ ਪ੍ਰਕਾਸ਼ ਕਰਨਾ ਹੈ ਉਹ ਕਿਹਦੇ ਅੰਦਰ ਬਣਿਆ ਅੰਦਰ ਵੀ ਪ੍ਰਕਾਸ਼ ਹੋਣਾ ਹੈ ਸ਼ਰਧਾ ਦਾ ਥੜਾ ਚਾਹੀਦਾ ਅੰਦਰ ਜਿਹਦੇ ਤੇ ਬਾਣੀ ਟਿਕਦੀ ਹੈ ਸੱਚਾ ਗਿਆਨ ਜਿਹਦੇ ਤੇ ਟਿਕਦਾ ਹੈ ਉਹ ਅੰਦਰ ਥੜਾ ਹੋਣਾ ਚਾਹੀਦਾ ਹੈ ਕਹਿੰਦੇ ਹੁਣ ਤੇ ਸਭ ਦੇ ਸਾਹਮਣੇ ਹੈ ਕਹਿੰਦੇ ਜੀ ਸਾਹਮਣੇ ਹੁਣ ਕੋਈ ਪੜਦਾ ਨਹੀਂ ਗਿਆ ਇਸ ਕਰਕੇ ਪਿਆਰਿਓ ਜੋ ਅੰਦਰ ਹੈ ਉਹ ਬਾਹਰ ਆ ਹੀ ਜਾਣਾ ਇਸ ਕਰਕੇ ਲੋਕਾਂ ਦੀਆਂ ਨਜ਼ਰਾਂ ਨਾਲ ਨਾ ਆਪਣੇ ਆਪ ਨੂੰ ਵੇਖੀਏ ਆਪਣੇ ਗੁਣ ਪ੍ਰਗਟ ਕਰੀਏ ਆਪਣੇ ਗੁਣਾਂ ਨੂੰ ਵੇਖਣਾ ਰੱਬ ਨੂੰ ਵੇਖਣਾ ਹੈ ਆਪਣੇ ਆਪ ਨੂੰ ਵੇਖਣਾ ਹੀ ਰੱਬ ਨੂੰ ਵੇਖਣਾ ਹੈ ਨਾਨਕ ਸੇ ਅੱਖਣੀਆਂ ਵਿਅਨ ਜਿੰਨੀ ਦਿਸੰਦੋ ਮਾਂ ਪਿਰੀ ਉਹ ਪਰਮਾਤਮਾ ਸਾਡੇ ਅੰਦਰ ਹੈ ਉਹ ਅੰਦਰ ਹੈ ਸਾਡੇ
ਉਹ ਤੇ ਅੱਖੀਆਂ ਨੇ ਹੋਰ ਜਿਨ੍ਹਾਂ ਨਾਲ ਦਿਸਦਾ ਪ੍ਰੀਤਮ ਪਿਆਰਾ ਅੱਖੀਆਂ ਨੇ ਹੋਰ ਜਿਨ੍ਹਾਂ ਨਾਲ ਦਿਸਦਾ ਪ੍ਰੀਤਮ ਪਿਆਰਾ
ਫੜੋ ਭੈਣੋ
ਦਿਸਦਾ ਪ੍ਰੀਤਮ ਉਤੇ ਅੱਖੀਆਂ ਦੇ ਹੋਰ ਜਿਨ੍ਹਾਂ ਨਾਲ ਦਿਸਦਾ ਪ੍ਰੀਤਮ ਅੱਖੀਆਂ ਦੇ ਹੋਰ ਜਿਨ੍ਹਾਂ ਨਾਲ ਦਿਸਦਾ ਪ੍ਰੀਤਮ ਪਿਆਰਾ ਦਿਸਦਾ ਪ੍ਰੀਤਮ ਪਿਆਰਾ ਅੱਖੀਆਂ ਦੇ ਜਿਨ੍ਹਾਂ ਨਾਲ ਦਿਸਦਾ ਦਿਸਦਾ ਪ੍ਰੀਤਮ ਪਿਆਰਾ ਦਿਸਦਾ ਪ੍ਰੀਤਮ ਪਿਆਰਾ
ਦਿਸਦਾ ਪ੍ਰੀਤਮ ਪਿਆਰਾ ਦਿਸਦਾ ਪ੍ਰੀਤਮ ਪਿਆਰਾ
ਪ੍ਰੀਤਮ ਪਿਆਰਾ
ਪ੍ਰੀਤਮ ਪਿਆਰਾ
ਮਾਲਕ ਕਹਿ ਲੋ ਆਪਣੇ ਆਪ ਚੋਂ ਪ੍ਰਗਟ ਕਰਕੇ ਵੇਖਣਾ ਹੈ, ਆਪਣੇ ਆਪ ਚੋਂ ਪ੍ਰਗਟ ਕਰਨਾ ਹੈ, ਬਾਹਰੋਂ ਨਹੀਂ ਵੇਖਣਾ ਜੀ, ਅੰਦਰੋਂ ਵੇਖਣਾ, ਅੰਦਰੋਂ ਅੰਦਰ ਹੈ ਸਾਰਾ ਕੁਛ, ਬਾਹਰ ਨਹੀਂ, ਬਸ ਆਪਣੇ ਗੁਣਾਂ ਨੂੰ ਜਿਵੇਂ ਜਿਵੇਂ ਬੰਦਾ ਪ੍ਰਗਟ ਕਰੀ ਜਾਂਦਾ ਹੈ ਰੱਬ ਜੀ ਦੇ ਦਰਸ਼ਨ ਹੋਈ ਜਾਂਦੇ ਆ, ਤੇ ਜਿੱਦਣ ਸਾਰੇ ਗੁਣ ਪ੍ਰਗਟ ਹੋ ਜਾਂਦੇ ਫਿਰ ਇੱਦਾਂ ਲੱਗਦਾ ਹੈ ਇਹ ਕਲਗੀਆਂ ਵਾਲਾ ਨਹੀਂ ਇਹ ਤੇ ਸਾਡਾ ਰੱਬ ਹੈ, ਇੱਦਾਂ ਰੱਬ ਦਿਸਦਾ ਸੀ ਗੁਰੂ ਗੋਬਿੰਦ ਸਿੰਘ ਚੋਂ ਭਗਤ ਪਿਆਰਿਆਂ ਗੁਰੂ ਨਾਨਕ ਚੋਂ ਕਹਿੰਦੇ ਸੀ ਰੱਬ ਦਿਸਦਾ, ਕਿਉਂ ਰੱਬ ਰੱਬ ਕੀ ਦਿਸਦਾ ਚਿਹਰਾ ਰੱਬ ਵਰਗਾ ਰੱਬ ਦਾ ਚਿਹਰਾ ਤੇ ਵੇਖ ਭਾਵ ਕੇ ਰੱਬੀ ਗੁਣ ਜਿਨ੍ਹਾਂ ਚੋਂ ਪ੍ਰਗਟ ਹੋ ਜਾਂਦੇ ਨੇ ਉਹ ਰੱਬ ਵਰਗੇ ਲੱਗਣ ਲੱਗ ਪੈਂਦੇ ਆ, ਰੱਬੀ ਗੁਣ ਪ੍ਰਗਟ ਹੋ ਜਾਂਦੇ ਨੇ, ਤੇ ਜਿਹੜਾ ਬੰਦਾ ਆਪਣੇ ਚੋਂ ਰੱਬੀ ਗੁਣ ਪ੍ਰਗਟ ਕਰ ਲੈਂਦਾ ਉਹਨੂੰ ਆਪਣੇ ਆਪ ਚੋਂ ਹੀ ਪਰਮਾਤਮਾ ਨਜ਼ਰ ਆਉਂਦਾ, ਸੱਚਾ ਹੋ ਗਿਆ, ਸੱਚ ਦਾ ਹਿੱਸਾ ਜਦੋਂ ਬਣ ਗਿਆ ਸੱਚ ਖੰਡ ਬਣ ਗਿਆ, ਸੱਚ ਖੰਡ ਹੋ ਗਿਆ ਜਦੋਂ ਸੱਚ ਦਾ ਪਾਟ ਬਣ ਗਿਆ ਸੱਚ ਖੰਡ ਵਸੈ, ਇਹ ਸੁਰਤ ਕਰਕੇ ਜਦੋਂ ਬੰਦਾ ਇੱਥੇ ਜਾਂਦਾ ਉਹਨੂੰ ਫਿਰ ਹਰ ਪਾਸੇ ਫਿਰ ਪਰਮਾਤਮਾ ਹੀ ਨਜ਼ਰ ਆਉਂਦਾ, ਰੱਬ ਦੀ ਸੇਵਾ ਕਰਦਾ ਜਿੱਥੇ ਵੀ ਕਰਦਾ ਉਹ ਮਾਲਕ ਦੀ ਵੀ ਸੇਵਾ ਕਰ ਰਿਹਾ, ਇਸ ਕਰਕੇ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰ, ਸਾਨੂੰ ਜ਼ਿੰਮੇਵਾਰੀਆਂ ਨਿਭਾਉਣ ਦਾ ਚੱਜ ਆਵੇ, ਆਪਣੇ ਆਪ ਨੂੰ ਵੇਖ ਸਕੀਏ, ਲੋਕਾਂ ਦੀਆਂ ਨਜ਼ਰਾਂ ਨਾਲ ਨਾ ਆਪਣੇ ਆਪ ਨੂੰ ਵੇਖੀਏ ਵੀ ਲੋਕੀ ਮੈਨੂੰ ਕੀ ਸਮਝਦੇ, ਲੋਕੀ ਗੁਰਮੁਖ ਸਮਝਦੇ ਤੇ ਮੈਂ ਆਪਣੇ ਆਪ ਨੂੰ ਕਹਾਂ ਮੈਂ ਗੁਰਮੁਖੀ ਹਾਂ, ਲੋਕੀ ਮੈਨੂੰ ਬੜਾ ਚੰਗਾ, ਨਾ ਨਾ ਆਪਣੇ ਆਪ ਨੂੰ ਪਤਾ ਹੀ ਹੈ ਅਸੀਂ ਕਿੱਥੇ ਖੜੇ ਹਾਂ, ਇਹ ਬਚਨ ਫਿਰ ਇਸੇ ਕਰਕੇ ਸਭ ਕੁਛ ਹੁੰਦਿਆਂ ਹੋਇਆਂ ਵੀ ਇੰਨੀ ਗਹਿਰੇ ਤਲ ਤੇ ਨਿਮਰਤਾ ਰੱਖ ਕੇ, ਜਿਵੇਂ ਹੁਣ ਭਾਈ ਗੁਰਦਾਸ ਜੀ ਕਹਿੰਦੇ ਕਿੰਨੀ ਵੱਡੀ ਨਿਮਰਤਾ ਹੈ, ਹੋਂ ਅਪਰਾਧੀ ਗੁਣਾਗਾਰ ਹੋਂ ਬੇਮੁੱਖ ਮੰਦਾ, ਚੋਰ ਯਾਰ ਜਵਾਰ ਹੋਂ ਕਰ ਪਰ ਕਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ, ਵਿਸ਼ਵਾਸ ਘਾਤੀ ਅਕਿਰਤ ਘਾਣ ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀ ਆ ਸਤਿਗੁਰ ਬਖਸ਼ਾ। ਆਓ ਹੁਣ ਆਪਾਂ ਸਮਾਪਤੀ ਕਰੀਏ, ਅਰਦਾਸ ਚ ਜੁੜਿਓ, ਹੁਕਮਨਾਮੇ ਸੁਣਨੇ ਹਨ, ਫਿਰ ਸਾਰਿਆਂ ਨੇ ਪ੍ਰਸ਼ਾਦ ਲੈਣਾ ਬਾਹਰਲੇ ਪਾਸੇ, ਆਰਾਮ ਨਾਲ ਟਕਾ ਨਾਲ ਪ੍ਰਸ਼ਾਦ ਲੈ ਕੇ ਆਪਣਾ ਘਰ ਸਮਝ ਕੇ, ਹੁਣ ਕਈ ਵੇਖੋ ਨਾ ਹੁਣ ਪ੍ਰਸ਼ਾਦ ਲੈ ਲਿਆ ਹੱਥ ਏਦਾਂ ਹੋ ਗਏ ਚੱਲ ਕੰਧ ਤੇ ਹੀ ਲਾ ਦਿੰਦੇ, ਹੁੰਦੇ ਨੇ ਨਾ ਕਈ ਚੱਲ ਥੱਲੇ ਚਾਦਰ ਐਂ ਕਰਦੇ ਨਾ ਥੱਲੇ ਹੁੰਦਾ ਹੈ, ਬਸ ਉਂਗਲ ਅੰਗਲ ਨੱਕ ਚ ਮਾਰ ਕੇ ਉਹ ਵੀ ਥੱਲੇ ਲੈ ਨਾ, ਤੁਸੀਂ ਹੁੰਦੇ ਨੇ ਜੀ ਏਦਾਂ ਸੁਭਾਅ, ਇਹ ਭੈੜੀਆਂ ਆਦਤਾਂ ਨੇ, ਇਹ ਸਮਝਣਾ ਸੇਵਾ ਦਾ ਮਤਲਬ ਕੀ ਹੈ ਵੀ ਆਪਣਾ ਹੀ ਘਰ ਹੈ ਯਾਰ, ਜੇ ਮੈਂ ਉੱਠ ਕੇ ਚੱਲਿਆ ਤੇ ਇੱਥੇ ਕਿਸੇ ਹੋਰ ਨੇ ਬਹਿਣਾ ਹੈ, ਜੇ ਮੈਂ ਬਾਥਰੂਮ ਵਰਤ ਲਿਆ ਮੁੜ ਕੇ ਵੀ ਤੇ ਕਿਸੇ ਨੇ ਵਰਤਣਾ ਹੈ, ਜੇ ਮੈਂ ਬਾਥਰੂਮ ਚਲਿਆ ਗਿਆ ਮੈਂ ਪਾਣੀ ਛੱਡਾਂ ਮੈਂ ਸਫਾਈ ਕਰਦਿਆਂ ਮੇਰੇ ਤੋਂ ਬਾਅਦ ਕਿਸੇ ਹੋਰ ਨੇ ਵੀ ਆਉਣਾ ਹੈ, ਮੈਂ ਜਾਇਆ ਤੇ ਦੂਜੇ ਨੇ ਵੀ ਜਾਣਾ ਭਾਈ, ਇਸ ਕਰਕੇ ਇਹ ਖਿਆਲ ਰੱਖਣਾ ਚਾਹੀਦਾ ਆਪ ਹੀ ਸਫਾਈ ਰੱਖੀਏ ਆਪ ਹੀ ਖਿਆਲ ਰੱਖੀਏ ਆਪਣਾ ਘਰ ਸਮਝਣਾ, ਜਿੱਥੇ ਮੈਂ ਤੁਹਾਨੂੰ ਗੁਰਦੁਆਰੇ ਦੀ ਐਗਜ਼ੈਂਪਲ ਦਿੱਤੀ ਹੈ, ਜਿੱਥੇ ਵੀ ਰਹਿੰਦੇ ਹੋ ਜਿੱਥੇ ਜਾਂਦੇ ਹੋ ਜਿੱਥੇ ਕੰਮ ਕਰਦੇ ਹਰੇਕ ਜਗ੍ਹਾ ਹੀ ਇਹ ਕੰਮ ਕਰਿਆ ਕਰੋ, ਹਰੇਕ ਜਗ੍ਹਾ ਹੀ, ਇੱਥੇ ਇਕੱਲਾ ਗੁਰਦੁਆਰੇ ਚ ਨਹੀਂ ਹਰ ਜਗ੍ਹਾ ਹੀ, ਫਿਰ ਗੱਲ ਬਣ ਆਓ ਪੜੋ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਫਿਰ ਚੱਲ। ਕੱਲ ਤੋਂ ਭਾਈ ਭਗਤਾ ਭਗਤਾ ਭਾਈ ਦਾ ਤਿੰਨ ਦੀਵਾਨ ਹਨ ਜਿਹੜੇ ਉਸ ਇਲਾਕੇ ਦੇ ਨੇ ਦਰਸ਼ਨ ਦੇਣ, ਤੇ ਜਿਹੜੇ ਨਹੀਂ ਪਹੁੰਚ ਸਕਦੇ ਉਹ ਸਾਹਿਬ ਟੀਵੀ ਉੱਤੇ ਜਾਂ ਪਰਮੇਸ਼ਰ ਦੁਆਰ ਦੀ ਜਿਹੜੀ ਫੇਸਬੁੱਕ ਹੈ ਉਹਦੇ ਤੇ ਵੇਖ ਲੈਣ, ਬਾਕੀ ਜਿਹਨਾਂ ਨੇ ਆ ਵੈਸੇ ਤੇ ਮੈਂ ਤੁਹਾਨੂੰ ਹਰ ਐਤਵਾਰ ਕਹਿੰਦਾ ਹੁੰਦਾ ਵੀ ਏਦਾਂ ਮਿਲ ਲਿਆ ਬਸ ਠੀਕ ਹੈ, ਕਈ ਦੀਵਾਨ ਵਗੈਰਾ ਲੈਣ ਆਏ ਹੁੰਦੇ ਆ ਉਹ ਭਾਈ ਪਹਿਲਾਂ ਮਿਲ ਲਿਆ ਕਰਨ ਪਰਲੇ ਪਾਸੇ ਬੈਠਣ, ਜਿਨ੍ਹਾਂ ਨੇ ਡੇਟ ਲੈਣੀ ਹੁੰਦੀ ਹੈ ਕੋਈ ਗੱਲ ਕਰਨੀ ਹੁੰਦੀ ਦੀਵਾਨਾਂ ਬਾਰੇ, ਵੈਸੇ ਜ਼ਿਆਦਾਤਰ ਸਾਡੇ ਕਈ ਬੰਦੇ ਇੱਥੇ ਆਉਂਦੇ ਆ ਜਿੱਦਾਂ ਹੁਣ ਅੱਜ ਕੱਲ੍ਹ ਸਾਨੂੰ ਜੀ ਬਸ ਅਕਤੂਬਰ ਨਵੰਬਰ ਦੇ ਦਿਓ, ਮੈਂ ਕਹਿੰਦਾ ਹੁੰਦਾ ਪਿਆ ਦਿਓ ਦੋ ਤਿੰਨ ਮਹੀਨੇ ਰਹਿੰਦੇ ਆ ਅਕਤੂਬਰ ਆ ਜਾਣਾ ਵੀ ਆਪਾਂ ਥੋੜ੍ਹਾ ਜਿਹਾ ਹੋਰ ਲੈ, ਕਈ ਫਿਰ ਇੰਨੇ ਨਹੀਂ ਸਾਡੇ ਤੇ ਫਿਰ ਤੁਸੀਂ ਜਿਵੇਂ ਮਰਜ਼ੀ ਕਰੋ, ਹੁਣ ਡੇਟਾਂ ਤੇ ਹੁੰਦੀਆਂ ਕੀ ਹੁੰਦੀਆਂ ਨੇ, ਅਸੀਂ ਤੇ ਦੀਵਾਨ ਹੀ ਲਾਉਂਦੇ ਹਾਂ ਪ੍ਰੋਗਰਾਮ ਹੀ ਕਰਨੇ ਆ ਇੱਥੇ ਨਹੀਂ ਕਰਾਂਗੇ ਹੋਰ ਕਿਤੇ ਦੀਵਾਨ, ਸਾਡਾ ਤੇ ਕੰਮ ਹੀ ਇੱਦਾਂ ਦਾ, ਪਰ ਮੇਰੀ ਬੇਨਤੀ ਹੈ ਵੀ ਕਈ ਬੰਦੇ ਨਾ ਕਾਹਲੇ ਨਾ ਪਿਆ ਕਰੋ, ਥੋੜ੍ਹਾ ਜਿਹਾ ਟਾਈਮ ਦੇ ਦਿਆ ਕਰੋ, ਜੇ ਅਕਤੂਬਰ ਨਵੰਬਰ 'ਚ ਨਾ ਲੱਗੇਗਾ ਫਰਵਰੀ 'ਚ ਲੱਗ ਜਾਣਗੇ, ਫਰਵਰੀ 'ਚ ਨਾ ਲੱਗੇ ਅਪ੍ਰੈਲ 'ਚ ਲੱਗ ਜਾਣਗੇ, ਮਈ 'ਚ ਲੱਗ ਜਾਣਗੇ, ਕਿਤੇ ਨਾ ਕਿਤੇ ਤਾਂ ਸੈੱਟ ਹੀ ਹੋ ਹੀ ਜਾਂਦਾ,
ਕਈ ਬੰਦੇ ਸਾਡੇ ਚ ਬਹੁਤ ਸ਼ਾਂਤ ਨੇ, ਸਮਝਦਾਰ ਹੈ, ਕਈ ਬੜੇ ਕਾਲੇ ਪੈ ਜਾਂਦੇ, ਕਾਲੇ ਨਹੀਂ ਪੈਣਾ ਕਦੇ। ਤੇ ਜਿਹੜਾ ਬੰਦਾ ਕਵੇ ਮੈਂ ਸਿਫਾਰਿਸ਼ ਲੈ ਕੇ ਆਇਆ, ਉਹ ਤੇ ਆਵੇ ਹੀ ਨਹੀਂ, ਉਹ ਤੇ ਸਮਝ ਲੈ ਵੀ ਮਿਲਣੀ ਹੀ ਨਹੀਂ ਹੋਣੀ। ਫਿਰ ਜਿਹੜੇ ਕਈ ਬੰਦੇ ਹੁੰਦੇ ਨੀ ਗਾਂ ਦੀ ਗਾਂ ਪੰਜ ਸੱਤ ਫੇਸ, ਤਾਂ ਉਹਦੀ ਸਿਫਾਰਿਸ਼ ਲਾ ਦੀ, ਇਹ ਨਹੀਂ ਕਰਨਾ ਚਾਹੀਦਾ, ਇਹੋ ਜਿਹਾ ਕੰਮ ਨਾ ਕਰੋ। ਸੰਗਤ ਸਾਡੇ ਵਾਸਤੇ ਰੱਬ ਰੂਪ ਹੈ, ਜਿੰਨੀ ਵੀ ਸੰਗਤ ਡੇਟ ਲੈਣ ਆਉਂਦੀ ਹੈ ਸਮਾਂ ਦੇਈਦਾ, ਵਾਰੀ ਵਾਰੀ ਸਿਰ ਵੰਡ ਕੇ। ਬਾਕੀ ਇਹ ਵੀ ਖਿਆਲ ਰੱਖੀ ਦਾ ਵੀ ਇੱਕ ਇਲਾਕੇ ਚ ਕਿਤੇ ਦੋ ਵਾਰੀ ਟਾਈਮ ਨਾ ਮਿਲ ਜੇ, ਇਹ ਕਈ ਇਲਾਕੇ ਰਹਿ ਹੀ ਜਾਂਦੇ, ਘੱਟ ਤੋਂ ਘੱਟ 4-6 ਮਹੀਨੇ ਦਾ ਗੈਪ ਪੈ ਜੇ, ਇਸ ਇਲਾਕੇ ਚ ਹੋ ਗਿਆ 6 ਮਹੀਨਿਆਂ ਬਾਅਦ ਹੁਣ ਦੁਬਾਰਾ ਕੋਈ ਹੋਰ ਏਦਾਂ ਸੈੱਟ ਕਰੀਏ। ਤਾਂ ਕਰਕੇ ਕਈ ਵੀਰ ਕਾਲੇ ਪੈਂਦੇ ਆ, ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਕਾਲੇ ਨਾ ਪੈ। ਇੱਥੇ ਕਈ ਵਾਰੀ ਨਾ ਬੰਦੇ ਸਾਡੇ ਇੱਥੇ ਗੇਟ ਅੱਗੇ ਆਉਣਗੇ, ਆਉਣ ਸਾਲ 8 ਵਜੇ ਆ ਗਏ ਸਵੇਰੇ, ਮਨ ਮੈਂ ਦੀਵਾਨ ਤੋਂ 4 ਵਜੇ ਆ ਕੇ ਆਰਾਮ ਕੀਤਾ, 8 ਵਜੇ ਆ ਕੇ ਕਹਿਣਗੇ ਹਾਂਜੀ ਮਿਲਾਓ। ਉਹ ਕਹਿੰਦੇ ਵੀ ਜਿਹੜੇ ਉੱਥੇ ਖੜੇ ਆ, ਉਹ ਕਹਿੰਦੇ ਵੀ ਤੁਸੀਂ ਏਦਾਂ ਕਰੋ 12 ਵਜੇ ਦਿਨੇ ਮਿਲ ਲੈਣਗੇ, ਤੁਸੀਂ ਪ੍ਰਸ਼ਾਦਾ ਪਾਣੀ ਛਕੋ, ਕਮਰਾ ਲੈ ਲਓ, ਆਰਾਮ ਕਰ ਲਓ, ਜਾਂ ਬੈਠੋ ਆਰਾਮ ਨਾਲ ਚੌਂਕੜਾ ਲਾ ਕੇ ਬਹਿ ਜਾਓ। ਨਹੀਂ ਨਹੀਂ ਐ ਫਿਰ ਕਿਵੇਂ, ਅਸੀਂ ਤੇ ਹੁਣ 8 ਵਜੇ ਹੁਣ ਕਹੋ ਅੰਦਰ ਜਾ ਕੇ ਵੀ, ਹੁਣ ਕਈ ਬੰਦੇ ਸਾਰਾ ਵੇਖਦੇ ਆ, ਉਹ ਪਹਿਲਾਂ ਪੁੱਛਦੇ ਆ ਵੀ ਯਾਰ ਕਿੰਨੇ ਕੁ ਵਜੇ ਆਏ, ਕਿੱਥੇ ਗਏ ਹੋਏ ਸੀ। ਹੁਣ ਸਵੇਰੇ 4 ਵਜੇ ਆਏ, 5 ਵਜੇ 6 ਵਜੇ ਮੈਂ ਆਰਾਮ ਲੱਗ ਪਿਆ ਕਰਨ, 8 ਵਜੇ ਕਹਿੰਦੇ ਹੁਣੀ ਉੱਠ ਕੇ। ਏਦਾਂ ਸਿਸਟਮ ਨਹੀਂ ਨਾ ਹੁੰਦਾ, ਸਾਨੂੰ ਸਾਰਾ ਹਿਸਾਬ ਕਿਤਾਬ ਰੱਖਣਾ ਚਾਹੀਦਾ ਵੀ ਇੰਨਾ ਕੁ ਟਾਈਮ ਹੁੰਦਾ, ਅੱਜ ਅਸੀਂ ਇੱਥੋਂ ਆਏ ਹਾਂ ਰਾਤ ਨੂੰ, ਯਾਰ 2 ਵਜੇ 3 ਵਜੇ 4 ਵਜੇ ਆਉਂਦੇ ਆ, ਜੇ ਅਸੀਂ 8 ਵਜੇ ਆਵਾਂਗੇ ਕਿਵੇਂ ਮਿਲਣਗੇ, 12 ਵਜੇ ਆਵਾਂਗੇ ਠੀਕ ਹੈ, 12 ਵਜੇ 1 ਵਜੇ ਅਸੀਂ ਟਾਈਮ ਉਹ ਹਿਸਾਬ ਦਾ ਰੱਖੀਏ ਵੀ ਜਦੋਂ ਵੀ ਕਦੇ ਮਿਲਣਾ ਹੈ। ਜੇ ਮੈਂ ਵਿਹਲਾਂ, ਜੇ ਮੈਂ ਕਿਤੇ ਗਿਆ ਨਹੀਂ, ਅਸੀਂ ਜਲਦੀ ਆਰਾਮ ਕਰ ਲਿਆ, ਫਿਰ ਹੁੰਦਾ ਵੀ ਚਲੋ ਠੀਕ ਹੈ, ਜਿੰਨੇ ਵਜੇ ਕੋਈ ਆਇਆ ਮਿਲ ਵੀ ਲਓ। ਪਰ ਇਹ ਥੋੜ੍ਹੀ ਜਿਹੀ ਕਈ ਬੰਦੇ ਕਾਹਲੇ ਪੈ ਜਾਂਦੇ ਆ, ਮੇਰੀ ਉਹਨਾਂ ਨੂੰ ਵੀ ਵੀਰਾਂ ਭਾਈਆਂ ਨੂੰ ਬੇਨਤੀ ਹੈ ਵੀ ਕਾਹਲ ਨਾ ਕਰਿਆ, ਧੱਕਾ ਨਾ ਕਰਿਆ ਕਰੋ, ਜਿੰਨੀ ਕੁ ਕੋਸ਼ਿਸ਼ ਹੁੰਦੀ ਆਪਾਂ ਆਪਣੇ ਵੱਲੋਂ ਕਰਦੇ ਰਹੀਦਾ। ਆਓ ਹੁਣ ਬਾਕੀ ਆਪ ਜੀ ਨੇ ਪ੍ਰਸ਼ਾਦਾ ਪਾਣੀ ਲੰਗਰ ਚ ਬਹਿ ਕੇ ਛਕ ਲੈਣਾ, ਤੇ ਫਿਰ ਜਿਹੜੇ ਨੇ ਮਿਲਣ ਵਾਲੇ ਉਹ ਮਿਲ ਲੈਣ, ਬਾਕੀ ਸੰਗਤ ਨੇ ਆਪੋ ਆਪਣੇ ਘਰਾਂ ਨੂੰ ਚਾਲਾ ਪਾਉਣਾ। ਅਗਲਾ ਜਿਹੜਾ ਸ਼ਨੀਵਾਰ ਆ ਰਿਹਾ ਦੀਵਾਨ 3 ਜੂਨ ਦਾ, 3 ਜੂਨ ਦਾ ਰਾਤ ਦਾ ਦੀਵਾਨ ਲੱਗੇਗਾ, ਤੇ 4 ਦਾ ਫਿਰ ਐਤਵਾਰ ਹੋਏਗਾ, ਅਗਲਾ ਐਤਵਾਰ। 3 ਜੂਨ ਨੂੰ ਅੰਮ੍ਰਿਤ ਸੰਚਾਰ ਵੀ ਹੋਏਗਾ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਵੀ ਪਹੁੰਚਣ ਦੀ ਕਿਰਪਾਲਤਾ ਕਰਨ, ਤੇ ਜਿਨ੍ਹਾਂ ਨੇ ਭਾਈ ਸਹਿਜ ਪਾਠ ਵਾਸਤੇ ਪੋਥੀਆਂ ਲੈਣੀਆਂ ਨੇ ਉਹ ਆਪਣੇ ਨਾਮ ਬਾਹਰ ਲਿਖਾ ਜੋ, ਹਰ ਮਹੀਨੇ ਦੇ ਦੂਜੇ ਸ਼ਨੀਵਾਰ, ਚੇਤਾ ਹੀ ਹੈ ਪਿਛਲੇ ਸ਼ਨੀਵਾਰ ਵੀ ਕਿਹਾ ਸੀ। ਵੇਖੋ ਪਹਿਲੇ ਸ਼ਨੀਵਾਰ ਦੀਵਾਨ ਲੱਗਦਾ ਤੇ ਦੂਜੇ ਸ਼ਨੀਵਾਰ ਸਹਿਜ ਪਾਠ ਆਰੰਭ ਕਰਾਏ ਜਾਂਦੇ ਆ, ਜਿਨ੍ਹਾਂ ਜਿਨ੍ਹਾਂ ਨੇ ਕਰਨੇ ਆ ਉਹ ਨਾਲੇ ਪੋਥੀਆਂ ਲੈ ਜਿਓ ਤੇ ਨਾਲੇ ਸਹਿਜ ਪਾਠ ਆਰੰਭ ਕਰ ਦਿਓ, ਕੋਈ ਪੈਸਾ ਨਹੀਂ, ਆਈ ਕਾਰਡ ਆਪਣਾ ਲੈ ਆਇਓ। ਪਹਿਲੇ ਸ਼ਨੀਵਾਰ ਦੀਵਾਨ ਤੇ ਦੂਜੇ ਸ਼ਨੀਵਾਰ ਸਵੇਰੇ 10 ਵਜੇ ਸਹਿਜ ਪਾਠ, ਜਿਨ੍ਹਾਂ ਜਿਨ੍ਹਾਂ ਨੇ ਕਰਨੇ ਨੇ ਉਹ ਆਰੰਭ ਕਰਾ ਲਿਓ ਇੱਥੇ ਆ ਕੇ, ਤੇ ਆਪਣਾ ਪੋਥੀਆਂ ਵੀ ਲੈ ਜਿਓ। ਆਓ ਸਾਰੀ ਸੰਗਤ ਆਨੰਦ ਸਾਹਿਬ ਰਾਮਕਲੀ ਮੁਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਗੁਰ ਕਾ ਪਾਇਆ ਸਹਿਜ,
ਤੇਰੀ ਮਨ ਲਗੀਆਂ
ਬਾਣੀਆਂ,
ਰਾਗਰ ਤਨ ਬਰਬਾਦ ਭਰੀਆਂ, ਸ਼ਬਦ ਗਾਵਣ ਆਈਆਂ,
ਗੁਰੂ ਦਾ ਸਾਧੂ ਹਰੀ ਕੇਰਾ
ਕਹਿ ਮਨ ਆਨੰਦ ਹੋ, ਸਤਿਗੁਰੂ ਮੈਂ ਮੇਰਿਆ ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਣਾ ਰਜ ਕੇ ਸਭਨਾ ਗੱਲਾਂ ਸੰਤ ਰਸ ਸੁਣ, ਤੋ ਕਿਉਂ ਮਨ ਹੋ ਵਸਾਰੇ, ਸਾਡੇ ਸਾਹਿਬ ਕਿਆ ਨਹੀਂ ਕਰਦੇ ਰਹਿ, ਜਿਸਨੇ ਸਦਾ ਤੇਰੀ ਨਾਮ ਮਨ
ਵਸਿਆ
ਹੈ, ਨਾਮ ਸੱਚੇ ਕਿਆ ਨਹੀਂ ਕਰਦੇ ਰਹਿ,
ਸਾਜਾ
ਸਾਜ ਨਾਮ ਆਧਾਰ ਮੇਰਾ ਦਿਨ ਸੁਖਾ,
ਹਰ
ਨਾਮ ਸੁਖ ਮਨ ਆਏ ਵਸੇ ਜਿਨ ਇੱਛਾ ਸਭ ਪੁਜਾਈਆ
ਸਦਾ ਗੁਰਬਾਣੀ
ਸ਼ਬਦ ਤਨ ਹੋ ਪਿਆਰੋ ਸਾਚਾ
ਨਾ ਪਿਆਰੋ ਵਾਜੇ ਸ਼ਬਦ ਸਿੱਧ ਕਰੋ
ਅਰਥ ਪਾਕੇ ਸ਼ਬਦ ਵਾਜੇ ਕਲਾ ਚਿਤ ਕਰ ਤਾਰੀਆ
ਤੂਪ ਬੁਲਵਾਜੇ
ਔਰ ਕਰ ਬਨਵਾਇਆ ਸੁਧ ਜਿਨ ਤੇ ਨਾਮ ਹਰ ਕਹਿ ਆਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਦੂਖ
ਰੋਗ ਸੰਸਾਪ ਸੁਣੀ ਸੱਚੀ ਬਾਣੀ ਸੁਣਦੇ ਮੁਨੀ ਕਹਤੇ ਸਤਿਗੁਰ ਰਹਿਆ ਭਰਪੂਰੇ ਵਾਜੇ ਸੁਣਦੇ ਮੁਨੀ ਕਹਤੇ ਸਤਿਗੁਰ ਰਹਿਆ ਭਰਪੂਰੇ
ਧੰਨ
ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ ਧੰਨ ਹੈ
ਸਾਰੇ ਬੋਲੋ ਸਾਰੇ
ਧੰਨ ਹੈ ਬਾਬਾ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ
ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਰਾਮਦਾਸ
ਧੰਨ ਹੈ ਬਾਬਾ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ
ਧੰਨ
ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ
ਧੰਨ
ਹੈ
ਧੰਨ
ਹੈ ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ
ਹੈ ਬਾਬਾ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ
ਧੰਨ ਹੈ ਗੁਰੂ ਦੇਵ ਗਹਾਰ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਦੇਵ ਗਹਾਰ ਸਾਹਿਬ
ਧੰਨ ਹੈ ਨਿਰਭਾਜਾ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਨਿਰਭਾਜਾ ਵਾਲੇ ਧੰਨ ਹੈ
ਬਾਬਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਧੰਨ
ਹੈ ਸਾਧੂ ਸਗਲ ਜੀ ਧੰਨ ਹੈ
ਹੋ ਧੰਨ ਹੈ ਧੰਨ ਹੈ ਧੰਨ ਹੈ ਸਾਧੂ ਸਗਲ ਜੀ ਧੰਨ ਹੈ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ
ਵਾਹਿਗੁਰੂ ਵਾਹਿਗੁਰੂ ਬੋਲ
ਵਾਹਿਗੁਰੂ ਬੋਲਣ ਦੇ ਨਾਟੋ ਵਾਹਿਗੁਰੂ ਬੋਲਣ ਦੇ ਨਾਟੋ
ਵਾਹਿਗੁਰੂ ਵਾਹਿਗੁਰੂ
ਬੋਲਣ ਦੇ ਨਾਟੋ ਵਾਹਿਗੁਰੂ ਬੋਲਣ ਦੇ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿੱਠੜੇ ਲੱਗਣ ਕੇ ਬੋਲ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਧੰਨ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਬੋਲੋ
ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ
ਪਵਨ ਗੁਰੂ ਪਾਣੀ ਮਾਤਾ
ਧਰਮਾਇਆ
ਪੁਰਿਆਈਆ ਵਾਜੇ ਧਰਮ ਹਜ਼ੂਰ ਜਿਨੀ ਨਾਮ ਧਿਆਇਆ ਗਏ ਜਿਨੀ ਨਾਮ ਆਇਆ ਜਿਨੀ ਨਾਮ ਆਇਆ ਗਏ ਸਤਕਾਲ ਬੋਲੋ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ